ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
ਸਰਗਸ਼ਤਗੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸਨ, ਤਾਜ਼ਾ ਖਬਰਾਂ, ਮਹੱਤਵਪੂਰਨ ਜਾਣਕਾਰੀਆਂ, ਮਨਮੋਹਕ ਸੰਗੀਤ, ਸਿਹਤ ਸੰਬੰਧੀ ਸਿਲਸਿਲੇ, ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ। ਮੈਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ।
ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਲੈ ਕੇ ਮੈਂ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਜੀ। ਅਮਰਦੀਪ ਕੌਰ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੇ ਹਾਂ ਅੱਜ ਦਾ ਦਿਨ ਤੁਹਾਡਾ ਸੁਹਾਵਣਾ ਚੜਿਆ ਹੋਣਾ। ਪਰਮਾਤਮਾ ਅੱਗੇ ਅਰਦਾਸ ਇਹੀ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਜੀ ਉਹ ਸੁਹਾਵਣਾ ਹੋਵੇ, ਸੁੱਖਾਂ ਲੱਦਾ ਹੋਵੇ। ਚਲੋ ਜੀ, ਅੱਜ ਦਾ ਦਿਨ ਹੈਗਾ ਮੰਗਲਵਾਰ, ਸਾਲ 2020 ਦੇ ਸਤੰਬਰ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ। ਸਤੰਬਰ ਮਹੀਨੇ ਦੀ 1 ਤਰੀਕ ਹੈ ਤੇ ਉਧਰ ਨਾਨਕ ਸ਼ਾਹੀ ਸੰਵਤ 550 ਦੇ ਭਾਦੋ ਮਹੀਨੇ ਦੀ ਅੱਜ 17 ਤਰੀਕ ਹੋ ਚੁੱਕੀ ਹੈ। ਘੜੀਆਂ ਵੱਲ ਨਜ਼ਰ ਮਾਰਾਂ ਤਾਂ ਇਸ ਵੇਲੇ ਸਿਡਨੀ, ਮੈਲਬਰਨ, ਕੈਨਬਰਾ ਤੇ ਬ੍ਰਿਸਬੇਨ ਦੇ ਵਿਚ 8:04 ਦਾ ਸਮਾਂ ਹੋ ਚੁੱਕਿਆ, ਜਦਕਿ ਪਰਥ ਦੇ ਵਿਚ ਅਜੇ 6:04 ਹੋਏ ਨੇ ਤੇ ਇਧਰ ਐਡੀਲੇਡ ਦੇ ਵਿਚ 7:34 ਦਾ ਸਮਾਂ ਅਜੇ ਹੋਇਆ। ਤੇ ਇਹਦੇ ਨਾਲ ਹੀ ਜੇ ਗੱਲ ਕਰੀਏ ਤਾਂ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦੇ ਵਿਚ 10:05 ਦਾ ਸਮਾਂ ਹੋ ਚੁੱਕਿਆ, ਯਾਨੀ ਉਹ 2 ਘੰਟੇ ਦਾ ਜਿਹੜਾ ਸਮਾਂ ਉੱਥੇ ਅੱਗੇ ਚੱਲ ਰਿਹਾ। ਤੇ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਦੇਸ਼ਾਂ ਚ ਜਿੱਥੇ ਜਿੱਥੇ ਮੰਗਲਵਾਰ ਚੜਿਆ ਹੋਇਆ ਉੱਥੋਂ ਦੇ ਸਮੇਂ ਦੀ ਗੱਲ ਕਰਦੇ ਹਾਂ। ਹਾਂਗਕਾਂਗ ਦੇ ਵਿਚ ਵੀ ਮੰਗਲਵਾਰ ਚੜ ਚੁੱਕਿਆ 6:05 ਸਵੇਰ ਦੇ ਉੱਥੇ ਹੋ ਚੁੱਕੇ ਨੇ। ਦੁਬਈ ਦੇ ਵਿਚ ਬਹੁਤ ਵੱਡਾ ਤੜਕਾ ਮੰਗਲਵਾਰ ਤਾਂ ਚੜ ਚੁੱਕਿਆ ਪਰ ਸਮਾਂ 2:05 ਦਾ ਕਾਫੀ ਵੱਡਾ ਤੜਕਾ ਜਾਂਦੀ ਰਾਤ ਕਹਿੰਦੇ ਆਪਾਂ। ਤੇ ਇਧਰ ਬੈਂਕਾਕ ਦੇ ਵਿਚ ਵੀ ਚੜ ਚੁੱਕਿਆ ਜੀ ਮੰਗਲਵਾਰ 5:05 ਦਾ ਸਮਾਂ ਉੱਥੇ। ਤੇ ਇਸੇ ਤਰ੍ਹਾਂ ਜੇ ਆਪਣੇ ਮੁਲਕ ਦੀ ਗੱਲ ਕਰੀਏ ਤਾਂ ਭਾਰਤ ਦੇ ਆਪਣੇ ਸੂਬੇ ਦੇ ਵਿਚ ਯਾਨੀ ਪੰਜਾਬ ਦੇ ਵਿਚ 3:35 ਦਾ ਸਮਾਂ ਇਸ ਵੇਲੇ ਮੰਗਲਵਾਰ ਦਿਨ ਦਾ ਹੋ ਚੁੱਕਿਆ। ਬਹੁਤ ਸਾਰੇ ਦੇਸ਼ਾਂ ਚ ਅਜੇ ਵੀ ਚੱਲ ਰਿਹਾ ਸੋਮਵਾਰ। ਜਿੱਥੋਂ ਜਿੱਥੋਂ ਤੁਸੀਂ ਸਾਡੇ ਨਾਲ ਜੁੜਦੇ ਹੋ ਉਹਨਾਂ ਦੇਸ਼ਾਂ ਦੇ ਸਮੇਂ ਦੀ ਗੱਲ ਕਰਦੇ ਹਾਂ ਤਾਂ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ 3:05 ਇਸ ਵੇਲੇ ਹੋਏ ਨੇ। ਸੋਮਵਾਰ ਦੀ ਬਾਅਦ ਦੁਪਹਿਰ ਚੱਲ ਰਹੀ ਹੈ। ਟੋਰਾਂਟੋ 6:05 ਹੋਏ ਨੇ। ਟੋਰਾਂਟੋ ਦੇ ਵਿਚ ਸ਼ਾਮ ਪੈ ਚੁੱਕੀ ਹੈ। ਵਿਨੀਪੈਗ ਦੇ ਵਿਚ ਸ਼ਾਮ ਪੈ ਚੁੱਕੀ ਹੈ। 5:06 ਹੋ ਚੁੱਕੇ ਨੇ। ਯੂਐਸ ਚਲੀਏ ਤਾਂ ਯੂਐਸ ਦੇ ਲਾਸ ਏਂਜਲਸ ਸ਼ਹਿਰ ਦੇ ਵਿਚ ਬਾਅਦ ਦੁਪਹਿਰ ਚੱਲ ਰਹੀ ਹੈ। 3:06 ਦਾ ਸਮਾਂ ਉੱਥੇ ਹੋਇਆ। ਜਦਕਿ ਨਿਊਯਾਰਕ ਦੇ ਵਿਚ ਇਸ ਵੇਲੇ ਸਮਾਂ ਜਿਹੜਾ ਜੀ ਉਹ ਸ਼ਾਮ ਦਾ ਹੋ ਚੁੱਕਿਆ। 6:06 ਹੋ ਚੁੱਕੇ ਨੇ। ਤੇ ਲੰਡਨ ਦੇ ਵਿਚ ਇਸ ਵੇਲੇ ਰਾਤ ਪਈ ਹੋਈ ਹੈ ਸੋਮਵਾਰ ਦੀ। 11:06 ਦਾ ਸਮਾਂ। ਤੇ ਲਓ ਜੀ, ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ, ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਦੇ ਵਿਚ। ਸੋ ਲਹਿਰਾ ਪ੍ਰੋਗਰਾਮ ਤੁਸੀਂ ਸੁਣਦੇ ਹੋ ਹਰਮਨ ਰੇਡੀਓ ਤੇ ਹਰ ਸਵੇਰ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ। ਤੇ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰਾਂ ਮੈਂ ਅਮਰਦੀਪ ਕੌਰ ਮੈਲਬਨ ਸਟੂਡੀਓ ਤੋਂ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਬਹੁਤ ਕੁਛ ਤੁਹਾਡੇ ਲਈ ਲੈ ਕੇ ਆਏ ਹਾਂ। ਪ੍ਰੋਗਰਾਮ ਦੌਰਾਨ ਅਸੀਂ ਮੌਸਮ ਦੇ ਉੱਤੇ ਝਾਤ ਮਾਰਾਂਗੇ, ਦੇਸ਼ ਦੁਨੀਆਂ ਦੀਆਂ ਖਬਰਾਂ ਸਾਂਝੀਆਂ ਕਰਾਂਗੇ, ਤੁਹਾਡੇ ਨਾਲ ਇੱਕ ਮੁਲਾਕਾਤ ਕਰਵਾਵਾਂਗੇ ਇੱਕ ਅਜਿਹੇ ਨੌਜਵਾਨ ਦੀ ਜਿਹਨੇ ਖੂਨਦਾਨ ਦੇ ਮਹਾਨ ਕਾਰਜ ਦੇ ਨਾਲ ਜੁੜ ਕੇ ਆਪਣੀ ਕਮਿਊਨਿਟੀ ਦਾ, ਆਪਣੇ ਭਾਈਚਾਰੇ ਦਾ ਜਿਹੜਾ ਨਾਮ ਹੈ ਉਹ ਰੌਸ਼ਨ ਕੀਤਾ ਇਸ ਦੇਸ਼ ਦੇ ਵਿੱਚ ਰਹਿੰਦਿਆਂ ਹੋਇਆਂ। ਸੋ ਉਸ ਨੌਜਵਾਨ ਨਾਲ ਤੁਹਾਨੂੰ ਮਿਲਾਵਾਂਗੇ ਤੇ ਨਾਲ ਹੀ ਨਾਲ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਉਹ ਚੱਲਦਾ ਰੱਖਾਂਗੇ। ਗੱਲਾਂ ਬਾਤਾਂ ਦੇ ਵਿੱਚ ਅੱਜ ਖਾਸ ਗੱਲਬਾਤ ਜਿਹੜੀ ਆ ਅਸੀਂ ਨੌਜਵਾਨਾਂ ਦੇ ਵਿਵਹਾਰ ਤੇ ਕਿਰਦਾਰ ਦੇ ਉੱਤੇ ਕਰਨੀ ਚਾਹਾਂਗੇ, ਕਿਉਂਕਿ ਪਿਛਲੇ ਦਿਨੀ ਸਿਡਨੀ ਦੇ ਹੈਰਿਸ ਪਾਰਕ ਇਲਾਕੇ ਦੇ ਵਿੱਚ ਜੋ ਕੁਛ ਹੋਇਆ ਉਹ ਬਿਨਾਂ ਸ਼ੱਕ ਨਿੰਦਣ ਯੋਗ ਹੈ। ਸੋ ਅਜਿਹੇ ਵਰਤਾਰਿਆਂ ਨੂੰ ਨਿੰਦਣ ਦੇ ਨਾਲ ਨਾਲ ਨੌਜਵਾਨਾਂ ਨੂੰ ਜਿਹੜੀ ਸੇਧ ਦਿੱਤੀ ਜਾਣੀ ਉਹ ਬਹੁਤ ਜ਼ਰੂਰੀ ਹੈ। ਇੱਕ ਸੰਪਾਦਕੀ ਮੈਂ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੀ ਔਰ ਉਸ ਸੰਪਾਦਕੀ ਦੇ ਨਾਲ ਜੁੜਦੇ ਕੁਝ ਵਿਚਾਰ ਜਿਹੜੇ ਆ ਉਹ ਨੌਜਵਾਨਾਂ ਦੇ ਲਈ ਤੁਹਾਡੇ ਤੋਂ ਵੀ ਜ਼ਰੂਰ ਚਾਹਾਂਗੇ ਕਿ ਤੁਸੀਂ ਆਪਣੇ ਵਿਚਾਰਾਂ ਦੀ ਜਿਹੜੀ ਸਾਂਝ ਹੈ ਉਹ ਜ਼ਰੂਰ ਪਾਓ ਕਿ ਕਿਹੋ ਜਿਹੀ ਸੇਧ ਜਿਹੜੀ ਇਸ ਵੇਲੇ ਦੇਣ ਦੀ ਲੋੜ ਹੈ ਸਾਡੀ ਨੌਜਵਾਨੀ ਨੂੰ। ਤੇ ਇਸ ਤੋਂ ਇਲਾਵਾ ਤੁਹਾਡੇ ਸੁਨੇਹੇ ਸਾਡੇ ਲਈ ਬਹੁਤ ਅਹਿਮ ਹੁੰਦੇ ਨੇ, ਬਹੁਤ ਕੀਮਤੀ ਹੁੰਦੇ ਨੇ। ਸੋ ਤੁਹਾਡੇ ਸੁਨੇਹਿਆਂ ਦੀ ਉਡੀਕ ਸਾਨੂੰ ਪ੍ਰੋਗਰਾਮ ਦੌਰਾਨ ਰਹਿੰਦੀ ਹੈ। ਸ਼ੁਰੂਆਤ ਤੋਂ ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਪਰ ਪ੍ਰੋਗਰਾਮ ਦੌਰਾਨ ਵੀ ਤੁਹਾਡੇ ਸੁਨੇਹਿਆਂ ਦੀ ਸਾਨੂੰ ਸ਼ਿੱਦਤ ਦੇ ਨਾਲ ਉਡੀਕ ਰਹੇਗੀ। ਸੁਨੇਹੇ ਹਮੇਸ਼ਾ ਵਾਂਗ ਤੁਸੀਂ ਭੇਜਣੇ ਹੁੰਦੇ ਆ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਗਲੇ ਘੰਟੇ ਦੇ ਵਿੱਚ ਤੁਸੀਂ ਫੋਨ ਕਾਲ ਦੇ ਰਾਹੀਂ ਵੀ ਸਾਡੇ ਨਾਲ ਜੁੜ ਸਕੋਗੇ ਤੇ ਜਿਸ ਵਿਸ਼ੇ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਨੀ ਹੈ ਨੌਜਵਾਨਾਂ ਦੇ ਕਿਰਦਾਰ ਤੇ ਵਿਵਹਾਰ ਦੇ ਉੱਤੇ ਤੁਸੀਂ ਆਪਣੇ ਜਿਹੜੇ ਵਿਚਾਰ ਹੈ ਉਹ ਫੋਨ ਕਾਲ ਦੇ ਰਾਹੀਂ ਵੀ ਸਾਂਝੇ ਕਰ ਸਕਦੇ ਹੋ। ਤੇ ਇਸ ਤੋਂ ਇਲਾਵਾ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਪ੍ਰੋਗਰਾਮ ਦੇ ਵਿੱਚ ਅਸੀਂ ਚੱਲਦਾ ਰੱਖਣਾ ਹੈ ਕਿਉਂਕਿ ਗੀਤ ਸੰਗੀਤ ਤੋਂ ਬਿਨਾਂ ਵੀ ਪ੍ਰੋਗਰਾਮ ਅਧੂਰਾ ਹੁੰਦਾ ਔਰ ਇਸ ਲਈ ਪ੍ਰੋਗਰਾਮ ਦੀ ਜਿਹੜੀ ਪਹਿਲੀ ਪੇਸ਼ਕਸ਼ ਹੈ ਉਹ ਅਸੀਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਤੁਹਾਡੀ ਨਜ਼ਰ ਕਰ ਰਹੇ ਹਾਂ। ਆਓ ਸੁਣਦੇ ਹਾਂ ਹਮਾਇਤ ਤੇ ਉਸ ਤੋਂ ਬਾਅਦ ਆਉਂਦੇ ਹਾਂ ਬਹੁਤ ਜਲਦੀ।
ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਰੱਬ ਨੇ ਸੁਖਾਲੇ ਕਰਤੇ। ਜਿਨੀ ਹੱਥੀ ਮੰਗੀਆਂ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ। ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਹੋਰਾਂ ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਐਸਾ ਬੂਹਾ ਖੁੱਲਿਆ ਖੜਾਕ ਹੋਇਆ ਨਾ ਦੀਆਂ ਲਾਟਾਂ ਵੱਲ ਝਾਕ ਹੋਇਆ ਨਾ ਜਦੋਂ ਸੱਬੇ ਮਾਨਸ ਕੀ ਰਾਤ ਜਾਪਦੇ ਕਿੱਦਾਂ ਗਏ ਆਪਾਂ ਸਾਡਾ ਪਾਕ ਹੋਇਆ ਨਾ। ਐਸਾ ਬੂਹਾ ਖੁੱਲਿਆ ਖੜਾਕ ਹੋਇਆ ਨਾ ਦੇ ਮਾਨਸ ਕੀ ਰਾਤ ਜਾਪਦੇ ਕਿੱਦਾਂ ਕਹੀਏ ਆਪਾਂ ਸਾਡਾ ਪਾਕ ਹੋਇਆ ਨਾ ਜਦੋਂ ਤੱਕ ਚੌਧਰੀ ਤੋਂ ਚਾਕ ਹੋਇਆ ਨਾ ਰਾਂਝੇ ਦਾ ਵੀ ਹੀਰ ਨਾਲ ਸਾਕ ਹੋਇਆ ਨਾ ਉਹ ਜਿਹੜਾ ਸੁੱਚੀ ਆਸ਼ਕੀ ਚ ਖਾਕ ਹੋਇਆ ਨਾ ਜੀ ਰਹਿਮਤਾਂ ਵੀ ਉਹਦੇ ਵੱਲੋਂ ਟਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਜਿਨੇ ਹੱਥੀ ਮੰਗਿਆ ਤੋਂ ਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਕਦੀ ਸੌਗਾ ਤੇ ਉੱਡ ਗਈ ਚੌਹਾਂ ਪਾਸੇ ਬਲਦੇ ਨੇ ਲੱਖ ਸੂਰਜੇ ਜ਼ਿੰਦਗੀ ਚੋਂ ਕਾਲੀ ਬੋਲੀ ਰਾਤ ਉੱਡ ਗਈ ਪਾਸੇ ਬਲਦੇ ਨੇ ਲੱਖ ਸੂਰਜੇ ਜ਼ਿੰਦਗੀ ਚੋਂ ਕਾਲੀ ਬੋਲੀ ਰਾਤ ਉੱਡ ਗਈ ਆਕੜਾਂ ਦੀ ਮੁੱਛੀ ਜਿਹੀ ਔਕਾਤ ਉੱਡ ਗਈ ਮੇਰੇ ਵਿੱਚੋਂ ਮੇਰੇ ਵਾਲੀ ਜ਼ਾਤ ਉੱਡ ਗਈ ਐਬ ਤੇ ਬਰੇਬ ਦੀ ਬਰਾਤ ਉੱਡ ਗਈ ਜੀ ਸਾਡੇ ਤੇ ਕਰਮ ਸਾਈਆਂ ਵਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਜਿਨੀ ਹੱਥੀ ਮੰਗਿਆ ਤੋਂ ਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਭਾਂਡਿਆਂ ਚ ਪਾ ਕੇ ਵੰਡਣੀ ਅੰਬਰੋਂ ਖੁਮਾਰੀ ਜਿਹੜੀ ਆਈ ਹੋਈ ਆ ਅਸੀਂ ਵੀ ਵਿਉਂਤ ਜਿਹੀ ਬਣਾਈ ਹੋਈ ਆ ਜਿੰਨੀ ਵੀ ਲਾਹੀ ਏ ਕਮਾਈ ਹੋਈ ਆ ਗੀਤਾਂ ਦੇ ਆ ਭਾਂਡਿਆਂ ਚ ਪਾ ਕੇ ਵੰਡਣੀ ਅੰਬਰੋਂ ਖੁਮਾਰੀ ਜਿਹੜੀ ਆਈ ਹੋਈ ਆ ਆਜਦਾਂ ਦੇ ਕਾਰਜ ਸਵਾਰੇ ਮੌਲਾ ਨੇ ਰੰਗ ਫਿਰਦੌਸ ਵਾਲੇ ਵਾਰੇ ਮੌਲਾ ਨੇ ਲੱਗਦਾ ਫਰਿਸ਼ਤੇ ਵੀ ਸਾਰੇ ਮੌਲਾ ਨੇ ਜੀ ਖੁਸ਼ ਹੋ ਕੇ ਸਾਡੇ ਹੀ ਦੁਆਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਜਿਨੀ ਹੱਥੀ ਮੰਗਿਆ ਤੋਂ ਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਸਾਡੇ ਬੂਹੇ ਸੱਦੇ ਵੀ ਉਦਾਸ ਆਉਂਦੇ ਆ ਲੋਕਾਂ ਹਿੱਸੇ ਆਉਂਦੀ ਸਦਾ ਖੰਡ ਮਿਸ਼ਰੀ ਸਾਡੇ ਹਿੱਸੇ ਲੂਣ ਦੇ ਪਤਾਸੇ ਆਉਂਦੇ ਆ ਉਹੀ ਗੱਲਾਂ ਸੋਚ ਅੱਜ ਹਾਸੇ ਆਉਂਦੇ ਆ ਕਿ ਸਾਡੇ ਬੂਹੇ ਸੱਦੇ ਵੀ ਉਦਾਸ ਆਉਂਦੇ ਆ ਲੋਕਾਂ ਹਿੱਸੇ ਆਉਂਦੀ ਸਦਾ ਖੰਡ ਮਿਸ਼ਰੀ ਸਾਡੇ ਹਿੱਸੇ ਲੂਣ ਦੇ ਪਤਾਸੇ ਆਉਂਦੇ ਆ ਲੱਭੇ ਨਾ ਲਫ਼ਜ਼ ਸ਼ੁਕਰਾਨੇ ਕਹਿਣ ਨੂੰ ਸੁਬਾ ਸ਼ਾਮ ਕਰੀ ਦੇ ਬਹਾਨੇ ਕਹਿਣ ਨੂੰ ਤੱਕ ਸਰਕਾਰ ਫਸਾਨੇ ਕਹਿਣ ਨੂੰ ਤੁਮਣਾ ਮੂਹੀ ਵਰਕੇ ਵੀ ਕਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਜਿਨੀ ਹੱਥੀ ਮੰਗਿਆ ਤੋਂ ਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ
ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਵਾਕਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਵੈਸੇ ਅਸੀਂ ਹਮੇਸ਼ਾ ਹੀ ਪ੍ਰੋਗਰਾਮਾਂ ਦੇ ਵਿੱਚ ਗੱਲ ਕਰਦੇ ਹੁੰਦੇ ਹਾਂ ਕਿ ਆਪਣੇ ਆਪ ਨੂੰ ਸਮਝਾਉਣਾ ਤੇ ਸਮਝਾਉਣਾ ਜਿਹੜਾ ਇਹੀ ਬਹੁਤ ਜ਼ਰੂਰੀ ਹੈ ਮਹੱਤਵਪੂਰਨ ਹੈ ਪਰ ਔਖਾ ਵੀ ਹੈ ਨਾ ਪਰ ਇਹ ਵੀ ਕਿਹਾ ਜਾਂਦਾ ਕਿ ਜ਼ਿੰਦਗੀ ਚ ਔਖੀ ਤਾਂ ਅਸੰਭਵ ਤਾਂ ਕੋਈ ਚੀਜ਼ ਨਹੀਂ ਹੈ। ਜਦੋਂ ਮਨ ਬਣਾ ਲਈਏ, ਜਦੋਂ ਆਪਣੇ ਉੱਤੇ ਜਿੱਤ ਹਾਸਲ ਕਰਨ ਦਾ ਜੇ ਮਨ ਬਣ ਜਾਏ ਤਾਂ ਫੇਰ ਸੌਖਾ ਕੁਛ ਵੀ ਨਹੀਂ ਹੈ, ਔਖਾ ਕੁਛ ਵੀ ਨਹੀਂ ਹੈ। ਤੇ ਇਸ ਕਰਕੇ ਇਹ ਸਮਝ ਆਉਣੀ ਬਹੁਤ ਜ਼ਰੂਰੀ ਹੈ ਕਿ ਪਰਮਾਤਮਾ ਨੇ ਜੇ ਸਾਨੂੰ ਇਹੋ ਜਿਹੀਆਂ ਬਰਕਤਾਂ ਦਿੱਤੀਆਂ ਨੇ, ਇਹੋ ਜਿਹੀਆਂ ਨਿਆਮਤਾਂ ਦਿੱਤੀਆਂ ਨੇ, ਤਾਂ ਫੇਰ ਇਹਨਾਂ ਨਿਆਮਤਾਂ ਨੂੰ ਹਾਸਲ ਕਰਨ ਤੋਂ ਬਾਅਦ ਸਾਡਾ ਫਰਜ਼ ਦੂਜਿਆਂ ਦੇ ਲਈ ਕੀ ਬਣਦਾ ਉਹ ਜਾਣਨਾ ਬਹੁਤ ਜ਼ਰੂਰੀ ਹੈ। ਖੈਰ, ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲਹਿਰਾਂ ਚੱਲ ਰਿਹਾ, ਲਹਿਰਾਂ ਦੇ ਵਿੱਚ ਬਹੁਤ ਸਾਰੇ ਦੋਸਤ ਇਸ ਵੇਲੇ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ। ਜੀ ਆਇਆਂ ਨੂੰ ਕਹਿੰਦੇ ਹਾਂ ਦਲਵੀਰ ਹਲਵਾਰ ਵੀ ਸਾਹਿਬ ਬ੍ਰਿਸਬੇਨ ਤੋਂ, ਕਿਆ ਬਾਤ ਹੈ ਜੀ, ਬਹੁਤ ਬਹੁਤ ਜੀ ਆਇਆਂ ਨੂੰ। ਦਲਵਾਰ ਵੀ ਸਾਹਿਬ ਪ੍ਰੋਗਰਾਮ ਦੇ ਵਿੱਚ ਸਾਡੇ ਸਤਿਕਾਰਯੋਗ ਭਾਜੀ ਨੇ, ਔਰ ਪ੍ਰੋਗਰਾਮ ਦੇ ਵਿੱਚ ਤੁਸੀਂ ਆਉਣਾ ਕੀਤਾ, ਪ੍ਰੋਗਰਾਮ 'ਚ ਚਾਰ ਚੰਦ ਲੱਗੇ ਆ ਤੇ ਤੁਹਾਡੇ ਆਉਣ ਦੇ ਨਾਲ ਹੋਰ ਰੌਣਕ ਵਧੀ ਹੈ। ਬਹੁਤ ਬਹੁਤ ਸਵਾਗਤ ਜੀ, ਤੇ ਤੁਹਾਡਾ ਮੈਂ ਸੁਨੇਹਾ ਜ਼ਰੂਰ ਬਹੁਤ ਜਲਦੀ ਸ਼ਾਮਲ ਕਰਾਂਗੀ। ਸੁਖਵਿੰਦਰ ਸੌਂਦ ਹੋਰੀ ਸਿਡਨੀ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਹਮੇਸ਼ਾ ਵਾਂਗ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਸੌਂਦ ਸਾਹਿਬ ਜੀ ਆਇਆਂ ਨੂੰ। ਨਰਿੰਦਰ ਰਠੌਰ ਸਾਹਿਬ ਵੀ ਜੁੜ ਚੁੱਕੇ ਨੇ ਪ੍ਰੋਗਰਾਮ 'ਚ, ਤੇ ਬਹੁਤ ਬਹੁਤ ਸਵਾਗਤ ਤੁਹਾਡਾ ਵੀ ਰਠੌਰ ਸਾਹਿਬ ਜੀ ਆਇਆਂ ਨੂੰ ਤਹਿ ਦਿਲ ਤੋਂ। ਤੇ ਇੱਧਰ ਰਵਿੰਦਰ ਸਿੰਘ ਹੋਰੀ ਵੀ ਸਾਡੇ ਨਾਲ ਜੁੜ ਚੁੱਕੇ ਨੇ, ਤੇ ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੇ ਆ। ਖੰਨਾ ਤੋਂ ਸਾਡੇ ਨਾਲ ਜੁੜਦੇ ਨੇ, ਪੰਜਾਬ ਦੇ ਵਿੱਚ ਇਸ ਵੇਲੇ ਤੜਕਸਾਰ ਜਿਹੜੀ ਡਿਊਟੀ ਆ ਨਿਭਾ ਰਹੇ ਹੁੰਦੇ ਨੇ ਸਿਕਿਉਰਿਟੀ ਦੀ, ਸੋ ਬਹੁਤ ਬਹੁਤ ਸਵਾਗਤ ਕਰਦੇ ਆ ਤੁਹਾਡਾ ਪ੍ਰੋਗਰਾਮ ਦੇ ਵਿੱਚ। ਤੇ ਉਧਰ ਰਾਜਨਦੀਪ ਸਿੰਘ ਕੈਨਬਰਾ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਲ ਹੋ ਚੁੱਕੇ ਨੇ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ, ਖੁਸ਼ ਆਮਦੀਦ। ਤੇ ਪ੍ਰੋਗਰਾਮ 'ਚ ਇਸ ਵੇਲੇ ਹੁਣ ਸਮਾਂ ਹੋ ਚੁੱਕਿਆ ਮੌਸਮ ਦੇ ਉੱਤੇ ਇੱਕ ਝਾਤ ਮਾਰਨ ਦਾ। ਤੇ ਲਓ ਜੀ, ਮੌਸਮ ਜਿਹੜਾ ਇਸ ਵੇਲੇ ਮੈਲਬਰਨ ਦੇ ਵਿੱਚ ਜਿੱਥੋਂ ਮੈਂ ਇਹ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰ ਰਹੀ ਹਾਂ, ਉੱਥੇ ਠੰਡਾ ਠੰਡਾ 4 ਡਿਗਰੀ ਇਸ ਵੇਲੇ ਤਾਪਮਾਨ ਬਣਿਆ ਹੋਇਆ, ਤੇ 15 ਡਿਗਰੀ ਤੱਕ ਤਾਪਮਾਨ ਜਾਣ ਦੀ ਸੰਭਾਵਨਾ ਜਿਹੜੀ ਉਹ ਦੱਸੀ ਗਈ ਹੈ। ਤੇ ਦਿਨ ਵੇਲੇ ਧੁੱਪ ਜਿਹੜੀ ਆ ਉਹ ਰਹੇਗੀ, ਪਰ ਅਸਮਾਨ ਦੇ ਵਿੱਚ ਕਿਤੇ ਕਿਤੇ ਬੱਦਲਵਾਈ ਜਿਹੜੀ ਆ ਉਹ ਜ਼ਰੂਰ ਦਿਖਾਈ ਦੇ ਸਕਦੀ ਹੈ। ਤੇ ਉਧਰ ਸਿਡਨੀ ਦੇ ਵਿੱਚ ਅੱਜ 10 ਡਿਗਰੀ ਘੱਟ ਤੋਂ ਘੱਟ ਤਾਪਮਾਨ ਹੈ, 18 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਹੈ। ਤੇ ਇੱਥੇ ਧੁੱਪ ਬਣੀ ਰਹਿਣੀ ਹੈ ਜੀ, ਕਿਤੇ ਕਦਾਈ ਅਸਮਾਨ 'ਚ ਬਦਲੀ ਜਿਹੜੀ ਉਹ ਦਿਖਾਈ ਦੇ ਸਕਦੀ ਹੈ। ਬ੍ਰਿਸਬੇਨ ਦੇ ਵਿੱਚ 13 ਤੋਂ ਲੈ ਕੇ 25 ਡਿਗਰੀ ਤੱਕ ਤਾਪਮਾਨ ਹੈ, ਬਹੁਤ ਸੋਹਣਾ ਦਿਨ ਹੈ, ਖਿੜਿਆ ਖਿੜਿਆ, ਔਰ ਧੁੱਪ ਸਾਰਾ ਦਿਨ ਬਣੀ ਰਹਿਣੀ ਹੈ। ਪਰਥ ਦੇ ਵਿੱਚ ਅੱਜ 11 ਡਿਗਰੀ ਤੋਂ ਲੈ ਕੇ 16 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ। ਇੱਥੇ ਅੱਜ ਮੀਂਹ ਦੇ ਜਿਹੜੇ ਛਰਾਟੇ ਆ ਉਹ ਰੁਕ ਰੁਕ ਕੇ ਪੈਂਦੇ ਰਹਿਣੇ, ਅਸਮਾਨ 'ਚ ਬੱਦਲਬਾਈ ਜਿਹੜੀ ਉਹ ਛਾਈ ਰਹੇਗੀ। ਐਡੀਲੇਡ ਦੇ ਵਿੱਚ 7 ਤੋਂ ਲੈ ਕੇ 20 ਡਿਗਰੀ ਤੱਕ ਤਾਪਮਾਨ ਵੱਧ ਤੋਂ ਵੱਧ ਚਲੇ ਜਾਣਾ ਹੈ। ਤੇ ਇੱਥੇ ਅੱਜ ਦਿਨ ਵੇਲੇ ਧੁੱਪ ਬਣੀ ਰਹਿਣੀ ਹੈ, ਸੋਹਣਾ ਦਿਨ ਹੈ, ਖਿੜਿਆ ਹੋਇਆ, ਕਿਤੇ ਕਿਤੇ ਅਸਮਾਨ 'ਚ ਬੱਦਲਬਾਈ ਦਿਖਾਈ ਦੇ ਸਕਦੀ ਹੈ। ਕੈਨਬਰਾ ਦੇ ਵਿੱਚ ਅੱਜ ਕਾਫੀ ਜ਼ਿਆਦਾ ਠੰਡ ਹੈ, ਅਸੀਂ ਅੱਜ ਮੈਲਬਰਨ ਦੀ ਗੱਲ ਕਰ ਰਹੇ ਹਾਂ ਵੀ ਮੈਲਬਰਨ ਠੰਡਾ, ਪਰ ਕੈਨਬਰਾ ਦੇ ਵਿੱਚ ਅੱਜ ਘੱਟ ਤੋਂ ਘੱਟ ਤਾਪਮਾਨ ਜਿਹੜਾ ਉਹ 1 ਡਿਗਰੀ ਹੈ, ਤੇ 14 ਡਿਗਰੀ ਤੱਕ ਇਹ ਤਾਪਮਾਨ ਜਿਹੜਾ ਹੈ ਜਾਣ ਦੀ ਸੰਭਾਵਨਾ ਦੱਸੀ ਗਈ ਹੈ। ਸਵੇਰ ਵੇਲੇ ਧੁੰਦ ਵੀ ਦੱਸੀ ਗਈ ਹੈ ਤੇ ਠੰਡ ਜਿਹੜੀ ਆ ਉਹ ਬਣੀ ਰਹਿਣੀ ਹੈ। ਹੋਬਾਰਟ ਦੇ ਵਿੱਚ ਅੱਜ ਦਿਨ ਜਿਹੜਾ ਉਹ ਖਿੜਿਆ ਹੋਇਆ, ਵੈਸੇ ਭਾਰਤ 3 ਡਿਗਰੀ ਸੈਲਸੀਅਸ ਜਿਹੜਾ ਘੱਟ ਤੋਂ ਘੱਟ ਤਾਪਮਾਨ ਦੱਸਿਆ ਗਿਆ, 14 ਡਿਗਰੀ ਤੱਕ ਵੱਧ ਤੋਂ ਵੱਧ ਚਲੇ ਜਾਣਾ, ਪਰ ਦਿਨ ਵੇਲੇ ਜਿਹੜੀ ਧੁੱਪ ਹੈ ਉਹ ਖਿੜ ਜਾਣੀ ਹੈ। ਡਾਰਵਿਨ ਦੇ ਵਿੱਚ 24 ਡਿਗਰੀ ਤੋਂ ਲੈ ਕੇ ਹਮੇਸ਼ਾ ਵਾਂਗ 35 ਡਿਗਰੀ ਤੱਕ ਜਿਹੜਾ ਤਾਪਮਾਨ ਆ ਉਹ ਚਲੇ ਜਾਣਾ। ਵੈਸੇ ਡਾਰਵਿਨ ਦਾ ਜਿਹੜਾ ਮੌਸਮ ਹਮੇਸ਼ਾ ਇਹੋ ਜਿਹਾ ਹੁੰਦਾ। ਤੇ ਉਧਰ ਕੇਨਸ ਦੇ ਵਿੱਚ 19 ਡਿਗਰੀ ਤੋਂ ਲੈ ਕੇ 28 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ ਅੱਜ, ਤੇ ਧੁੱਪ ਜਿਹੜੀ ਆ ਉਹ ਬਣੀ ਰਹਿਣੀ ਹੈ। ਸੋਹਣਾ ਮੌਸਮ ਹੈ ਕੇਨਸ ਵਾਲੇ ਤੁਹਾਡੇ ਵੀ, ਔਰ ਸਾਰੇ ਸ਼ਹਿਰਾਂ ਦੇ ਵਿੱਚ ਜਿਹੜਾ ਮੌਸਮ ਆ ਉਹ ਅਜੋਕੇ ਜਿਹੜੇ ਸਮੇਂ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਮਾਨਣ ਯੋਗ ਆ, ਕਿਉਂਕਿ ਠੰਡ ਚੱਲ ਰਹੀ ਹੈ, ਸਿਆਲ ਜਾਂ ਸਿਆਲ ਦੀ ਰੁੱਤ ਜਿਹੜੀ ਉਹ ਭਾਵੇਂ ਖਤਮ ਹੋ ਗਈ ਹੈ ਟੈਕਨੀਕਲ ਤੌਰ ਤੇ, ਤਕਨੀਕੀ ਤੌਰ ਤੇ, ਕਿਉਂਕਿ ਅੱਜ ਸਤੰਬਰ ਚੜ੍ਹ ਚੁੱਕਿਆ ਤੇ ਸਤੰਬਰ ਦੇ ਨਾਲ ਇੱਥੇ ਜਿਹੜਾ ਸਪਰਿੰਗ ਆ ਉਹ ਸ਼ੁਰੂ ਹੋ ਜਾਂਦਾ। ਤੇ ਪਰ ਜਿਹੜੀ ਠੰਡ ਆ ਉਹ ਹੁਣ ਅਜੇ ਜਾਂਦੇ ਵਾਰ ਦੀ ਜਿਹੜੀ ਠੰਡ ਆ ਉਹਦੇ ਤੋਂ ਬਚਣਾ ਬੜਾ ਜ਼ਰੂਰੀ ਹੈ। ਸੋ ਇਸ ਕਰਕੇ ਜਿੱਥੇ ਜਿੱਥੇ ਵੀ ਅੱਜ ਠੰਡ ਜ਼ਿਆਦਾ ਆ ਉੱਥੇ ਤੁਸੀਂ ਆਪਣਾ ਧਿਆਨ ਰੱਖੋ, ਔਰ ਜਿੱਥੇ ਮੌਸਮ ਸੁਹਾਵਣਾ, ਅੱਜ ਸਿਡਨੀ ਦੇ ਵਿੱਚ ਵੀ ਬਹੁਤ ਸੋਹਣਾ ਮੌਸਮ ਹੈ, ਔਰ ਮੌਸਮ ਦੇ ਨਾਲ ਨਾਲ ਤੁਸੀਂ ਰੇਡੀਓ ਦਾ ਵੀ ਆਨੰਦ ਲਓ, ਔਰ ਸਾਨੂੰ ਆਪਣੇ ਸ਼ਹਿਰ ਦੇ ਬਾਰੇ ਦੱਸੋ ਕਿ ਕੀ ਚੱਲ ਰਿਹਾ ਉੱਥੇ, ਕਿਸ ਤਰ੍ਹਾਂ ਦੇ ਰੁਝੇਵੇਂ ਆ, ਔਰ ਪਾਬੰਦੀਆਂ ਤੋਂ ਕਿੰਨੀ ਕੁਰਾਹਤ ਜਿਹੜੀ ਆ ਤੁਸੀਂ ਇਸ ਵੇਲੇ ਮਹਿਸੂਸ ਕਰ ਰਹੇ ਹੋ, ਕੋਰੋਨਾ ਵਾਇਰਸ ਦੀਆਂ ਜਿਹੜੀਆਂ ਪਾਬੰਦੀਆਂ ਜਿਨ੍ਹਾਂ ਸ਼ਹਿਰਾਂ ਦੇ ਵਿੱਚ ਚੁੱਕੀਆਂ ਜਾ ਚੁੱਕੀਆਂ ਜਾਂ ਫਿਰ ਜਿਨ੍ਹਾਂ ਦੇ ਵਿੱਚ ਜਿਹੜੀਆਂ ਸਟੇਜਸ ਘੱਟ ਤੋਂ ਘੱਟ ਚਲੀਆਂ ਗਈਆਂ, ਜਦਕਿ ਅਸੀਂ ਮੈਲਬਰਨ ਦੇ ਵਿੱਚ ਦੇਖੀਏ ਤਾਂ ਅੱਜ ਸਟੇਜ 4 ਜਿਹੜੀ ਆ ਉਹ ਲਾਗੂ ਹੈ, ਜਿਸ ਕਰਕੇ ਪਾਬੰਦੀਆਂ ਜਿਹੜੀਆਂ ਉਹ ਪੂਰੇ ਜ਼ੋਰਾਂ ਦੇ ਉੱਤੇ ਆ। ਇਸ ਕਰਕੇ ਜਿਹੜੇ ਵਿਕਟੋਰੀਆ ਵਾਲੇ ਆ ਉਹ ਆਪਣੇ ਆਪ ਨੂੰ ਇੱਕ ਕੈਦ ਵਿੱਚ ਬੈਠੇ ਮਹਿਸੂਸ ਕਰ ਰਹੇ ਆ, ਕਿਉਂਕਿ ਕੰਮ ਕਾਰ ਜਿਹੜੇ ਆ ਉਹ ਵੀ ਜ਼ਿਆਦਾਤਰ ਘਰਾਂ ਦੇ ਵਿੱਚੋਂ ਹੀ ਕੀਤੇ ਜਾ ਰਹੇ ਆ, ਜਿਹੜੇ ਆਫਿਸ ਵਰਕ ਸੀਗੇ ਉਹ ਸਾਰੇ ਵਰਕ ਫਰੋਮ ਹੋਮ ਹੋ ਗਏ ਸੀ। ਸੋ ਇਸ ਕਰਕੇ ਬਹੁਤ ਦੇਰ ਤੋਂ ਇਸ ਤਰ੍ਹਾਂ ਦੀ ਸਥਿਤੀ ਦੇ ਵਿਚ ਜਿਹੜੇ ਵਿਕਟੋਰੀਆ ਦੇ ਵਿਚ ਲੋਕ ਆ ਉਹ ਬੱਝੇ ਹੋਏ ਆ ਬਣੇ ਹੋਏ ਆ ਔਰ ਉਮੀਦ ਕੀਤੀ ਜਾ ਰਹੀ ਹੈ ਕਿ ਸਤੰਬਰ ਦਾ ਜਿਹੜਾ ਮਹੀਨਾ ਆ ਉਹ ਕੁਛ ਨਵੇਂ ਬਦਲਾਅ ਜਿਹੜੇ ਆ ਉਹ ਜ਼ਰੂਰ ਲੈ ਕੇ ਆਏਗਾ। ਤੇ ਲਓ ਜੀ ਆਪਾਂ ਵੀ ਪ੍ਰੋਗਰਾਮ ਚ ਹੁਣ ਇੱਕ ਬਦਲਾਅ ਜਿਹੜਾ ਉਹ ਲੈ ਕੇ ਆਉਣਾ ਤੇ ਅਗਲਾ ਗੀਤ ਤੁਹਾਡੀ ਨਜ਼ਰ ਕਰਨਾ ਹੈ। ਚੱਲਦੇ ਆ ਫਿਰ ਗੀਤ ਸੰਗੀਤ ਦੀ ਦੁਨੀਆ ਵੱਲ। ਪ੍ਰੋਗਰਾਮ ਦਾ ਅਗਲਾ ਗੀਤ ਰਣਜੀਤ ਬਾਵਾ ਦੀ ਆਵਾਜ਼ ਚ ਮੰਜ਼ਿਲ। ਵਾਕੇ ਜੀ ਜੇ ਹੋਣ ਇਰਾਦੇ ਪੱਕੇ ਭਾਵੇਂ ਦੁਨੀਆਂ ਮਾਰੇ ਧੱਕੇ ਬੰਦਾ ਦਿਲ ਨਾ ਛੋਟਾ ਰੱਖੇ ਮੰਜ਼ਿਲ ਬਹੁਤ ਹੀ ਦੂਰ ਨਹੀਂ। ਪਰ ਅਸੀਂ ਅਕਸਰ ਦਿਲ ਛੋਟਾ ਕਰ ਲੈਂਦੇ ਹਾਂ ਤੇ ਕਈ ਵਾਰ ਸਮੇਂ ਹੱਥੋਂ ਮਜਬੂਰ ਹੋ ਕੇ ਨਿਰਾਸ਼ ਵੀ ਹੋ ਜਾਂਦੇ ਹਾਂ ਹਨਾ। ਮੈਨੂੰ ਪਾਤਰ ਸਾਹਿਬ ਦਾ ਇੱਕ ਸ਼ੇਅਰ ਯਾਦ ਆ ਰਿਹਾ ਕਹਿੰਦੇ ਦੂਰ ਜੇਕਰ ਅਜੇ ਸਵੇਰਾ ਹੈ ਇਸ ਵਿੱਚ ਕਾਫ਼ੀ ਕਸੂਰ ਮੇਰਾ ਹੈ ਮੈਂ ਕਿਵੇਂ ਕਾਲੀ ਰਾਤ ਨੂੰ ਕੋਸਾਂ ਮੇਰੇ ਦਿਲ ਵਿੱਚ ਹੀ ਜਦ ਹਨੇਰਾ ਹੈ। ਸੋ ਕਈ ਵਾਰ ਸਾਡੇ ਦਿਲ ਵਿੱਚ ਹੀ ਹਨੇਰਾ ਹੁੰਦਾ ਹੈ ਕਈ ਵਾਰ ਸਾਡਾ ਦਿਮਾਗ ਰੋਸ਼ਨ ਨਹੀਂ ਹੋ ਪਾਉਂਦਾ ਜਿਸ ਕਰਕੇ ਉਸ ਹਨੇਰੇ ਦੇ ਵਿੱਚ ਹੀ ਅਸੀਂ ਹੱਥ ਪੈਰ ਜਿਹੜੇ ਆ ਉਹ ਮਾਰਦੇ ਰਹਿੰਦੇ ਹਾਂ। ਉਹਨਾਂ ਦਾ ਹੀ ਇੱਕ ਹੋਰ ਸ਼ੇਅਰ ਯਾਦ ਆ ਰਿਹਾ ਕਹਿੰਦੇ ਸਾਡੀ ਜੂਨ ਉਹੀ ਲੰਘ ਗਏ ਇੱਥੋਂ ਕਿੰਨੇ ਜਨਵਰੀ ਅਤੇ ਅਗਸਤ ਲੋਕੋ। ਸੋ ਅੱਜ ਸਤੰਬਰ ਸ਼ੁਰੂ ਹੋ ਗਿਆ ਅਗਸਤ ਹਲੇ ਹੁਣੇ ਹੀ ਲੰਘਿਆ ਹਨਾ। ਸੋ ਸਾਡੀ ਜੂਨ ਉਹੀ ਲੰਘ ਗਏ ਇੱਥੋਂ ਕਿੰਨੇ ਜਨਵਰੀ ਅਤੇ ਅਗਸਤ ਲੋਕੋ ਜਿਉਂ ਦੇ ਲੋਕ ਵੀ ਹੁਣ ਤਾਂ ਪਥਰਾਉਣ ਲੱਗੇ ਲਓ ਮੁਬਾਰਕਾਂ ਬੁੱਤ ਪ੍ਰਸਤ ਲੋਕੋ ਕੋਈ ਪੰਧ ਲੱਭੋ ਕੋਈ ਪੈਰ ਪੁੱਟੋ ਕੋਈ ਪੰਧ ਲੱਭੋ ਕੋਈ ਪੈਰ ਪੁੱਟੋ ਉੱਠੋ ਡਿੱਗਿਓ ਢੱਠਿਓ ਪਸਤ ਲੋਕੋ ਉੱਠੋ ਡਿੱਗਿਓ ਢੱਠਿਓ ਪਸਤ ਲੋਕੋ। ਸੋ ਉਮੀਦਾਂ ਜਿਹੜੀਆਂ ਆ ਉਹ ਸਾਡੀਆਂ ਉਸਾਰੂ ਹੋਣੀਆਂ ਚਾਹੀਦੀਆਂ ਚੜ੍ਹਦੀ ਕਲਾ ਵਾਲੀ ਜਿਹੜੀ ਸੋਚ ਹੈ ਉਹ ਹੋਣੀ ਬਹੁਤ ਹੀ ਜ਼ਰੂਰੀ ਹੈ।
ਕਿਉਂਕਿ ਜਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਉਹ ਬਣਿਆ ਹੋਇਆ, ਜਦੋਂ ਅਸੀਂ ਖਾਸ ਤੌਰ ਤੇ ਵਿਕਟੋਰੀਆ ਦੀ ਗੱਲ ਕਰਦੇ ਹਾਂ ਨਾ, ਤਾਂ ਵਿਕਟੋਰੀਆ ਦੇ ਵਿੱਚ ਨਾ ਨਿਰਾਸ਼ਾ ਦਾ ਆਲਮ ਬਹੁਤ ਜ਼ਿਆਦਾ ਇਸ ਵੇਲੇ ਬਣਿਆ ਹੋਇਆ। ਲੋਕਾਂ ਦੇ ਨਾਲ ਗੱਲ ਕਰੋ, ਲੋਕ ਕਹਿੰਦੇ ਆ ਵੀ ਇੰਨੀ ਦੇਰ ਤੋਂ ਅੰਦਰ ਹੀ ਅੰਦਰ ਕੈਦ ਹੋ ਕੇ ਰਹਿ ਗਏ ਆ, ਲੋਕਾਂ ਤੋਂ ਕੁਛ ਵੀ ਤੁਸੀਂ ਚੰਗਾ ਸੁਣਨਾ ਚਾਹੋ ਤਾਂ ਬਹੁਤ ਘੱਟ ਸੁਣਨ ਨੂੰ ਮਿਲਦਾ। ਪਰ ਕਹਿੰਦੇ ਹੁੰਦੇ ਆ ਕਿ ਦੇਖੋ ਸਮਾਂ ਜਿਹੜਾ ਆ ਉਹ ਸਾਨੂੰ ਬਹੁਤ ਕੁਛ ਸਿਖਾ ਕੇ ਜਾਂਦਾ, ਅਸੀਂ ਸਿੱਖਿਆ ਵੀ ਬਹੁਤ ਕੁਛ ਹੋਣਾ ਤੇ ਅਸੀਂ ਪ੍ਰਾਪਤ ਵੀ ਬਹੁਤ ਕੁਛ ਕੀਤਾ ਹੋਣਾ ਹੈ ਨਾ। ਅਸੀਂ ਪਿਛਲੇ ਹਫਤੇ ਇੱਕ ਗੱਲ ਕਰ ਰਹੇ ਸੀਗੇ ਇੱਕ ਅਧਿਆਪਕ ਦੇ ਨਾਲ ਜਿਹੜੇ ਪੰਜਾਬ ਤੋਂ ਸਾਡੇ ਨਾਲ ਜੁੜੇ ਸੀ, ਇੱਕ ਕਲਾਕਾਰ ਵੀ ਸਨ, ਤੇ ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਸਮੁੰਦਰ ਆ ਹਨਾ, ਜਦੋਂ ਤੂਫਾਨ ਆਉਂਦਾ ਆ ਤਾਂ ਕੁਛ ਵਹਾ ਕੇ ਵੀ ਲੈ ਜਾਂਦਾ, ਜਿਹੜਾ ਵਹਾ ਕੇ ਲਿਜਾਂਦਾ ਉਹ ਨੁਕਸਾਨ ਕਰਦਾ, ਪਰ ਕੁਛ ਛੱਡ ਜਾਂਦਾ ਹਨਾ, ਉਹ ਸਾਡੀ ਜ਼ਿੰਦਗੀ ਦੇ ਵਿੱਚ ਐਡ ਹੁੰਦਾ ਹੈ ਹਨਾ। ਸੋ ਜੋ ਤਜਰਬੇ ਜਿਹੜੇ ਸਾਨੂੰ ਮਿਲਦੇ ਆ ਉਹਨਾਂ ਦੇ ਨਾਲ ਅੱਗੇ ਵਧਣ ਦੀ ਜਿਹੜੀ ਸੇਧ ਆ ਉਹ ਜ਼ਰੂਰ ਅਸੀਂ ਕਿਤੇ ਨਾ ਕਿਤੇ ਪ੍ਰਾਪਤ ਕਰਦੇ ਹਾਂ। ਔਖੇ ਸਮਿਆਂ ਦੇ ਵਿੱਚ ਮੁਸ਼ਕਲਾਂ ਦੇ ਨਾਲ ਕਿਵੇਂ ਲੜਨਾ, ਕਿਵੇਂ ਖੜਨਾ, ਕਿਵੇਂ ਅੱਗੇ ਵਧਣਾ, ਇਹ ਸਾਰਾ ਕੁਛ ਜਿਹੜਾ ਉਹ ਸਮਾਂ ਹੀ ਸਿਖਾਉਂਦਾ। ਖੈਰ, ਆਪਾਂ ਪ੍ਰੋਗਰਾਮ ਦੇ ਵਿੱਚ ਅਗਲਾ ਸਿਲਸਿਲਾ ਜਿਹੜਾ ਹੈ ਉਹ ਵੀ ਸ਼ੁਰੂ ਕਰਨਾ ਜਿਹੜਾ ਕਿ ਖ਼ਬਰਾਂ ਦਾ, ਪਰ ਉਸ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਦੇ ਜਿਹੜੇ ਸੁਨੇਹੇ ਸਾਡੇ ਤੱਕ ਪਹੁੰਚੇ ਹੋਏ ਆ ਉਹ ਜ਼ਰੂਰ ਸ਼ਾਮਲ ਕਰ ਲਵਾਂ। ਸਾਡੇ ਨਾਲ ਕਾਫੀ ਦੇਰ ਤੋਂ ਸਾਡੇ ਸਤਿਕਾਰਯੋਗ ਭਾਜੀ ਦਲਵੀਰ ਹਲਵਾਰਵੀ ਸਾਹਿਬ ਜੁੜੇ ਹੋਏ ਆ। ਹਰਮਨ ਪਰਿਵਾਰ ਨੂੰ ਕਹਿੰਦੇ ਪਿਆਰ ਭਰੀ ਸਤਿ ਸ੍ਰੀ ਅਕਾਲ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਸਾਡੇ ਵੱਲੋਂ ਵੀ ਹਾਜ਼ਰੀ ਕਬੂਲ ਕਰਨੀ ਜੀ, ਬਿਲਕੁਲ ਕਬੂਲ ਹੈ ਜੀ, ਔਰ ਬਹੁਤ ਚੰਗਾ ਲੱਗ ਰਿਹਾ ਤੁਸੀਂ ਅੱਜ ਹਾਜ਼ਰ ਹੋਏ ਹੋ ਪ੍ਰੋਗਰਾਮ ਚ, ਬਹੁਤ ਵਧੀਆ ਕਹਿੰਦੇ ਪ੍ਰੋਗਰਾਮ ਜੀ, ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ। ਬਿਲਕੁਲ ਜੀ, ਅਸੀਂ ਵੀ ਤੁਹਾਡੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹਾਂ, ਤੇ ਬਹੁਤ ਬਹੁਤ ਧੰਨਵਾਦ ਤੁਸੀਂ ਹਾਜ਼ਰੀ ਲਗਾਈ ਹੈ ਪ੍ਰੋਗਰਾਮ ਚ, ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਔਰ ਸਾਡਾ ਹੌਸਲਾ ਬਣੇ ਰਹੋ, ਬਹੁਤ ਬਹੁਤ ਧੰਨਵਾਦ ਜੀ। ਸੁਖਵਿੰਦਰ ਸੌਨ ਸਾਹਿਬ ਸਾਡੇ ਨਾਲ ਸਿਡਨੀ ਤੋਂ ਜੁੜੇ ਨੇ, ਤੇ ਸੌਨ ਸਾਹਿਬ ਹਮੇਸ਼ਾ ਵਾਂਗ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੌਨ ਸਾਹਿਬ। ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ, ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਬੇਹੱਦ ਧੰਨਵਾਦ। ਤੇ ਅੱਗੇ ਸਾਡੇ ਨਾਲ ਨਰਿੰਦਰ ਰਠੌਰ ਹੋਰੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੀ ਹਰਮਨ ਟੀਮ ਨੂੰ ਵੀ ਤੇ ਮੈਨੂੰ ਵੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰਠੌਰ ਸਾਹਿਬ, ਪ੍ਰੋਗਰਾਮ ਦੇ ਵਿੱਚ ਤੁਸੀਂ ਆਉਣਾ ਕੀਤਾ, ਬਹੁਤ ਬਹੁਤ ਜੀ ਆਇਆਂ ਨੂੰ, ਤੇ ਬਹੁਤ ਜਾਣਕਾਰੀ ਭਰਪੂਰ ਹੁੰਦਾ ਜੀ ਪ੍ਰੋਗਰਾਮ ਅੱਜ ਦਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੱਸ ਸਕੋਗੇ ਕਿ ਵਾਕਈ ਪ੍ਰੋਗਰਾਮ ਜਾਣਕਾਰੀ ਭਰਪੂਰ ਸੀ ਜਾਂ ਨਹੀਂ, ਪਰ ਇਸ ਵੇਲੇ ਸ਼ਾਇਦ ਇਹਦਾ ਅੰਦਾਜ਼ਾ ਜਿਹੜਾ ਥੋੜਾ ਜਿਹਾ ਮੁਸ਼ਕਲ ਹੁੰਦਾ, ਪਰ ਤੁਹਾਡੇ ਹੌਸਲੇ ਦੇ ਨਾਲ, ਤੁਹਾਡੇ ਦਿੱਤੇ ਇਸ ਪਿਆਰ ਦੇ ਨਾਲ, ਤੁਹਾਡੇ ਦਿੱਤੀ ਇਸ ਹੌਸਲਾ ਅਫਜ਼ਾਈ ਦੇ ਨਾਲ ਪ੍ਰੋਗਰਾਮ ਦੇ ਵਿੱਚ ਹੋਰ ਸੁਧਾਰ ਲਿਆਉਣ ਦੀ ਜਿਹੜੀ ਕੋਸ਼ਿਸ਼ ਆ ਉਹ ਜ਼ਰੂਰ ਨਰਿੰਦਰ ਠੌਰ ਜੀ ਅਸੀਂ ਕਰਦੇ ਰਹਿੰਦੇ ਹਾਂ, ਪਰ ਤੁਸੀਂ ਜ਼ਰੂਰ ਸਾਡੇ ਨਾਲ ਇਹ ਜਿਹੜੀ ਫੀਡਬੈਕ ਹੈ ਸਾਂਝੀ ਕਰਦੇ ਰਿਹਾ ਕਰੋ, ਕਿਸ ਤਰ੍ਹਾਂ ਦਾ ਤੁਸੀਂ ਸੁਣਨਾ ਚਾਹੁੰਦੇ ਹੋ, ਕਿਸ ਤਰ੍ਹਾਂ ਦਾ ਪ੍ਰੋਗਰਾਮ ਦੇ ਵਿੱਚ ਬਦਲਾਅ ਚਾਹੁੰਦੇ ਹੋ, ਤਾਂ ਕਿ ਉਹਦੇ ਮੁਤਾਬਕ ਅਸੀਂ ਪ੍ਰੋਗਰਾਮਾਂ ਦੇ ਵਿੱਚ ਜਿਹੜਾ ਬਦਲਾਅ ਆ ਉਹ ਜ਼ਰੂਰ ਲਿਆਉਂਦੇ ਰਹੀਏ। ਸੋ ਬਹੁਤ ਬਹੁਤ ਧੰਨਵਾਦ, ਬੇਹੱਦ ਸ਼ੁਕਰਾਨਾ ਤੁਹਾਡਾ ਪ੍ਰੋਗਰਾਮ ਚ ਜੁੜਨ ਦੇ ਲਈ ਔਰ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ। ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਕਿਉਂਕਿ ਅੱਜ ਅਸੀਂ ਗੱਲਬਾਤ ਜਿਹੜੀ ਹੈ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਇੱਕ ਖਾਸ ਕਰਨੀ ਹੈ ਕਿ ਅਜੋਕੀ ਨੌਜਵਾਨੀ ਦਾ ਜਿਹੜਾ ਕਿਰਦਾਰ ਅਤੇ ਵਿਵਹਾਰ ਆ ਉਹ ਕਿਵੇਂ ਦਾ ਹੋਣਾ ਚਾਹੀਦਾ ਹੈ ਔਰ ਕਿਸ ਤਰ੍ਹਾਂ ਜਿਹੜੀ ਸੇਧ ਆ ਉਹ ਦਿੱਤੀ ਜਾਣੀ ਚਾਹੀਦੀ ਹੈ ਹਨਾ। ਸੋ ਇਹਦੇ ਉੱਤੇ ਤੁਸੀਂ ਸਾਰੀ ਗੱਲ ਕਰਿਓ, ਕਿਉਂਕਿ ਸਾਰੇ ਜਿਹੜੇ ਦੋਸਤ ਹੈ ਸਾਡੇ ਨਾਲ ਜੁੜਦੇ ਆ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਦੋਸਤ ਹੈ ਉਹ ਵਿਦਿਆਰਥੀ ਵਜੋਂ ਇਹਨਾਂ ਦੇਸ਼ਾਂ ਦੇ ਵਿੱਚ ਆਏ ਸੀਗੇ ਔਰ ਇੱਥੇ ਇੱਕ ਵਿਦਿਆਰਥੀ ਵਜੋਂ ਸ਼ੁਰੂਆਤ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਸਥਾਪਿਤ ਕੀਤਾ ਬਹੁਤ ਸਾਰੇ ਕੰਮਾਂ ਕਾਰਾਂ ਦੇ ਵਿੱਚ, ਬਹੁਤ ਸਾਰੇ ਅਹੁਦਿਆਂ ਦੇ ਉੱਤੇ ਤੁਸੀਂ ਤਾਇਨਾਤ ਹੋਏ ਹੋ ਔਰ ਉਹ ਸਾਰੀ ਮਿਹਨਤ, ਉਹ ਸਾਰਾ ਜਿਹੜਾ ਸੰਘਰਸ਼ ਸੀਗਾ ਕਿੰਨਾ ਕੁ ਸੌਖਾ ਸੀ, ਕਿੰਨਾ ਕੁ ਔਖਾ ਸੀ ਔਰ ਉਸ ਸੰਘਰਸ਼ ਦੌਰਾਨ ਕੀ ਜਿਹੜੀਆਂ ਚੀਜ਼ਾਂ ਸੀਗੀਆਂ, ਕਿਹੜੀਆਂ ਉਹ ਤੁਹਾਨੂੰ ਗੱਲਾਂ ਸੀ ਜਿਹੜੀਆਂ ਪ੍ਰਭਾਵਿਤ ਕਰਦੀਆਂ ਰਹੀਆਂ ਜੀਵਨ ਦੇ ਵਿੱਚ ਅੱਗੇ ਵਧਣ ਦੇ ਲਈ, ਔਰ ਤੁਸੀਂ ਕਿਉਂ ਨੀ ਡਿਸਟਰੈਕਟ ਹੋਏ, ਤੁਸੀਂ ਕਿਉਂ ਨੀ ਬੇਧਿਆਨ ਹੋ ਕੇ ਦੂਸਰੀਆਂ ਖੁਆਰੀਆਂ ਦੇ ਵਿੱਚ, ਲੜਾਈਆਂ ਦੇ ਵਿੱਚ, ਝਗੜਿਆਂ ਦੇ ਵਿੱਚ ਸਮਾਂ ਗਵਾਇਆ ਜਿਸ ਤਰ੍ਹਾਂ ਅੱਜ ਕੱਲ ਦੀ ਜਿਹੜੀ ਨੌਜਵਾਨੀ ਆ ਉਹ ਗਵਾ ਰਹੀ ਹੈ। ਸੋ ਇਹੋ ਜਿਹੀ ਖੁਆਰੀ ਤੋਂ ਤੁਸੀਂ ਕਿਵੇਂ ਬਚੇ ਰਹੇ ਇਹਦੇ ਬਾਰੇ ਅਸੀਂ ਅੱਜ ਕੱਲ ਜ਼ਰੂਰ ਤੁਹਾਡੇ ਨਾਲ ਕਰਨੀ ਚਾਹਾਂਗੇ। ਅੱਗੇ ਸਾਡੇ ਨਾਲ ਜੁੜੇ ਨੇ ਜੀ ਰਵਿੰਦਰ ਸਿੰਘ ਹੁਰੀ ਖੰਨਾ ਤੋਂ, ਪੰਜਾਬ ਤੋਂ ਜੁੜੇ ਨੇ। ਉਹਨਾਂ ਨੇ ਸਾਨੂੰ ਇੱਕ ਬਹੁਤ ਪਿਆਰਾ ਜਿਹਾ ਅੱਜ ਵਿਚਾਰ ਵੀ ਭੇਜਿਆ, ਉਹ ਵੀ ਮੈਂ ਸ਼ਾਮਲ ਕਰਦੀ ਹਾਂ, ਪਰ ਉਸ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰਵਿੰਦਰ ਜੀ, ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜਨਾ ਕੀਤਾ, ਪਹਿਲਾਂ ਤਾਂ ਤਹਿ ਦਿਲ ਤੋਂ ਜੀ ਆਇਆਂ ਨੂੰ, ਤੇ ਸਾਰੀ ਹਰਮਨ ਰੇਡੀਓ ਫੈਮਿਲੀ ਨੂੰ ਕਹਿੰਦੇ ਸਤਿ ਸ੍ਰੀ ਅਕਾਲ, ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਹੈ ਜੀ, ਸਾਰੀ ਫੈਮਿਲੀ ਨੂੰ ਪਹੁੰਚ ਗਈ ਹੈ, ਤੇ ਪੰਜਾਬ ਤੋਂ ਤੁਸੀਂ ਜੁੜਨਾ ਕੀਤਾ ਇੰਨੇ ਵੱਡੇ ਤੜਕੇ, ਤੁਹਾਡਾ ਇੱਕ ਵਾਰ ਫਿਰ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ। ਬਾਕੀ ਤੁਹਾਡਾ ਮੈਂ ਪਹਿਲਾਂ ਸ਼ਾਮਲ ਕਰਾਂ ਅੱਜ ਦਾ ਵਿਚਾਰ ਜਿਹੜਾ ਤੁਸੀਂ ਭੇਜਿਆ, ਕਹਿੰਦੇ ਮਾਰਨਿੰਗ ਇਜ਼ ਅ ਵੰਡਰਫੁਲ ਬਲੈਸਿੰਗ ਗਿਵਨ ਬਾਈ ਗੋਡ, ਇਟ ਮੇ ਬੀ ਕਲਾਉਡੀ ਔਰ ਸਨੀ ਬਟ ਇਟ ਇਜ਼ ਐਨ ਅਨਰੈਪਡ ਗਿਫਟ, ਗਿਫਟ ਦੈਟ ਗਿਵਸ ਅਸ ਅਨਦਰ ਸਟਾਰਟ ਆਫ what we define as life. ਕਿਆ ਹੀ ਬਾਤ ਹੈ, ਬਹੁਤ ਹੀ ਖੂਬਸੂਰਤ ਵਿਚਾਰ ਅੱਜ ਦਾ ਤੁਸੀਂ ਭੇਜਿਆ ਇਸ ਸਵੇਰ ਦੇ ਸੰਘ, ਔਰ ਇਹਨੇ ਹੋਰ ਸੁਹਾਵਣਾ ਬਣਾ ਦਿੱਤਾ ਸਾਡੀ ਸਵੇਰ ਨੂੰ, ਔਰ ਬਾਕੀ ਦਿਨ ਨੂੰ ਤਾਂ ਅਸੀਂ ਆਪ ਸੁਹਾਵਣਾ ਬਣਾਉਣਾ, ਉਹ ਸਾਡੇ ਤੇ ਹੀ ਨਿਰਭਰ ਕਰਦਾ, ਸਾਡੇ ਨਜ਼ਰੀਏ ਤੇ ਨਿਰਭਰ ਕਰਦਾ. ਗੋਡ ਬਲੈਸ ਯੂ ਕਹਿੰਦੇ, ਪਰਮਾਤਮਾ ਤੁਹਾਡੇ ਤੇ ਵੀ ਮਿਹਰ ਬਣਾਈ ਰੱਖੇ. ਬਹੁਤ ਬਹੁਤ ਧੰਨਵਾਦ ਜੁੜਨ ਦੇ ਲਈ, ਇਸੇ ਤਰ੍ਹਾਂ ਸਾਡੇ ਨਾਲ ਪ੍ਰੋਗਰਾਮ ਦੌਰਾਨ ਬਣੇ ਰਹੋ. ਇਸ ਤੋਂ ਬਾਅਦ ਸਾਡੇ ਨਾਲ ਅੱਗੇ ਜੁੜੇ ਨੇ ਜੀ ਰਾਜਨਦੀਪ ਸਿੰਘ ਕੈਨਬਰਾ ਵਾਲੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਮੇਸ਼ਾ ਵਾਂਗ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਜਨਦੀਪ ਜੀ, ਤੇ ਪ੍ਰੋਗਰਾਮ ਚ ਤੁਸੀਂ ਜੁੜਨਾ ਕੀਤਾ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ. ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਤੇ ਇੱਕ ਵਾਰ ਫਿਰ ਧੰਨਵਾਦ ਕਰਦੇ ਹਾਂ. ਗੁਰਿੰਦਰ ਸਿੰਘ ਵਰਜੀਨੀਆ ਵਾਲੇ ਵੀ ਸਾਡੇ ਨਾਲ ਜੁੜ ਚੁੱਕੇ ਨੇ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ. ਸਤਿ ਸ੍ਰੀ ਅਕਾਲ ਆਪ ਸਭ ਨੂੰ. ਕਹਿੰਦੇ ਅੱਜ ਮੀਂਹ ਪੈ ਰਿਹਾ ਜੀ, ਝੜੀ ਲੱਗੀ ਹੋਈ ਹੈ, ਕਰੋਨਾ ਆਪਣਾ ਕੰਮ ਕਰ ਰਿਹਾ ਤੇ ਅਸੀਂ ਆਪਣਾ ਬਸ ਵਧੀਆ ਚੱਲ ਰਿਹਾ, ਬਾਕੀ ਸਭ ਠੀਕ ਠਾਕ ਹੈ. ਪਹਿਲਾਂ ਤਾਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ, ਔਰ ਪਰਿਵਾਰ ਦੇ ਨਾਲ ਤੁਸੀਂ ਇਸ ਵੇਲੇ ਮੀਂਹ ਦਾ ਜਿਹੜਾ ਆਨੰਦ ਆ ਉਹ ਲੈ ਰਹੇ ਹੋਵੋਗੇ ਅਸੀਂ ਆਸ ਕਰਦੇ ਹਾਂ. ਤੇ ਬਾਕੀ ਬਿਲਕੁਲ ਜੀ, ਕਰੋਨਾ ਆਪਣਾ ਕੰਮ ਕਰ ਰਿਹਾ ਪਰ ਅਸੀਂ ਥੋੜੇ ਜਿਹੇ ਉਸਾਰੂ ਹੋ ਕੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਲੱਗੇ ਰਹੀਏ, ਔਰ ਇਸੇ ਤਰ੍ਹਾਂ ਜਿਹੜੀ ਜ਼ਿੰਦਗੀ ਆ ਉਹ ਚੱਲਦੀ ਰਹਿਣੀ ਆ, ਕਿਉਂਕਿ ਉਤਰਾਅ ਚੜਾਅ ਜਿਹੜੇ ਆ ਉਹ ਜ਼ਿੰਦਗੀ ਦਾ ਹਿੱਸਾ ਹੀ ਹੁੰਦੇ ਆ. ਬਾਕੀ ਕਹਿੰਦੇ ਸਭ ਠੀਕ ਠਾਕ ਹੈ, ਮੈਂ ਉਮੀਦ ਕਰਦੀ ਹਾਂ ਠੀਕ ਠਾਕ ਹੀ ਹੋਣਾ, ਕਿਉਂਕਿ ਤੁਸੀਂ ਬਹੁਤ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲੇ ਹੋ, ਔਰ ਬੜਾ ਚੰਗਾ ਲੱਗਦਾ ਹੁੰਦਾ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾ ਕੇ ਗੁਰਿੰਦਰ ਸਿੰਘ ਜੀ. ਔਰ ਅੱਜ ਤੁਸੀਂ ਕੋਈ ਫੋਟੋ ਨਹੀਂ ਭੇਜੀ, ਉਮੀਦ ਕਰਦੇ ਹਾਂ ਪ੍ਰੋਗਰਾਮ ਦੌਰਾਨ ਕੋਈ ਨਾ ਕੋਈ ਜਿਹੜੀ ਫੋਟੋ ਉਹ ਵੀ ਜ਼ਰੂਰ ਭੇਜੋਗੇ. ਬਾਕੀ ਮੀਂਹ ਪੈ ਰਿਹਾ, ਪਕੌੜੇ ਜਾਂ ਫਿਰ ਪੂੜੇ ਜਿਹੜੇ ਆ ਉਹ ਵੀ ਬਣਦੇ ਹੁੰਦੇ ਆ, ਤੁਹਾਡੇ ਕੀ ਮੰਜ਼ਰ ਹੈ ਇਸ ਵੇਲੇ ਦੱਸਿਓ, ਜ਼ਰੂਰ ਸਾਂਝਾ ਜ਼ਰੂਰ ਕਰਿਓ. ਧੰਨਵਾਦ ਗੁਰਿੰਦਰ ਜੀ, ਤੁਸੀਂ ਸਾਂਝ ਪਾਈ ਹੈ, ਬਣੇ ਰਹੋ ਇਸੇ ਤਰ੍ਹਾਂ. ਅੱਗੇ ਜੀ ਸਾਡੇ ਨਾਲ ਹਰੀਸ਼ ਅਰੋੜਾ ਸਾਹਿਬ ਵੀ ਇਸ ਵੇਲੇ ਜੁੜ ਚੁੱਕੇ ਨੇ. ਕਿਆ ਬਾਤ ਹੈ ਜੀ ਹਰੀਸ਼ ਜੀ, ਤੁਸੀਂ ਪ੍ਰੋਗਰਾਮ ਚੋਣਾ ਕੀਤਾ, ਬਹੁਤ ਚੰਗਾ ਲੱਗਿਆ ਜੀ ਆਇਆਂ ਨੂੰ. ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਅਮਰਦੀਪ ਭੈਣ ਜੀ, ਸਤਿ ਸ੍ਰੀ ਅਕਾਲ ਕਹਿੰਦੇ, ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਲਾਮ ਨਮਸਤੇ ਤੁਹਾਨੂੰ ਵੀ ਤੇ ਹਰਮਨ ਪਰਿਵਾਰ ਤੱਕ ਵੀ ਤੁਹਾਡੀ ਸਲਾਮ ਨਮਸਤੇ ਪਹੁੰਚ ਗਈ ਹੈ. ਕਹਿੰਦੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ, ਸਾਡੀ ਵੀ ਹਾਜ਼ਰੀ ਕਬੂਲ ਕਰਿਓ. ਬਿਲਕੁਲ ਜੀ, ਤੁਹਾਡੀ ਹਾਜ਼ਰੀ ਕਬੂਲ ਹੈ ਔਰ ਬੜਾ ਚੰਗਾ ਲੱਗਦਾ ਜਦੋਂ ਤੁਹਾਡੇ ਵਰਗੇ ਭੈਣਾਂ ਵੀਰ ਜਿਹੜੇ ਆ ਉਹ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ. ਔਰ ਕਹਿੰਦੇ ਜੀ ਸਾਡਾ ਸਿਡਨੀ ਦੇ ਅੱਜ ਦੀ ਕਹਿੰਦੇ ਖਬਰ ਸਾਰ ਇਹ ਹੈ ਕਿ ਟਿਕਟੋਕ ਤਾਂ ਫੇਸਬੁੱਕ ਬੁੱਕਿਆ ਸੁਰਮਾ ਗ੍ਰਿਫਤਾਰ ਹੋ ਗਏ ਆ, ਜੋ ਕਿ ਲੜਨ ਲਈ ਕੋਈ ਗਰਾਊਂਡ ਨਹੀਂ ਮਾਰਕੀਟ ਚਾਹੁੰਦਾ, ਨਾ ਜੋ ਕਿ ਸਾਰਾ ਭਾਰਤ ਨੂੰ ਬਦਨਾਮ ਕਰ ਸਕਣ. ਭੈਣ ਜੀ ਕਹਿੰਦੇ ਪ੍ਰੋਗਰਾਮ ਬਹੁਤ ਕੋਨਫੀਡੈਂਸ ਭਰਿਆ ਹੁੰਦਾ ਜੀ, ਜਿਉਂਦੇ ਵਾਸਤੇ ਰਹੋ. ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਹਰੀਸ਼ ਅਰੋੜਾ ਸਾਹਿਬ. ਬਾਕੀ ਜਿਹੜੀ ਤੁਸੀਂ ਘਟਨਾ ਦੇ ਬਾਰੇ ਸ਼ਾਇਦ ਆਪਣੀ ਟਿੱਪਣੀ ਜਿਹੜੀ ਹੈ ਉਹ ਕੀਤੀ ਹੈ, ਤੇ ਬਿਲਕੁਲ ਜੀ ਕੋਈ ਵੀ ਨਹੀਂ ਚਾਹੁੰਦਾ ਕਿ ਅਸੀਂ ਆਪਣੇ ਭਾਈਚਾਰੇ ਨੂੰ ਆਪਣੀ ਕੌਮ ਨੂੰ ਹਨਾ ਬਦਨਾਮੀ ਦੇਈਏ ਇਸ ਤਰ੍ਹਾਂ ਦੀਆਂ ਕਾਰਵਾਈਆਂ ਦੇ ਨਾਲ, ਇਸ ਤਰ੍ਹਾਂ ਦੀਆਂ ਹਰਕਤਾਂ ਦੇ ਨਾਲ. ਸੋ ਇਹ ਹਰਕਤਾਂ ਜਿਹੜੀਆਂ ਆ ਉਹ ਬਹੁਤ ਨਿੰਦਣ ਯੋਗ ਨੇ ਔਰ ਨਿਰਾਸ਼ਾ ਪੈਦਾ ਕਰਦੀਆਂ ਨੇ, ਤੇ ਇਹੋ ਜਿਹੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਸਮਝ ਆਉਣੀ ਬਹੁਤ ਹੀ ਜ਼ਰੂਰੀ ਹੈ. ਤੇ ਇਸ ਕਰਕੇ ਅੱਜ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਵੀ ਚਾਹਾਂਗੇ ਕਿ ਤੁਸੀਂ ਵੀ ਆਪਣੇ ਵਿਚਾਰਾਂ ਦੀ ਜਿਹੜੀ ਸਾਂਝ ਆ ਉਹ ਜ਼ਰੂਰ ਪਾਇਓ. ਬਾਕੀ ਤੁਸੀਂ ਪ੍ਰੋਗਰਾਮ ਦੇ ਬਾਰੇ 'ਚ ਜਿਹੜੀ ਟਿੱਪਣੀ ਕੀਤੀ ਹੈ ਬਹੁਤ ਚੰਗਾ ਲੱਗਦਾ ਕਿ ਤੁਸੀਂ ਪਸੰਦ ਕਰਦੇ ਹੋ, ਤੇ ਬਿਲਕੁਲ ਜੀ ਜਿਉਂਦੇ ਵਾਸਤੇ ਰਹੋ ਤੁਸੀਂ ਵੀ. ਬਿਲਕੁਲ ਪ੍ਰਮਾਤਮਾ ਜਿਹੜੀ ਮਿਹਰ ਬਣਾਈ ਰੱਖੇ ਤੁਹਾਡੇ ਤੇ ਵੀ ਇਸੇ ਤਰ੍ਹਾਂ, ਤੇ ਇਹੀ ਉਮੀਦ ਕਰਦੇ ਹਾਂ. ਬਹੁਤ ਬਹੁਤ ਧੰਨਵਾਦ ਹਰੀਸ਼ ਅਰੋੜਾ ਸਾਹਿਬ, ਪ੍ਰੋਗਰਾਮ 'ਚ ਜ਼ਰੂਰ ਇਸੇ ਤਰ੍ਹਾਂ ਬਣੇ ਰਹੋ. ਤੇ ਅੱਗੇ ਸਾਡੇ ਨਾਲ ਰਵਿੰਦਰ ਸਿੰਘ ਸ਼ਾਇਦ ਦੁਬਾਰਾ ਜੁੜੇ ਨੇ, ਤੇ ਮੈਂ ਤੁਹਾਡੇ ਜਿਹੜੇ ਮੈਸੇਜਸ ਉਹ ਇਸੇ ਤਰ੍ਹਾਂ ਸ਼ਾਮਿਲ ਕਰਦੀ ਰਹਾਂਗੀ, ਪਰ ਇਸ ਵੇਲੇ ਇੱਕ ਗੀਤ ਜਿਹੜਾ ਉਹ ਤੁਹਾਡੀ ਨਜ਼ਰ ਜ਼ਰੂਰ ਕਰਦੇ ਹਾਂ. ਅਗਲਾ ਗੀਤ ਤੇ ਗੀਤ ਤੋਂ ਬਾਅਦ ਫਿਰ ਜਿਹੜਾ ਅਗਲਾ ਸਿਲਸਿਲਾ ਜੀ ਉਹ ਖਬਰਾਂ ਦਾ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਨਾ, ਤੇ ਬਹੁਤ ਜਲਦ ਫਿਰ ਖਬਰਾਂ ਜਿਹੜੀਆਂ ਦੇਸ਼ ਵਿਦੇਸ਼ ਦੀਆਂ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਾਂਗੇ. ਫਿਲਹਾਲ ਅਗਲਾ ਗੀਤ ਪਰਮੇਸ਼ ਵਰਮਾ ਦੀ ਆਵਾਜ਼ 'ਚ.
ਹੌਲੀ ਹੌਲੀ ਹਾਸਲ ਮੁਕਾਮ ਹੁੰਦਾ ਆ, ਹੌਲੀ ਹੌਲੀ ਮਿਹਨਤਾਂ ਦਾ ਨਾਮ ਹੁੰਦਾ ਆ, ਪਹਿਲਾਂ ਪਹਿਲਾਂ ਹਰ ਬੰਦਾ ਆਮ ਹੁੰਦਾ ਆ, ਦੁਨੀਆਦਾਰੀ ਚੋਂ ਜੋ ਤਰਾਸ਼ ਬਣਦੇ ਆਪਣੇ ਤੇ ਰੱਖ ਵਿਸ਼ਵਾਸ ਬਣਦੇ, ਹੋਏ ਆਮ ਜਿਹੇ ਮੁੰਡੇ ਵੀ ਨੇ ਖਾਸ ਬਣਦੇ, ਆਮ ਜਿਹੇ ਮੁੰਡੇ ਵੀ ਨੇ ਖਾਸ ਬਣਦੇ, ਹੋ ਆਮ ਜਿਹੇ ਮੁੰਡੇ ਵੀ ਨੇ
ਸੱਚਾ ਸੋਚ ਉੱਚੀ ਮਿਹਨਤੀ ਵੀ ਹੋਵੇ ਜਿਹੜਾ ਉਸ ਬੰਦੇ ਦੀ ਤਰੱਕੀ ਫਟਾਫਟ ਹੁੰਦੀ ਆ ਫਾਇਦੇ ਵਾਲੀ ਗੱਲ ਦੱਸਾਂ ਕੱਢ ਸਾਰੇ ਹੱਲ ਦੱਸਾਂ ਸੱਚ ਦੇ ਤੇ ਭੀੜ ਸਦਾ ਘੱਟ ਹੁੰਦੀ ਆ ਹੋ ਅੱਜ ਨੀ ਜੇ ਹੁੰਦਾ ਤਾਂ ਉਹ ਕੱਲ ਹੋ ਜਾਵੇ ਸਬਰਾਂ ਨਾਲ ਸਭ ਕੁਝ ਹੱਲ ਹੋ ਜਾਵੇ ਹਾਰਦਾ ਨੀ ਜਿਹੜਾ ਹਾਰ ਜਾਣ ਵਾਲੇ ਡਰ ਕੋਲ ਉਹਨੂੰ ਹੀ ਤਾਂ ਜਿੱਤਣੇ ਦਾ ਵੱਲ ਹੋ ਜਾਵੇ ਮਿਲਦੀ ਪਰੋਸੀ ਨਹੀਂ ਉਹ ਕਾਮਯਾਬੀ ਥਾਲ ਵਿੱਚ ਪਹਿਲਾਂ ਪਹਿਲਾਂ ਔਕੜਾਂ ਵੀ ਪੇਸ਼ ਹੁੰਦੀਆਂ ਆਪੇ ਬੰਦਾ ਸਿੱਖ ਜਾਂਦਾ ਖਾ ਖਾ ਕੇ ਠੋਕਰਾਂ ਜੀ ਠੋਕਰਾਂ ਬਦਾਮਾਂ ਨਾਲੋਂ ਤੇਜ਼ ਹੁੰਦੀਆਂ ਹੌਲੀ ਹੌਲੀ ਹਾਸਲ ਮੁਕਾਮ ਹੁੰਦਾ ਆ ਹੌਲੀ ਹੌਲੀ ਮਿਹਨਤਾਂ ਦਾ ਨਾਮ ਹੁੰਦਾ ਆ ਪਹਿਲਾਂ ਪਹਿਲਾਂ ਹਰ ਬੰਦਾ ਆਮ ਹੁੰਦਾ ਆ ਦੁਨੀਆਦਾਰੀ ਚੋਂ ਜੋ ਤਰਾਸ਼ ਬਣਦੇ ਆਪਣੇ ਤੇ ਰੱਖ ਵਿਸ਼ਵਾਸ ਬਣਦੇ ਹੋਏ ਆਮ ਜਿਹੇ ਮੁੰਡੇ ਵੀ ਨੇ ਖਾਸ ਬਣਦੇ ਆਮ ਜਿਹੇ ਮੁੰਡੇ ਵੀ ਨੇ ਖਾਸ ਬਣਦੇ ਹੋ ਆਮ ਜਿਹੇ ਮੁੰਡੇ ਵੀ ਨੇ
ਇਬਰਾਮ ਨੀ ਹੈ ਛੋਰੇ ਬਦਨਾਮ ਥੇ ਜੋ ਛੋਰੇ ਬੜਾ ਨਾਮ ਹੋ ਗਏ ਛੋਰੇ ਗੁਮਨਾਮ ਥੇ ਜੋ ਛੋਰੇ ਨਾਕਾਮ ਥੇ ਜੋ ਛੋਰੇ ਬੜੇ ਕਾਮ ਕਰੇ ਛੋਰੇ ਨਾ ਆਰਾਮ ਕਰੇ ਛੋਰੇ ਹਮ ਗਾਮ ਆਲੇ ਛੋਰੇ ਓਵਰ ਕਰੇ ਸ਼ਿਫਟੇ ਭਰੀ ਸਾਰੀ ਕਿਸ਼ਤੇ ਕੀ ਆਪਣੇ ਸਿਰ ਪੇ ਥਾਲੀ ਨਿਭਾਏ ਰਿਸ਼ਤੇ ਮਾਇੰਡ ਪੂਰਾ ਲਿਟ ਹੈ ਬੋਡੀ ਪੂਰੀ ਫਿਟ ਹੈ ਰੱਬ ਜੇ ਯਾਰ ਫਿਰ ਡਰਨਾ ਕਿਸਤੇ ਮਹਿੰਗੀ ਗੱਡੀਆਂ ਲੈ ਲਈ ਚੱਪਲੇ ਘਿਸ ਘਿਸ ਕੇ ਮਿਟਾ ਦੇਂਗੇ ਜੀ ਖਾ ਜੋਰੀ ਜਿਸ ਜਿਸ ਕੇ ਸਿੱਧਾ ਪਿੰਡੇ ਚਲਾਣਾ ਮੈਂ ਜਾਣੂ ਪੜਤਾ ਮੈਂ ਕੋ ਨਿਆਰੇ ਚੱਕਰੋ ਮੈਂ ਡਿਸ ਡਿਸ ਕੇ
ਸੋਲਜਰ ਬਣ ਸਿੱਖੋ ਮਾੜਾ ਟਾਈਮ ਕੱਢਣਾ ਹਾਰਡ ਵਰਕਿੰਗ ਵਾਲਾ ਰੂਟ ਨਹੀਂ ਉਹ ਛੱਡਣਾ ਜਾਣਦਾ ਏ ਜੱਗ ਕੋਈ ਘੜੀ ਹੋਈ ਗੱਲ ਨਾ ਅੱਖਾਂ ਬੰਦ ਕਰਕੇ ਮੁਸੀਬਤਾਂ ਦੇ ਹੱਲ ਨਾ ਕੰਮ ਕਰੋ ਸੋਚਾ ਛੱਡੋ ਆਸ ਰੱਖੋ ਪ੍ਰੋਵਾਈਡਰ ਤੇ ਰੋਟੀ ਉਹ ਵੀ ਖਾਂਦਾ ਜਿਹੜਾ ਪਿਆ ਏ ਡਿਵਾਈਡਰ ਤੇ ਹੌਲੀ ਹੌਲੀ ਹਾਸਲ ਮੁਕਾਮ ਹੁੰਦਾ ਆ ਹੌਲੀ ਹੌਲੀ ਮਿਹਨਤਾਂ ਦਾ ਨਾਮ ਹੁੰਦਾ ਆ ਪਹਿਲਾਂ ਪਹਿਲਾਂ ਹਰ ਬੰਦਾ ਆਮ ਹੁੰਦਾ ਆ ਦੁਨੀਆਦਾਰੀ ਚੋਂ ਜੋ ਤਰਾਸ਼ ਬਣਦੇ ਆਪਣੇ ਤੇ ਰੱਖ ਵਿਸ਼ਵਾਸ ਬਣਦੇ ਹੋਏ ਆਮ ਜਿਹੇ ਮੁੰਡੇ ਵੀ ਨੇ ਖਾਸ ਬਣਦੇ ਆਮ ਜਿਹੇ ਮੁੰਡੇ ਵੀ ਨੇ ਖਾਸ ਬਣਦੇ ਅਸੀਂ ਆਮ ਜਿਹੇ ਮੁੰਡੇ ਹੀ ਜੋ ਖਾਸ ਬਣਦੇ ਅਸੀਂ ਆਮ ਜਿਹੇ ਮੁੰਡੇ ਹੀ ਜੋ
ਬਸ ਏਦਾਂ ਹੀ ਵਾਹਿਗੁਰੂ ਸੁਖ ਰੱਖੇ ਮਾਰਾ ਕਾਮ ਬੋਲੇ ਮੁਨੇ ਆਮ ਚੁੱਪ ਰੱਖੇ ਵਹੀ ਯਾਰ ਸਾਰੇ ਬੈਠੇ ਜੀ ਵੈਗਨ ਮੇ ਜੋ ਸਾਥ ਮੇਰੇ ਘੁੰਮੇ ਥੇ ਸਕੂਟਰ ਤੇ ਬਸ ਏਦਾਂ ਹੀ ਵਾਹਿਗੁਰੂ ਸੁਖ ਰੱਖੇ ਬਸ ਏਦਾਂ ਹੀ ਵਾਹਿਗੁਰੂ ਸੁਖ ਰੱਖੇ ਬਸ ਏਦਾਂ ਹੀ ਵਾਹਿਗੁਰੂ ਸੁਖ ਰੱਖੇ ਰੇ ਆਲਿਆ ਰੇ ਵਰਦਾਨ
ਕਿਉਂ ਪੈਂਦੀ ਆ ਫਿਰ ਤੱਕ ਚੈਂਪੀਅਨ
ਲਓ ਜੀ ਪਰਮੇਸ਼ ਵਰਮਾ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਸੁਣਿਆ ਗੀਤ ਦੇ ਵਿੱਚ ਅਸਲ 'ਚ ਜਿਹੜਾ ਸੁਨੇਹਾ ਦਿੱਤਾ ਗਿਆ ਮੈਨੂੰ ਉਹ ਬਹੁਤ ਪਸੰਦ ਹੈ ਕਿਉਂਕਿ ਇਹ ਸੁਨੇਹਾ ਜਿਹੜਾ ਇਹ ਅੱਜ ਆਪਾਂ ਵੀ ਸਾਰਿਆਂ ਨੇ ਦੇਣਾ ਹੈ ਹਨਾ ਕਿਉਂਕਿ ਅਸੀਂ ਬਹੁਤ ਸਧਾਰਨ ਬਹੁਤ ਹੇਠਲੇ ਪੱਧਰ ਤੋਂ ਆਪਣਾ ਜਿਹੜਾ ਸਫ਼ਰ ਹੈ ਉਹ ਸ਼ੁਰੂ ਕਰਦੇ ਹਾਂ ਅਸੀਂ ਨਹੀਂ ਸਗੋਂ ਮੈਂ ਬਹੁਤ ਸਾਰੇ ਇਹੋ ਜਿਹੇ ਅਹੁਦਿਆਂ ਦੇ ਉੱਤੇ ਤਾਇਨਾਤ ਲੋਕ ਦੇਖੇ ਆ ਜਾਂ ਇਹੋ ਜਿਹੇ ਮੁਕਾਮ ਹਾਸਲ ਕਰਨ ਵਾਲੇ ਉਹ ਲੋਕ ਦੇਖੇ ਆ ਜਿਨ੍ਹਾਂ ਨੂੰ ਸ਼ੋਹਰਤਾਂ ਵੀ ਮਿਲੀਆਂ ਜਿਨ੍ਹਾਂ ਨੇ ਨਾਮਣਾ ਜਿਹੜਾ ਖੱਟਿਆ ਉਹ ਦੁਨੀਆਂ ਭਰ ਦੇ ਵਿੱਚ ਪਰ ਜਿਹੜਾ ਉਹਨਾਂ ਦਾ ਸ਼ੁਰੂਆਤੀ ਦੌਰ ਸੀਗਾ ਉਹ ਬਹੁਤ ਮੁਸ਼ਕਲਾਂ ਭਰਿਆ ਸੀਗਾ ਬਹੁਤ ਔਖਿਆਈਆਂ ਭਰਿਆ ਸੀਗਾ ਔਰ ਇਹੋ ਜਿਹੀਆਂ ਔਖਿਆਈਆਂ ਦੇ ਵਿੱਚੋਂ ਨਿਕਲ ਕੇ ਮੁਸ਼ਕਲਾਂ ਦੇ ਵਿੱਚੋਂ ਨਿਕਲ ਕੇ ਹੀ ਅਸਲ ਦੇ ਵਿੱਚ ਜਿਹੜੇ ਲੋਕ ਆ ਉਹ ਇਹੋ ਜਿਹੇ ਮੁਕਾਮ ਹਾਸਲ ਕਰਨ ਦੇ ਵਿੱਚ ਕਾਮਯਾਬ ਹੁੰਦੇ ਆ ਪਰ ਜਿਨ੍ਹਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਬਹੁਤ ਸਾਰੇ ਸੁੱਖ ਸੁਵਿਧਾਵਾਂ ਸਾਧਨ ਹਨਾ ਉਹ ਪਹਿਲਾਂ ਤੋਂ ਮਿਲੇ ਹੁੰਦੇ ਆ ਉਹਨਾਂ ਨੂੰ ਉਸ ਚੀਜ਼ ਦੀ ਕਦਰ ਜਿਹੜੀ ਘੱਟ ਹੁੰਦੀ ਹੈ ਇਸੇ ਕਰਕੇ ਉਹ ਸੰਘਰਸ਼ ਕਰਨਾ ਵੀ ਨਹੀਂ ਚਾਹੁੰਦੇ ਜਾਂ ਫਿਰ ਸੰਘਰਸ਼ ਕਰਨਾ ਜਿਹੜਾ ਆ ਉਹ ਉਹਨਾਂ ਦੇ ਵੱਸ ਦੀ ਗੱਲ ਵੀ ਨਹੀਂ ਰਹਿੰਦਾ ਹਨਾ ਸੋ ਇਸੇ ਕਰਕੇ ਆਮ ਤੌਰ ਤੇ ਜਿਹੜੇ ਸਿਆਣੇ ਆ ਉਹ ਇਸ ਗੱਲ 'ਚ ਵਿਸ਼ਵਾਸ ਰੱਖਦੇ ਆ ਕਿ ਇੱਕ ਪੀੜ੍ਹੀ ਜਿਹੜੀ ਆ ਉਹ ਸੰਘਰਸ਼ ਕਰਦੀ ਹੈ ਤੇ ਦੂਸਰੀ ਪੀੜ੍ਹੀ ਜਿਹੜੀ ਹੈ ਉਹ ਫਿਰ ਉਹਦਾ ਜਿਹੜਾ ਫਾਇਦਾ ਆ ਉਹ ਲੈਂਦੀ ਆ ਔਰ ਉਸ ਤੋਂ ਬਾਅਦ ਫਿਰ ਜਿਹੜੀ ਤੀਸਰੀ ਪੀੜ੍ਹੀ ਹੈ ਉਹ ਫਿਰ ਇੱਕ ਵਾਰ ਉਜਾੜਾ ਜਿਹੜਾ ਪਰਿਵਾਰ ਦੇ ਵਿੱਚ ਲੈ ਕੇ ਆਉਂਦੀ ਹੈ ਕਿਉਂਕਿ ਬਹੁਤ ਕੁਛ ਜਿਹੜਾ ਆ ਉਹ ਪਹਿਲਾਂ ਤੋਂ ਮਿਲਿਆ ਹੋਇਆ ਬਹੁਤ ਘੱਟ ਲੋਕ ਹੈ ਜਿਹੜੀ ਆਪਣੇ ਸਿਆਣਪ ਦੇ ਨਾਲ ਇਸ ਚੀਜ਼ ਨੂੰ ਸੰਭਾਲਦੇ ਆ ਹਨਾ ਜਾਂ ਫਿਰ ਉਸ ਨੂੰ ਵਧਾਉਣ ਦੇ ਵਿੱਚ ਮਦਦ ਕਰਦੇ ਆ ਪਰ ਬਹੁਤ ਵਾਰ ਇਹ ਦੇਖਣ ਦੇ ਵਿੱਚ ਆਉਂਦਾ ਕਿ ਪਿੱਛਿਓਂ ਜੇਕਰ ਧਨ ਦੌਲਤ ਜਿਹੜੀ ਹੈ ਉਹ ਪਰਿਵਾਰ ਦੇ ਵਿੱਚ ਤੁਰੀ ਆਉਂਦੀ ਆ ਤਾਂ ਅਗਲੀਆਂ ਪੀੜ੍ਹੀਆਂ ਦੇ ਵਿੱਚ ਉਹਨਾਂ ਨੂੰ ਬਚਾ ਕੇ ਰੱਖਣਾ ਜਿਹੜਾ ਆ ਉਹ ਓਨਾ ਸੌਖਾ ਨਹੀਂ ਰਹਿੰਦਾ ਪਰ ਜਿਹੜੇ ਲੋਕ ਬਚਾ ਕੇ ਰੱਖਦੇ ਨੇ ਜਿਹੜੇ ਆਪਣੀ ਸਿਆਣਪ ਦੀ ਸੂਝ ਬੂਝ ਦੀ ਜਿਹੜੀ ਨਿਸ਼ਾਨੀ ਆ ਉਹ ਦੁਨੀਆਂ ਦੇ ਵਿੱਚ ਕਾਇਮ ਕਰਦੇ ਆ ਉਹ ਜ਼ਰੂਰ ਦੁਨੀਆਂ ਭਰ ਦੇ ਵਿੱਚ ਹੋਰ ਜਿਹੜੇ ਉੱਪਰਲੇ ਜਿਹੜੇ ਉੱਚੇ ਜਿਹੜੇ ਮੁਕਾਮ ਹੈ ਉਹਨਾਂ ਨੂੰ ਵੀ ਹਾਸਲ ਕਰਦੇ ਆ ਖੈਰ ਅਸੀਂ ਗੱਲਬਾਤ ਜਿਹੜੀ ਹੈ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਕਰਾਂਗੇ। ਫਿਲਹਾਲ ਆਪਾਂ ਖਬਰਾਂ ਵੱਲ ਵੀ ਵਧਣਾ ਹੈ, ਪਰ ਇਸ ਦੌਰਾਨ ਸਾਡੇ ਨਾਲ ਕੁਝ ਹੋਰ ਦੋਸਤ ਵੀ ਜੁੜੇ ਨੇ, ਉਹਨਾਂ ਨੂੰ ਵੀ ਆਪਾਂ ਜੀ ਆਇਆਂ ਨੂੰ ਕਹਿੰਦੇ ਹਾਂ। ਸਾਡੇ ਨਾਲ ਗੁਰਵਿੰਦਰ ਸਿੰਘ ਹੁਰੀ ਜੁੜੇ ਨੇ, ਅਰਸ਼ ਮੱਲੀ ਹੁਰੀ ਜੁੜੇ ਨੇ, ਜਗਤਾਰ ਗਿੱਲ ਟੂ ਡੀਕੇ ਹਾਂਗਕਾਂਗ ਵਾਲੇ ਭਾਜੀ ਜੁੜੇ ਨੇ ਤੇ ਗੁਰਿੰਦਰ ਸਿੰਘ ਹੁਰੀ ਇੱਕ ਵਾਰ ਫਿਰ ਜੁੜੇ ਨੇ। ਤੁਹਾਡਾ ਸਾਰਿਆਂ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਤੇ ਤੁਹਾਡੇ ਜਿਹੜੇ ਸੁਨੇਹੇ ਆ ਮੈਂ ਜ਼ਰੂਰ ਸ਼ਾਮਲ ਕਰਾਂਗੀ। ਫਿਲਹਾਲ ਆਪਾਂ ਖਬਰਾਂ ਵੱਲ ਵਧਦੇ ਹਾਂ ਕਿਉਂਕਿ ਸਿਲਸਿਲਾ ਜਿਹੜਾ ਉਹ ਹੁਣ ਖਬਰਾਂ ਦਾ ਸ਼ੁਰੂ ਹੋਣ ਜਾ ਰਿਹਾ। ਇਸ ਤੋਂ ਬਾਅਦ ਇੱਕ ਅਸੀਂ ਨੌਜਵਾਨ ਦੇ ਨਾਲ ਤੁਹਾਡੀ ਮੁਲਾਕਾਤ ਵੀ ਕਰਾਉਣੀ ਹੈ ਤੇ ਲਓ ਜੀ ਵਧਦੇ ਹਾਂ ਫਿਰ ਖਬਰਾਂ ਵੱਲ।
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਆਪਣੀ ਸੰਸਾਰਕ ਯਾਤਰਾ ਪੂਰੀ ਕੀਤੀ, ਕੱਲ ਹਸਪਤਾਲ ਵਿਚ ਲਿਆ ਆਖਰੀ ਸਾਹ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਮੁਖਰਜੀ ਉੱਚ ਕੋਟੀ ਦੇ ਵਿਦਵਾਨ ਅਤੇ ਸਿਆਸਤਦਾਨ ਸਨ। ਸੁਪਰੀਮ ਕੋਰਟ ਵੱਲੋਂ ਅਪਰਾਧਿਕ ਮਾਣਹਾਨੀ ਅਧੀਨ ਦੋਸ਼ੀ ਕਰਾਰ ਦਿੱਤੇ ਗਏ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ 1 ਰੁਪਏ ਦਾ ਜੁਰਮਾਨਾ ਲਗਾਇਆ। ਜੁਰਮਾਨਾ ਭਰਾਂਗਾ ਪਰ ਨਜ਼ਰਸਾਨੀ ਪਟੀਸ਼ਨ ਦਾ ਅਧਿਕਾਰ ਸੁਰੱਖਿਅਤ, ਕਿਹਾ ਭੂਸ਼ਣ ਨੇ। ਪ੍ਰਸ਼ਾਂਤ ਭੂਸ਼ਣ ਵੱਲੋਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇ ਐਲਾਨ ਨੇ ਸਿੱਖਾਂ ਲਈ ਵੀ ਜਗਾਈ ਉਮੀਦ ਤੇ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ 36 ਲੱਖ ਤੋਂ ਪਾਰ, ਇਕ ਦਿਨ ਦੇ ਵਿਚ 971 ਮਰੀਜ਼ਾਂ ਦੀ ਮੌਤ। ਭਾਰਤ ਵਿਚ 2030 ਤੱਕ 68 ਲੱਖ ਕੁੜੀਆਂ ਘੱਟ ਪੈਦਾ ਹੋਣਗੀਆਂ, ਇੱਕ ਅਧਿਐਨ ਦੀ ਰਿਪੋਰਟ। ਤੇ ਉਧਰ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਦਾ ਐਲਾਨ। ਪੰਜਾਬ ਵਿਚ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਸਮਾਗਮ ਅਕਾਲ ਤਖ਼ਤ ਸਾਹਿਬ ਤੇ ਜਾਹੋ ਜਲਾਲ ਨਾਲ ਮਨਾਇਆ ਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਨਲਾਕ 4 ਦੌਰਾਨ ਸ਼ਹਿਰੀ ਖੇਤਰਾਂ ਦੀਆਂ ਮੌਜੂਦਾ ਸਾਰੀਆਂ ਪਾਬੰਦੀਆਂ ਜਾਰੀ ਰੱਖਣ ਦਾ ਐਲਾਨ। ਪੰਜਾਬ ਵਿਚ ਪੁਲਿਸ ਮੁਲਾਜ਼ਮਾਂ ਵੱਲੋਂ ਗੋਲੀਆਂ ਮਾਰ ਕੇ ਇਕ ਕਬੱਡੀ ਖਿਡਾਰੀ ਦੇ ਕਤਲ ਕਰਨ ਦੀ ਖਬਰ ਤੇ ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿਚ ਵਿਕਟੋਰੀਆ ਚ ਸਟੇਜ 4 ਪਾਬੰਦੀਆਂ ਖਤਮ ਹੋਣ ਦੇ ਆਸਾਰ। ਸੂਬੇ ਦੇ ਪ੍ਰੀਮੀਅਰ ਡੇਨੀਅਲ ਐਂਡਰਿਊ ਨੇ ਐਤਵਾਰ ਨੂੰ ਆਉਣ ਵਾਲੀ ਯੋਜਨਾ ਦੇ ਉੱਤੇ ਚਾਨਣਾ ਪਾਉਣ ਬਾਰੇ ਕਿਹਾ। ਕੁਝ ਐਪੀਡੀਮੀਓਲੋਜਿਸਟ ਤੇ ਵਿਕਟੋਰੀਅਨ ਪ੍ਰਸ਼ਾਸਕੀ ਅਧਿਕਾਰੀਆਂ ਵੱਲੋਂ ਵੀ ਅਗਲੇ ਵੀਕਐਂਡ ਯਾਨੀ ਹਫ਼ਤੇ ਦੇ ਅੰਤ ਤੱਕ ਕੋਵਿਡ ਕੇਸਾਂ ਵਿਚ ਵੱਡੀ ਕਮੀ ਆਉਣ ਦੀ ਸੰਭਾਵਨਾ ਜਤਾਈ। ਨਿਊ ਸਾਊਥ ਵੇਲਜ਼ ਦੇ ਵਿਚ ਵੀ ਨਵੇਂ ਕੋਰੋਨਾ ਕੇਸ ਕੀਤੇ ਗਏ ਦਰਜ। ਸੂਬੇ ਦੀ ਪ੍ਰੀਮੀਅਰ ਵੱਲੋਂ ਸਿਹਤ ਸਬੰਧੀ ਹੋਰ ਸਾਵਧਾਨੀਆਂ ਦੀ ਕੀਤੀ ਗਈ ਹਦਾਇਤ। ਨਿਊਜ਼ੀਲੈਂਡ ਦੇ 30 ਦੇ ਕਰੀਬ ਬੰਦਿਆਂ ਨੂੰ ਜਿਨ੍ਹਾਂ ਉੱਤੇ ਕ੍ਰਿਮੀਨਲ ਚਾਰਜਸ ਰਿਕਾਰਡ ਕੀਤੇ ਗਏ ਸਨ, ਉਨ੍ਹਾਂ ਨੂੰ ਇੱਕ ਫੈਸਲੇ ਅਧੀਨ ਆਸਟ੍ਰੇਲੀਆ ਤੋਂ ਕੱਢ ਕੇ ਦੇਸ਼ ਨੇ ਵਾਪਸ ਨਿਊਜ਼ੀਲੈਂਡ ਭੇਜਿਆ। ਇਨ੍ਹਾਂ ਉੱਪਰ ਗੰਭੀਰ ਅਤੇ ਸੰਗੀਨ ਅਪਰਾਧ ਕਰਨ ਦੇ ਦੋਸ਼ ਸਨ ਅਤੇ ਇਨ੍ਹਾਂ ਨੂੰ ਚਾਰਟਰ ਫਲਾਈਟ ਰਾਹੀਂ ਨਿਊਜ਼ੀਲੈਂਡ ਦਾ ਰਾਹ ਦਿਖਾ ਦਿੱਤਾ ਗਿਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਲਈ, ਕੱਲ ਹਸਪਤਾਲ ਵਿਚ ਉਨ੍ਹਾਂ ਨੇ ਆਖਰੀ ਸਾਹ ਲਿਆ। ਪ੍ਰਣਬ ਮੁਖਰਜੀ ਕੱਲ ਹਸਪਤਾਲ ਦੇ ਵਿਚ ਆਖਰੀ ਸਾਹ ਲਿਆ ਔਰ ਉਹਨਾਂ ਦੀ ਉਮਰ 84 ਵਰਿਆਂ ਦੀ ਸੀ। ਮੁਖਰਜੀ ਦੇ ਪੁੱਤਰ ਅਭਿਜੀਤ ਨੇ ਦੱਸਿਆ ਕਿ ਭਾਰੀ ਮਨ ਨਾਲ ਸੂਚਿਤ ਕਰਦਾ ਹਾਂ ਕਿ ਮੇਰੇ ਪਿਤਾ ਜੀ ਸ਼੍ਰੀ ਪ੍ਰਣਬ ਮੁਖਰਜੀ ਦਾ ਕੁਝ ਸਮਾਂ ਪਹਿਲਾਂ ਦੇਹਾਂਤ ਹੋ ਗਿਆ। ਆਰ ਹਸਪਤਾਲ ਦੇ ਡਾਕਟਰਾਂ ਦੇ ਅਣਥੱਕ ਯਤਨਾਂ ਅਤੇ ਪੂਰੇ ਭਾਰਤ ਦੇ ਲੋਕਾਂ ਦੀਆਂ ਅਰਦਾਸਾਂ ਲਈ ਮੈਂ ਉਹਨਾਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਹਾਂ, ਕਿਹਾ ਪ੍ਰਣਬ ਮੁਖਰਜੀ ਦੇ ਬੇਟੇ ਨੇ। ਸੋ ਮੁਖਰਜੀ 2012 ਤੋਂ 2017 ਤੱਕ ਦੇਸ਼ ਦੇ 13ਵੇਂ ਰਾਸ਼ਟਰਪਤੀ ਸਨ। ਸੋਮਵਾਰ ਸਵੇਰੇ ਡਾਕਟਰਾਂ ਨੇ ਦੱਸਿਆ ਕਿ ਸਾਬਕਾ ਰਾਸ਼ਟਰਪਤੀ ਦੀ ਸਿਹਤ ਹੋਰ ਵਿਗੜ ਗਈ ਕਿਉਂਕਿ ਫੇਫੜਿਆਂ ਵਿਚ ਲਾਗ ਕਾਰਨ ਉਨ੍ਹਾਂ ਨੂੰ ਸੈਪਟਿਕ ਸ਼ੌਕ ਲੱਗਾ ਤੇ ਸੈਪਟਿਕ ਸ਼ੌਕ ਅਜਿਹੀ ਗੰਭੀਰ ਹਾਲਤ ਚ ਹੋ ਗਿਆ ਤੇ ਉਨ੍ਹਾਂ ਦਾ ਪੀਪੀ ਜਿਹੜਾ ਸੀ ਉਹ ਬੰਦ ਹੋ ਗਿਆ ਔਰ ਸਰੀਰ ਦੇ ਅੰਗਾਂ ਦੇ ਵਿਚ ਪੂਰੀ ਮਾਤਰਾ ਚ ਆਕਸੀਜਨ ਜਿਹੜੀ ਆ ਉਹ ਨਾ ਪਹੁੰਚਣ ਕਾਰਨ ਉਹਨਾਂ ਦਾ ਜਿਹੜਾ ਉਹਨਾਂ ਦੀ ਜਿਹੜੀ ਮੌਤ ਹੈ ਉਹ ਹੋਈ। ਸੋ ਪ੍ਰਣਬ ਮੁਖਰਜੀ ਜਿਹੜੇ ਕਿ ਇੱਕ ਬਹੁਤ ਹੀ ਕਾਬਿਲ ਸ਼ਖਸੀਅਤ ਸਨ, ਭਾਰਤੀ ਰਾਜਨੀਤੀ ਦੀ ਨਬਜ਼ ਤੇ ਡੂੰਘੀ ਪਕੜ ਰੱਖਣ ਵਾਲੇ ਪ੍ਰਣਬ ਮੁਖਰਜੀ, ਉਹਨਾਂ ਨੂੰ ਅਜਿਹੀ ਸ਼ਖਸੀਅਤ ਵੱਲੋਂ ਯਾਦ ਕੀਤਾ ਜਾਵੇਗਾ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਹੋ ਸਕਦੇ ਸਨ, ਪਰ ਆਖਿਰਕਾਰ ਉਹਨਾਂ ਦਾ ਰਾਜਸੀ ਸਫ਼ਰ ਰਾਸ਼ਟਰਪਤੀ ਭਵਨ ਤੱਕ ਪਹੁੰਚ ਕੇ ਖਤਮ ਹੋਇਆ। ਮੁਖਰਜੀ ਦੇ ਰਾਜਸੀ ਜੀਵਨ ਵਿਚ ਅਜਿਹਾ ਸਮਾਂ ਵੀ ਆਇਆ ਸੀ ਜਦ ਕਾਂਗਰਸ ਪਾਰਟੀ ਵਿਚ ਰਾਜਸੀ ਪੌੜੀਆਂ ਚੜ੍ਹਦਿਆਂ ਉਹ ਸਿਖਰਲੇ ਅਹੁਦੇ ਦੇ ਬਹੁਤ ਕਰੀਬ ਪਹੁੰਚ ਗਏ ਸਨ, ਪਰ ਉਨ੍ਹਾਂ ਨੂੰ ਉਹ ਅਹੁਦਾ ਮਿਲਣ ਦੀ ਬਜਾਏ ਰਾਸ਼ਟਰਪਤੀ ਦਾ ਅਹੁਦਾ ਮਿਲਿਆ। ਉਹ ਦਹਾਕਿਆਂ ਤੱਕ ਕਾਂਗਰਸ ਦੇ ਸੰਕਟ ਮੋਚਕ ਵੀ ਰਹੇ ਅਤੇ ਉਨ੍ਹਾਂ ਨੂੰ ਦੇਸ਼ ਦੇ ਸਭ ਤੋਂ ਵੱਧ ਸਤਿਕਾਰ ਸਿਆਸਤਦਾਨਾਂ ਵਿਚ ਸ਼ੁਮਾਰ ਕੀਤਾ ਜਾਂਦਾ ਹੈ। ਪੱਛਮੀ ਬੰਗਾਲ ਵਿਚ ਜਨਮੇ ਮੁਖਰਜੀ ਦੇ ਨਾਮ ਕਈ ਅਜਿਹੀਆਂ ਪ੍ਰਾਪਤੀਆਂ ਹਨ ਜਿਹੜੀਆਂ ਉਨ੍ਹਾਂ ਨੂੰ ਦੂਜਿਆਂ ਤੋਂ ਵੱਖ ਕਰਦੀਆਂ ਹਨ। ਤੇ ਉਧਰ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਮੁਖਰਜੀ ਨੂੰ ਉੱਚ ਕੋਟੀ ਦੇ ਵਿਦਵਾਨ ਅਤੇ ਸਿਆਸਤਦਾਨ ਖਿਆਲ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਨੇ ਕਿਹਾ ਕਿ ਪ੍ਰਣਬ ਮੁਖਰਜੀ ਉੱਚ ਕੋਟੀ ਦੇ ਵਿਦਵਾਨ ਅਤੇ ਸਿਆਸਤਦਾਨ ਸਨ, ਉਨ੍ਹਾਂ ਦਾ ਮਾਰਗਦਰਸ਼ਨ ਮੈਂ ਕਦੇ ਨਹੀਂ ਭੁੱਲਾਂਗਾ। 7 ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਜਿਹੜਾ ਉਹ ਦੇਸ਼ ਦੇ ਵਿਚ ਕਰ ਦਿੱਤਾ ਗਿਆ। ਤੇ ਉਧਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਪ੍ਰਣਬ ਮੁਖਰਜੀ ਦੇ ਦੇਹਾਂਤ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਉਹ ਬੇਹੱਦ ਦੁਖੀ ਹਨ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਵਿਚ ਖੁਦ ਨੂੰ ਦੇਸ਼ ਦੇ ਨਾਲ ਜੋੜਦਾ ਹਾਂ। ਉਨ੍ਹਾਂ ਦੇ ਪਰਿਵਾਰ ਤੇ ਮਿੱਤਰਾਂ ਨਾਲ ਡੂੰਘੀ ਹਮਦਰਦੀ ਹੈ। ਅਗਲੀ ਖਬਰ ਵੱਲ ਵਧਦੇ ਹਾਂ। ਸੁਪਰੀਮ ਕੋਰਟ ਵੱਲੋਂ ਅਪਰਾਧਕ ਮਾਣਹਾਨੀ ਅਧੀਨ ਦੋਸ਼ੀ ਕਰਾਰ ਦਿੱਤੇ ਗਏ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ 1 ਰੁਪਏ ਦਾ ਜਿਹੜਾ ਜੁਰਮਾਨਾ ਆ ਉਹ ਲਗਾਇਆ ਗਿਆ, ਜਿਸ ਨੂੰ ਕਾਫੀ ਹਾਸੋਹੀਣਾ ਵੀ ਦੱਸਿਆ ਜਾ ਰਿਹਾ। ਸੋਸ਼ਲ ਮੀਡੀਆ ਦੇ ਉੱਤੇ ਇਹਦੇ ਉੱਤੇ ਕਾਫੀ ਜ਼ਿਆਦਾ ਜਿਹੜੀ ਚਰਚਾ ਆ ਉਹ ਵੀ ਦੇਖਣ ਨੂੰ ਮਿਲ ਰਹੀ ਹੈ। ਸੁਪਰੀਮ ਕੋਰਟ ਨੇ ਅਪਰਾਧਕ ਮਾਣਹਾਨੀ ਲਈ ਦੋਸ਼ੀ ਕਰਾਰ ਦਿੱਤੇ ਗਏ ਕਾਰਕੁਨ ਅਤੇ ਪ੍ਰਸਿੱਧ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਸਜ਼ਾ ਦੇ ਰੂਪ ਦੇ ਵਿਚ 1 ਰੁਪਏ ਦਾ ਸੰਕੇਤਕ ਜੁਰਮਾਨਾ ਲਾਇਆ ਗਿਆ। ਅਦਾਲਤ ਨੇ ਨਿਆਂਪਾਲਿਕਾ ਵਿਰੁੱਧ ਟਵਿੱਟਰ ਤੇ 2 ਟਿੱਪਣੀਆਂ ਕਰਨ ਲਈ ਦੋਸ਼ੀ ਠਹਿਰਾਏ ਗਏ ਭੂਸ਼ਣ ਨੂੰ 15 ਸਤੰਬਰ ਤੱਕ ਅਦਾਲਤ ਦੀ ਰਜਿਸਟਰੀ ਵਿਚ ਜੁਰਮਾਨਾ ਭਰਨ ਦਾ ਨਿਰਦੇਸ਼ ਦਿੱਤਾ। ਜੱਜ ਅਰੁਣ ਮਿਸ਼ਰਾ, ਜੱਜ ਬੀ ਆਰ ਗਵਈ ਅਤੇ ਜੱਜ ਕ੍ਰਿਸ਼ਨ ਮੁਰਾਰੀ ਦੇ ਬੈਂਚ ਨੇ ਭੂਸ਼ਣ ਨੂੰ ਸਜ਼ਾ ਸੁਣਾਉਂਦਿਆਂ ਕਿਹਾ ਕਿ ਜੁਰਮਾਨਾ ਰਾਸ਼ੀ ਜਮ੍ਹਾਂ ਨਾ ਕਰਨ ਤੇ ਉਸ ਨੂੰ 3 ਮਹੀਨੇ ਦੀ ਸਧਾਰਨ ਕੈਦ ਭੁਗਤਣੀ ਪਵੇਗੀ ਤੇ 3 ਸਾਲ ਤੱਕ ਉਸ ਦੀ ਵਕਾਲਤ ਤੇ ਰੋਕ ਰਹੇਗੀ। ਬੈਂਚ ਨੇ ਕਿਹਾ ਕਿ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਚ ਦਖਲ ਨਹੀਂ ਦਿੱਤਾ ਜਾ ਸਕਦਾ, ਪਰ ਦੂਜਿਆਂ ਦੇ ਹੱਕਾਂ ਦਾ ਸਨਮਾਨ ਕਰਨਾ ਪਵੇਗਾ। ਸਿਖਰਲੀ ਅਦਾਲਤ ਨੇ 14 ਅਗਸਤ ਨੂੰ ਭੂਸ਼ਣ ਨੂੰ ਦੋਸ਼ੀ ਕਰਾਰ ਦਿੱਤਾ ਸੀ ਤੇ ਕਿਹਾ ਸੀ ਕਿ ਭੂਸ਼ਣ ਦੀਆਂ ਟਿੱਪਣੀਆਂ ਨੂੰ ਨਿਆਂਪਾਲਿਕਾ ਦੀਆਂ ਟਿੱਪਣੀਆਂ ਨੂੰ ਨਿਆਂਪਾਲਿਕਾ ਦੇ ਕੰਮਕਾਜ ਦੀ ਸਿਹਤਮੰਦ ਆਲੋਚਨਾ ਨਹੀਂ ਕਿਹਾ ਜਾ ਸਕਦਾ। ਤੇ ਉਧਰ ਪ੍ਰਸ਼ਾਂਤ ਭੂਸ਼ਣ ਵੱਲੋਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇ ਐਲਾਨ ਨੇ ਸਿੱਖਾਂ ਦੇ ਲਈ ਵੀ ਜਿਹੜੀ ਇੱਕ ਉਮੀਦ ਹੈ ਉਹ ਜਗਾਈ ਹੈ। ਨਾਮਵਰ ਵਕੀਲ ਪ੍ਰਸ਼ਾਂਤ ਭੂਸ਼ਣ ਵੱਲੋਂ ਬੋਲਣ ਦੀ ਆਜ਼ਾਦੀ ਦੇ ਹੱਕ ਉੱਤੇ ਪਹਿਰਾ ਦਿੰਦੇ ਹੋਏ ਆਪਣੇ ਵਿਰੁੱਧ ਸੁਪਰੀਮ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਦੇ ਲਈ ਗੱਲ ਆਖੀ ਹੈ, ਜਿਸ ਨਾਲ ਬੋਲਣ ਦੀ ਆਜ਼ਾਦੀ ਖਾਸ ਕਰਕੇ ਪੰਜਾਬ ਵਿਚ ਖਾਲਿਸਤਾਨ ਦੀ ਸ਼ਾਂਤਮਈ ਮੰਗ ਕਰਨ ਵਾਲਿਆਂ ਵਿਰੁੱਧ ਦੇਸ਼ ਧਰੋਹ ਦੀਆਂ ਧਾਰਾਵਾਂ ਤਹਿਤ ਦਰਜ ਹੋ ਰਹੇ ਕੇਸਾਂ ਵਿਚ ਵੀ ਸਥਿਤੀ ਸਪਸ਼ਟ ਹੋ ਸਕਣ ਦੀ ਆਸ ਬੱਝੀ ਹੈ, ਕਿਉਂਕਿ ਭੂਸ਼ਣ ਜੇਕਰ ਅੱਗੇ ਇਹ ਕੇਸ ਲੜਨ ਦਾ ਹਿਆਂ ਨਹੀਂ ਕਰਦੇ ਤਾਂ ਉਹ ਜੁਰਮਾਨਾ ਭਾਵੇਂ 1 ਰੁਪਈਏ ਦਾ ਸੰਕੇਤਕ ਹੀ ਹੋਇਆ ਪਰ ਉਹ ਬੇਬਾਕ ਬੋਲਣ ਨੂੰ ਲੈ ਕੇ ਦੋਸ਼ੀ ਸਾਬਤ ਹੋ ਗਏ ਨੇ, ਜਿਸ ਲਈ ਇਹ ਬੇਦੋਸ਼ੇ ਸਾਬਤ ਹੋਣ ਨਾਲ ਇਸ ਸੰਵਿਧਾਨਕ ਹੱਕ ਦੀ ਰਾਖੀ ਹੁੰਦੀ ਹੈ। ਖਾਲਿਸਤਾਨ ਦੀ ਸ਼ਾਂਤਮਈ ਮੰਗ ਦੇ ਨਜ਼ਰੀਏ ਤੋਂ ਵੀ ਵੇਖੀਏ ਤਾਂ ਹਾਲਾਂਕਿ ਸੁਪਰੀਮ ਕੋਰਟ ਨੇ 1995 ਵਿਚ ਬਲਵੰਤ ਸਿੰਘ ਕੇਸ ਚ ਕਿਹਾ ਸੀ ਕਿ ਲੋਕਤੰਤਰ ਮੁਤਾਬਕ ਖਾਲਿਸਤਾਨ ਦੀ ਗੈਰ ਹਿੰਸਕ ਮੰਗ ਕੋਈ ਜੁਰਮ ਨਹੀਂ ਹੈ, ਇਹਦੇ ਬਾਰੇ ਚ ਜਸਟਿਸ ਮਾਰਕੰਡੇ ਕਾਟਜੂ ਵੀ ਇਸ ਜਜਮੈਂਟ ਦੀ ਤਸਦੀਕ ਕਰ ਚੁੱਕੇ ਨੇ। ਉਧਰ ਪ੍ਰਸ਼ਾਂਤ ਭੂਸ਼ਣ ਦੇ ਕਰੀਬੀ ਸਵਰਾਜ ਇੰਡੀਆ ਅੰਦੋਲਨ ਅਤੇ ਅੰਦੋਲਨ ਦੇ ਹਰਿਆਣਾ ਤੋਂ ਮੁਖੀ ਨਾਮਵਰ ਵਕੀਲ ਰਾਜੀਵ ਗੁੰਦਾਰਾ ਨੇ ਵੀ ਕਿਹਾ ਕਿ ਜੇਕਰ ਅਸੀਂ ਬੋਲਣ ਦੀ ਆਜ਼ਾਦੀ ਦੀ ਅਸਲ ਅਰਥਾਂ ਚ ਬਹਾਲੀ ਦੀ ਲੜਾਈ ਨਹੀਂ ਲੜਾਂਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਵਾਬ ਨਹੀਂ ਦੇ ਸਕਾਂਗੇ। ਇਸ ਤੋਂ ਬਾਅਦ ਅਗਲੀ ਖਬਰ ਵੱਲ ਵਧਦਿਆਂ, ਦੇਸ਼ ਵਿੱਚ ਕੋਰੋਨਾ ਵਾਇਰਸ ਦੇ 36 ਲੱਖ ਤੋਂ ਜਿਹੜੇ ਪਾਰ ਅੰਕੜੇ ਹੋ ਗਏ ਇਸ ਵੇਲੇ, ਔਰ 971 ਮਰੀਜ਼ਾਂ ਦੀ ਜਿਹੜੀ ਮੌਤ ਹੈ ਉਹ ਹੋਣ ਦੀ ਖਬਰ ਆ ਰਹੀ ਹੈ। ਭਾਰਤ ਵਿੱਚ ਕੋਰੋਨਾ ਵਾਇਰਸ ਦੇ 78,512 ਨਵੇਂ ਮਾਮਲੇ ਆਉਣ ਦੇ ਨਾਲ ਸੋਮਵਾਰ ਨੂੰ ਦੇਸ਼ ਵਿੱਚ ਜਿਹੜੇ ਲਾਗਦੇ ਮਾਮਲੇ ਨੇ ਉਹ 36 ਲੱਖ ਤੋਂ ਵੀ ਪਾਰ ਹੋ ਗਏ ਆ। 971 ਮਰੀਜ਼ਾਂ ਦੀ ਜਿਹੜੀ ਮੌਤ ਹੋਣ ਦੀ ਵੀ ਖ਼ਬਰ ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ 'ਚ ਵਾਇਰਸ ਨਾਲ 971 ਹੋਰ ਮਰੀਜ਼ਾਂ ਦੀ ਜਿਹੜੀ ਮੌਤ ਮਗਰੋਂ ਮ੍ਰਿਤਕਾਂ ਦੀ ਵੀ ਜਿਹੜੀ ਕੁੱਲ ਗਿਣਤੀ ਹੈ ਉਹ 64,469 ਇਸ ਵੇਲੇ ਹੋ ਚੁੱਕੀ ਹੈ। ਅਗਲੀ ਖਬਰ ਵੱਲ ਵਧਦੇ ਹਾਂ, ਭਾਰਤ ਵਿੱਚ 2030 ਤੱਕ 68 ਲੱਖ ਕੁੜੀਆਂ ਪੈਦਾ ਹੋਣਗੀਆਂ, ਇੱਕ ਅਧਿਐਨ ਦੀ ਰਿਪੋਰਟ ਜਿਹੜੀ ਹੈ ਉਹ ਆਈ ਹੈ। ਸੋ ਕੁੱਖਾਂ ਦੇ ਵਿੱਚ ਜਿਹੜਾ ਕਤਲ ਹੈ ਕੀਤਾ ਜਾਂਦਾ ਹੈ ਔਰ ਭਾਰਤ ਦੇ ਵਿੱਚ ਇਹ ਬਹੁਤ ਆਮ ਹੁੰਦਾ। ਸੋ ਇਸ ਦੇ ਉੱਤੇ ਇੱਕ ਜਿਹੜੀ ਖੋਜ ਹੈ ਉਹ ਕੀਤੀ ਗਈ ਹੈ ਸਾਊਦੀ ਅਰਬ ਦੀ ਕਿੰਗ ਅਬਦੁੱਲਾ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨੋਲੋਜੀ ਤੇ ਯੂਨੀਵਰਸਿਟੀ ਦੇ ਪੈਰਿਸ ਫਰਾਂਸ ਦੇ ਅਧਿਐਨਕਾਰਾਂ ਨੇ ਇੱਕ ਤਾਜ਼ਾ ਜਿਹੜਾ ਅਧਿਐਨ ਆ ਉਹਦੇ ਵਿੱਚ ਇਹ ਗੱਲ ਕਹੀ ਹੈ ਕਿ ਭਾਰਤ ਵਿੱਚ 94 ਗਰਭਪਾਤ ਕਾਰਨ 2020 ਤੱਕ ਕੁੜੀਆਂ ਦੇ ਜਨਮ ਦੇ ਅੰਕੜੇ ਵਿੱਚ ਲਗਭਗ 68 ਲੱਖ ਦੀ ਕਮੀ ਆਵੇਗੀ ਅਤੇ ਸਭ ਤੋਂ ਵੱਧ ਕਮੀ ਜਿਹੜੀ ਹੈ ਇਹ ਯੂਰਪ ਦੇ ਵਿੱਚ ਵੇਖਣ ਨੂੰ ਮਿਲੇਗੀ। ਸੋ ਇਹ ਲਿੰਗ ਦੀ ਚੋਣ ਅਤੇ ਮੁੰਡਿਆਂ ਨੂੰ ਪਹਿਲ ਦਿੱਤੇ ਜਾਣ ਕਾਰਨ 1970 ਦੇ ਦਹਾਕੇ ਦੇ ਸਮੇਂ ਤੋਂ ਜਨਮ ਸਮੇਂ ਲਿੰਗ ਅਨੁਪਾਤ ਵਿੱਚ ਅਸੰਤੁਲਨ ਜਿਹੜਾ ਉਹ ਲਗਾਤਾਰ ਬਣਿਆ ਹੋਇਆ ਔਰ ਅਧਿਐਨਕਾਰਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਅਸੰਤੁਲਨ ਤੋਂ ਪ੍ਰਭਾਵਿਤ ਦੂਜੇ ਦੇਸ਼ਾਂ ਦੇ ਉਲਟ ਭਾਰਤ ਵਿੱਚ ਲਿੰਗ ਅਨੁਪਾਤ ਵਿੱਚ ਅਸੰਤੁਲਨ ਜਿਹੜਾ ਆ ਉਹ ਖੇਤਰੀ ਵੰਨ ਸੁਵੰਨਤਾ ਦੇ ਹਿਸਾਬ ਨਾਲ ਵੱਖੋ ਵੱਖ ਹੈ। ਅਗਲੀ ਖਬਰ ਵੱਲ ਵਧਦਿਆਂ ਜੀ, ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਸਮਾਗਮਾਂ ਦੀ ਲੜੀ ਦਾ ਜਿਹੜਾ ਐਲਾਨ ਹੈ ਉਹ ਕੀਤਾ ਗਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਆਪਸੀ ਪ੍ਰੇਮ, ਦਇਆ, ਧਾਰਮਿਕ ਸਹਿਣਸ਼ੀਲਤਾ ਤੇ ਲਸਾਨੀ ਕੁਰਬਾਨੀਆਂ ਦੀਆਂ ਸਦੀਵੀ ਸਿੱਖਿਆਵਾਂ ਦੇ ਪ੍ਰਸਾਰ ਹਿੱਤ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹਿੰਦ ਦੀ ਚਾਦਰ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਜਿਹੜੀ ਆ ਉਹ ਕਰਵਾ ਰਹੀ ਹੈ ਤੇ ਹਰ ਮਹੀਨੇ ਇਹ ਜਿਹੜੇ ਵੱਖ ਵੱਖ ਸਮਾਗਮ ਹੈ ਉਹ ਆਨਲਾਈਨ ਹੋਣਗੇ। ਸੋ ਅੱਜ ਤੋਂ ਇਹ ਸਮਾਗਮ ਜਿਹੜੇ ਆ ਉਹ ਸ਼ੁਰੂ ਹੋ ਰਹੇ ਆ। ਆਨਲਾਈਨ ਸਮਾਗਮਾਂ ਦੇ ਵਿੱਚ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਵਿਚਾਰਧਾਰਾ ਬਾਰੇ ਇੱਕ ਵੈਬੀਨਾਰ ਜਿਹੜਾ ਆ ਉਹ ਹੋਣ ਜਾ ਰਿਹਾ ਡਿਸਟੈਂਸ ਐਜੂਕੇਸ਼ਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜਿਹੜਾ ਕਿ ਯੂਟਿਊਬ ਚੈਨਲ ਦੇ ਉੱਤੇ ਮੁਹੱਈਆ ਹੋਵੇਗਾ। ਇਸੇ ਤਰ੍ਹਾਂ ਆਉਣ ਵਾਲੇ ਕੱਲ ਕਲਾਮੇ ਗੁਰੂ ਤੇਗ ਬਹਾਦਰ ਸੰਬੰਧੀ ਜਿਹੜਾ ਭਾਸ਼ਣ ਉਰਦੂ ਤੇ ਫਾਰਸੀ ਦੇ ਵਿੱਚ ਹੋਵੇਗਾ ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਹੀ ਇਹ ਅਰਬੀ, ਉਰਦੂ ਤੇ ਫਾਰਸੀ ਵਿਭਾਗ ਦੇ ਵਿੱਚ ਹੋਏਗਾ। ਇਸ ਨੂੰ ਵੀ ਯੂਟਿਊਬ ਦੇ ਰਾਹੀਂ ਆਮ ਲੋਕਾਂ ਦੇ ਸਾਹਮਣੇ ਰੱਖਿਆ ਜਾਏਗਾ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਜਿਹੜੇ ਲੇਖ ਮੁਕਾਬਲੇ, ਕਵਿਤਾ ਉਚਾਰਨ, ਸ਼ਬਦ ਗਾਇਨ, ਕੋਲਾਜ ਮੁਕਾਬਲਾ, ਸ੍ਰੀ ਗੁਰੂ ਤੇਗ ਬਹਾਦਰ ਜੀ ਸੰਬੰਧੀ ਕਵੀ ਦਰਬਾਰ, ਪ੍ਰਸ਼ਨੋਤਰੀ ਮੁਕਾਬਲਾ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦਤ ਸੰਦੇਸ਼, ਸ਼ਹਾਦਤ ਦਾ ਸੰਦੇਸ਼ ਵੈਬੀਨਾਰ ਔਰ ਸ਼ਬਦ ਗਾਇਨ, ਚਿੱਤਰਕਾਰੀ ਵਰਕਸ਼ਾਪ ਤੇ ਨਾਟਕ ਗੁਰੂ ਲਾਦੋਰੇ, ਇਹ ਵੀ ਸਾਰੇ ਜਿਹੜੇ ਸਮਾਗਮ ਹੈ ਇਹ ਉਲੀਕੇ ਗਏ ਆ। ਪੰਜਾਬੀ ਸਾਹਿਤ ਅਕਾਦਮੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਰੀਜਨਲ ਕੈਂਪਸ, ਪੰਜਾਬੀ ਵਿਭਾਗ, ਸਿੱਖ ਨੈਸ਼ਨਲ ਕਾਲਜ, ਪੰਜਾਬ ਕਲਾ ਪ੍ਰੀਸ਼ਦ, ਨੌਰਥ ਜ਼ੋਨ ਕਲਚਰਲ ਸੈਂਟਰ, ਪੰਜਾਬ ਲਲਿਤ ਕਲਾ ਅਕਾਦਮੀ ਤੇ ਪੰਜਾਬ ਸੰਗੀਤ ਨਾਟਕ ਅਕੈਡਮੀ ਵੱਲੋਂ। ਤੇ ਅਗਲੀ ਖਬਰ ਜਿਹੜੀ ਹੈ ਜੀ ਉਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਨਲੌਕ 4 ਦੌਰਾਨ ਸ਼ਹਿਰੀ ਖੇਤਰਾਂ ਦੀਆਂ ਜਿਹੜੀਆਂ ਮੌਜੂਦਾ ਸਾਰੀਆਂ ਪਾਬੰਦੀਆਂ ਜਾਰੀ ਰੱਖਣ ਦਾ ਜਿਹੜਾ ਐਲਾਨ ਹੈ ਉਹ ਕੀਤਾ ਗਿਆ ਹੈ, ਕਿਉਂਕਿ ਜਿਹੜਾ ਕੋਰੋਨਾ ਦਾ ਜਿਹੜਾ ਕਹਿਰ ਹੈ ਉਹ ਅਜੇ ਥੰਮਿਆ ਨਹੀਂ ਆ। ਸੋ ਜਿਹਦੇ ਕਾਰਨ ਅਜੇ ਵੀ ਇੱਕ ਜਿਹੜਾ ਡਰ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਬਣਿਆ ਹੋਇਆ ਕਿ ਇਸ ਦਾ ਜਿਹੜਾ ਫੈਲਾਅ ਆ ਉਹ ਬਹੁਤ ਤੇਜ਼ੀ ਦੇ ਨਾਲ ਹੋ ਸਕਦਾ। ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਪਾਬੰਦੀਆਂ ਜਿਹੜੀਆਂ ਆ ਇਹ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਗਿਆ। ਧਾਰਾ 144 ਉਹਨਾਂ ਨੇ ਕਿਹਾ ਲਾਗੂ ਰਹੇਗੀ। ਸ਼ਹਿਰਾਂ ਕਸਬਿਆਂ ਵਿੱਚ ਹਫ਼ਤੇ ਦੇ ਅੰਤਲੇ ਤੇ ਰਾਤ ਦੇ ਕਰਫਿਊ ਵੀ ਜਿਹੜੇ ਆ ਉਹ ਜਾਰੀ ਰਹਿਣਗੇ। ਸਰਕਾਰੀ ਬੁਲਾਰੇ ਵੱਲੋਂ ਦੱਸਿਆ ਗਿਆ ਕਿ ਇਹ ਫੈਸਲਾ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਅਨਲੌਕ 4 ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੇਂਦਰ ਸਰਕਾਰ ਨਾਲ ਬਕਾਇਦਾ ਸਲਾਹ ਮਸ਼ਵਰੇ ਮਗਰੋਂ ਕੀਤਾ ਗਿਆ ਤੇ ਸੂਬੇ ਭਰ ਵਿਚ ਸਾਰੇ ਸਮਾਜਿਕ ਸਿਆਸੀ ਧਾਰਮਿਕ ਇਕੱਠਾਂ ਧਰਨਿਆਂ ਤੇ ਰੋਸ ਮੁਜ਼ਾਹਰਿਆਂ ਤੇ ਪਾਬੰਦੀ ਜਿਹੜੀ ਹੈ ਉਹ ਲਾਉਂਦੀ। CRPC ਦੀ ਧਾਰਾ 144 ਜਿਹੜੀ ਆ ਉਹ ਲਾਗੂ ਰਹੇਗੀ, ਜਦੋਂ ਕਿ ਵਿਆਹ ਅਤੇ ਅੰਤਮ ਸੰਸਕਾਰ ਸੰਬੰਧੀ ਇਕੱਠਾਂ ਵਿਚ ਕ੍ਰਮਵਾਰ 30 ਅਤੇ 20 ਵਿਅਕਤੀ ਜਿਹੜੇ ਆ ਉਹ ਜਾ ਸਕਣਗੇ। ਸੋ ਮੁੱਖ ਮੰਤਰੀ ਦੇ ਹੁਕਮ ਅਨੁਸਾਰ ਮਿਊਂਸੀਪਲ ਖੇਤਰਾਂ ਚ ਸ਼ਨਿਚਰਵਾਰ ਤੇ ਐਤਵਾਰ ਨੂੰ ਵੀ ਮੁਕੰਮਲ ਕਰਫਿਊ ਰਹੇਗਾ, ਜਦੋਂ ਕਿ ਵਿਅਕਤੀਆਂ ਦੀ ਪੰਜਾਬ ਦੇ ਸਾਰੇ ਸ਼ਹਿਰਾਂ ਦੀਆਂ ਮਿਊਂਸੀਪਲ ਹੱਦਾਂ ਵਿਚ ਪੂਰੇ ਹਫ਼ਤੇ ਦੌਰਾਨ 7 ਵਜੇ ਤੋਂ ਸਵੇਰ 5 ਵਜੇ ਤੱਕ ਗੈਰ ਜ਼ਰੂਰੀ ਕੰਮਾਂ ਲਈ ਆਵਾਜਾਈ ਜਿਹੜੀ ਆ ਉਹ ਵੀ ਪਾਬੰਦੀ ਤਹਿਤ ਜਾਰੀ ਰਹੇਗੀ। ਤੇ ਉਧਰ ਪੰਜਾਬ ਦੇ ਵਿਚ ਭਾਈ ਦਿਲਾਵਰ ਸਿੰਘ ਹੋਰਾਂ ਦਾ ਸ਼ਹੀਦੀ ਸਮਾਗਮ ਜਿਹੜਾ ਉਹ ਅਕਾਲ ਤਖ਼ਤ ਸਾਹਿਬ ਤੇ ਜਾਹੋ ਜਲਾਲ ਦੇ ਨਾਲ ਮਨਾਇਆ ਗਿਆ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਨੁੱਖੀ ਬੰਬ ਬਣ ਕੇ ਉਡਾਉਣ ਵਾਲੇ ਭਾਈ ਦਿਲਾਵਰ ਸਿੰਘ ਦਾ 25ਵਾਂ ਸ਼ਹੀਦੀ ਸਮਾਗਮ ਅਕਾਲ ਤਖ਼ਤ ਸਾਹਿਬ ਤੇ ਖਾਲਸਾ ਹੀ ਜਾਹੋ ਜਲਾਲ ਦੇ ਨਾਲ ਮਨਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਖਿਆ ਅਖੰਡ ਪਾਠ ਦਾ ਭੋਗ ਤੋਂ ਬਾਅਦ ਰਾਗੀ ਸਿੰਘਾਂ ਨੇ ਬੀਰ ਰਸ ਦੇ ਸ਼ਬਦ ਪੜ੍ਹੇ ਤੇ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੇ ਹੁਕਮਨਾਮਾ ਲਿਆ। ਸਮਾਗਮ ਵਿਚ ਵੱਖ ਵੱਖ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਆਗੂਆਂ ਨੇ ਭਾਈ ਦਿਲਾਵਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਤੇ ਇੱਕ ਹੋਰ ਜਿਹੜੀ ਘਟਨਾ ਉਹ ਵਾਪਰੀ ਹੈ ਪੰਜਾਬ ਦੇ ਵਿੱਚ, ਬੜੀ ਨਿੰਦਣਯੋਗ ਘਟਨਾ ਹੈ। 5 ਪੁਲਿਸ ਮੁਲਾਜ਼ਮਾਂ ਵੱਲੋਂ ਗੋਲੀਆਂ ਮਾਰ ਕੇ ਕਬੱਡੀ ਖਿਡਾਰੀ ਦਾ ਕਤਲ ਕੀਤੇ ਜਾਣ ਦੀ ਖ਼ਬਰ ਹੈ। ਪੁਲਿਸ ਜ਼ਿਲ੍ਹਾ ਬਟਾਲਾ ਦੇ ਪੁਲਿਸ ਸਟੇਸ਼ਨ ਕੋਟਲੀ ਸੂਰਤ ਮੱਲੀ ਦੀ ਨਾਂ ਦੇ ਪਿੰਡ ਭਗਵਾਨਪੁਰ ਦੇ ਨੌਜਵਾਨ ਕਬੱਡੀ ਖਿਡਾਰੀ ਗੁਰਮੇਜ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਤੇ ਦੱਸਿਆ ਜਾ ਰਿਹਾ ਮ੍ਰਿਤਕ ਅਕਾਲੀ ਦਲ ਦੇ ਸਾਬਕਾ ਸਰਪੰਚ ਅਮਰੀਕ ਸਿੰਘ ਭਗਵਾਨਪੁਰ ਦਾ ਬੇਟਾ ਹੈ ਤੇ ਜਾਣਕਾਰੀ ਦੇ ਵਿੱਚ ਪਤਾ ਲੱਗਦਾ ਹੈ ਕਿ ਰਿਸ਼ਪਾਲ ਸਿੰਘ SSP ਬਟਾਲਾ ਵੱਲੋਂ ਇਸ ਖ਼ਬਰ ਬਾਰੇ ਚਾਨਣਾ ਪਾਇਆ ਗਿਆ। ਇਸ ਮਾਮਲੇ 'ਚ ਪੁਲਿਸ ਨੇ 5 ਪੁਲਿਸ ਮੁਲਾਜ਼ਮਾਂ ਸਮੇਤ 6 ਜਣਿਆਂ ਨੂੰ ਕਾਬੂ ਵੀ ਕਰ ਲਿਆ। ਜਾਣਕਾਰੀ ਅਨੁਸਾਰ ਐਤਵਾਰ ਰਾਤ ਨੂੰ ਪੁਲਿਸ ਮੁਲਾਜ਼ਮ ਇੱਕ ਵਿਆਹ ਤੋਂ ਵਾਪਸ ਆ ਰਹੇ ਸੀ ਕਿ ਰਸਤੇ 'ਚ ਗੱਡੀ ਓਵਰਟੇਕ ਕਰਨ ਨੂੰ ਲੈ ਕੇ ਇਹਨਾਂ ਦੀ ਜਿਹੜੀ ਲੜਾਈ ਹੈ ਗੁਰਮੇਜ ਦੀ ਭਰਜਾਈ ਅਮਰਪ੍ਰੀਤ ਕੌਰ ਦੇ ਨਾਲ ਹੋਈ ਔਰ ਅਮਰਪ੍ਰੀਤ ਜੋ ਕਿ ਐਕਸਾਈਜ਼ ਇੰਸਪੈਕਟਰ ਵੀ ਹੈ ਨੇ ਗੱਲ ਵੱਧਦੀ ਦੇਖ ਕੇ ਆਪਣੇ ਪਤੀ ਦੇ ਭਰਾ ਗੁਰਮੇਜ ਸਿੰਘ ਨੂੰ ਮੌਕੇ ਤੇ ਸੱਦ ਲਿਆ ਤੇ ਇਸ ਦੌਰਾਨ ਗੱਲ ਇੰਨੀ ਵੱਧ ਗਈ ਕਿ ਪੁਲਿਸ ਮੁਲਾਜ਼ਮਾਂ ਨੇ ਗੁਰਮੇਜ ਦੇ 2 ਗੋਲੀਆਂ ਮਾਰ ਦਿੱਤੀਆਂ। ਘਟਨਾ ਨੂੰ ਲੈ ਕੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਅਗਲੀ ਖ਼ਬਰ ਲਈ ਵਿਕਟੋਰੀਆ ਦੀ ਗੱਲ ਕਰਦੇ ਆ। ਵਿਕਟੋਰੀਆ ਦੇ ਵਿੱਚ ਸਟੇਜ 4 ਪਾਬੰਦੀਆਂ ਖਤਮ ਹੋਣ ਦੇ ਆਸਾਰ ਜਿਹੜੇ ਆ ਬਣੇ ਹੋਏ ਆ। ਕੱਲ ਸੂਬੇ ਦੇ ਵਿੱਚ ਕਾਫੀ ਘੱਟ ਕੇਸ ਜਿਹੜੇ ਆ ਰਿਕਾਰਡ ਕੀਤੇ ਗਏ, 73 ਕੇਸ ਜਿਹੜੇ ਸੀ ਉਹ ਰਿਕਾਰਡ ਕੀਤੇ ਗਏ ਪਿਛਲੇ ਕੱਲ। ਸੋ ਸੂਬੇ ਦੇ ਪ੍ਰੀਮੀਅਰ ਡੇਨੀਅਲ ਐਂਡਰਿਊ ਐਤਵਾਰ ਨੂੰ ਆਉਣ ਵਾਲੀ ਯੋਜਨਾ ਦੇ ਬਾਰੇ ਵੀ ਹੋਰ ਚਾਨਣਾ ਪਾਉਣਗੇ। ਡੇਨੀਅਲ ਐਂਡਰਿਊ ਵੱਲੋਂ ਬੀਤੇ ਕੱਲ ਕੇਸਾਂ 'ਚ ਆ ਰਹੀ ਕਮੀ ਉੱਤੇ ਤਸੱਲੀ ਪ੍ਰਗਟਾਈ ਗਈ ਹੈ, ਪਰ ਇਸ ਦੇ ਬਾਵਜੂਦ ਇਸ ਹਫ਼ਤੇ ਹੋਰ ਸੁਧਾਰ ਦੀ ਉਡੀਕ ਜਿਹੜੀ ਆ ਉਹ ਕੀਤੀ ਜਾਵੇਗੀ, ਕਹਿਣਾ ਹੈ ਡੇਨੀਅਲ ਐਂਡਰਿਊ ਦਾ। ਸੂਬੇ ਵਿੱਚ ਬਹੁਤ ਸਾਰੇ ਵਪਾਰ ਅਤੇ ਉਦਯੋਗਾਂ ਨੂੰ ਪੈ ਰਹੇ ਵੱਡੇ ਘਾਟੇ ਕਾਰਨ ਪ੍ਰੀਮੀਅਰ ਉੱਤੇ ਇਸ ਵੇਲੇ ਕਾਫੀ ਦਬਾਅ ਬਣਿਆ ਹੋਇਆ ਔਰ ਆਉਂਦੇ ਵੀਕਐਂਡ ਤੇ ਫਾਦਰਸ ਡੇ ਅਤੇ ਆਉਣ ਵਾਲੇ ਸਮੇਂ ਵਿੱਚ ਕ੍ਰਿਸਮਿਸ ਵਰਗੇ ਤਿਉਹਾਰ ਨੂੰ ਮਨਾਉਣ ਸੰਬੰਧੀ ਹਾਲਾਤ ਨੂੰ ਜਾਣਨ ਲਈ ਆਮ ਜਨਤਾ ਜਿਹੜੀ ਆ ਉਹ ਵੀ ਕਾਫੀ ਕਾਹਲੀ ਹੈ। ਇਸ ਤੋਂ ਇਲਾਵਾ ਵਿਕਟੋਰੀਅਨ ਪ੍ਰਸ਼ਾਸਕੀ ਅਧਿਕਾਰੀਆਂ ਵੱਲੋਂ ਅਗਲੇ ਵੀਕਐਂਡ ਯਾਨੀ ਕਿ ਹਫ਼ਤੇ ਦੇ ਅੰਤ ਤੱਕ ਕੋਵਿਡ ਕੇਸਾਂ ਵਿੱਚ ਵੱਡੀ ਕਮੀ ਆਉਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਤੇ ਉਧਰ ਨਿਊ ਸਾਊਥ ਵੇਲਜ਼ ਵਿੱਚ ਪਿਛਲੇ ਕੱਲ 10 ਨਵੇਂ ਕੋਰੋਨਾ ਕੇਸ ਜਿਹੜੇ ਉਹ ਦਰਜ ਕੀਤੇ ਗਏ। ਇਸ ਦੇ ਨਾਲ ਸੂਬੇ ਦੀ ਪ੍ਰੀਮੀਅਰ ਵੱਲੋਂ ਸਿਹਤ ਸੰਬੰਧੀ ਹੋਰ ਸਾਵਧਾਨੀਆਂ ਦੀ ਹਦਾਇਤ ਵੀ ਕੀਤੀ ਗਈ ਹੈ। ਨਿਊਜ਼ੀਲੈਂਡ ਦੇ 30 ਦੇ ਕਰੀਬ ਬੰਦਿਆਂ ਨੂੰ ਜਿਨ੍ਹਾਂ ਉੱਤੇ ਕ੍ਰਿਮੀਨਲ ਚਾਰਜਸ ਜਿਹੜੇ ਸੀ ਉਹ ਦਰਜ ਕੀਤੇ ਗਏ ਸਨ, ਉਹਨਾਂ ਨੂੰ ਇੱਕ ਫੈਸਲੇ ਅਧੀਨ ਆਸਟ੍ਰੇਲੀਆ ਤੋਂ ਕੱਢ ਕੇ ਨਿਊਜ਼ੀਲੈਂਡ ਦਾ ਰਾਹ ਦਿਖਾਇਆ ਗਿਆ। ਉਹਨਾਂ ਉੱਪਰ ਗੰਭੀਰ ਤੇ ਸੰਗੀਨ ਅਪਰਾਧ ਕਰਨ ਦੇ ਦੋਸ਼ ਸਨ ਤੇ ਇੱਕ ਚਾਰਟਰਡ ਫਲਾਈਟ ਰਾਹੀਂ ਇਹਨਾਂ ਨੂੰ ਵਾਪਸ ਭੇਜਿਆ ਗਿਆ। ਚਲੋ ਜੀ, ਇਹ ਸੀ ਖ਼ਬਰਾਂ ਦਾ ਇਹ ਸਿਲਸਿਲਾ ਹੁਣ ਅਸੀਂ ਇੱਥੇ ਹੀ ਰੋਕਦੇ ਹਾਂ ਤੇ ਖ਼ਬਰਾਂ ਤੋਂ ਬਾਅਦ ਸਮਾਂ ਇੱਕ ਬ੍ਰੇਕ ਦਾ ਵੀ ਹੋ ਗਿਆ। ਸੋ ਇਹ ਜਿਹੜੇ ਇਸ਼ਤਿਹਾਰ ਹੈ ਉਹ ਅਸੀਂ ਤੁਹਾਡੀ ਨਜ਼ਰ ਕਰਾਂਗੇ, ਸਾਡੇ ਸਹਿਯੋਗੀਆਂ ਦੇ ਸਾਡੇ ਸਪੌਂਸਰ ਦੇ ਜਿਹੜੇ ਸਹਿਯੋਗੀ ਸਾਡੇ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ 'ਚ ਸਾਡੀ ਮਦਦ ਕਰਦੇ ਨੇ। ਚਲੋ ਜੀ, ਖ਼ਬਰਾਂ ਤੋਂ ਹੁਣ ਲੈਂਦੇ ਹਾਂ ਇਜਾਜ਼ਤ ਤੇ ਫਿਰ ਵਾਪਸ ਆਉਂਦੇ ਹਾਂ ਪ੍ਰੋਗਰਾਮ 'ਚ ਅਗਲੇ ਸਿਲਸਿਲੇ ਦੇ ਨਾਲ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ 'ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ ਡੋਟ ਕਾਮ ਡੋਟ ਏਯੂ ਜਾਂ ਫੋਨ ਕਰੋ 0428 895 564।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Apne career nu naviyan unchaiyan den de layi ajj hi join karo Griffin College. Ghat samay ch skillful education hasil karo Griffin College. ਇਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਂਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਜੀ ਦੋਸਤੋ, ਬ੍ਰੇਕ ਦੌਰਾਨ ਕੁਝ ਇਸ਼ਤਿਹਾਰ ਤੁਸੀਂ ਸੁਣੇ ਸਾਡੇ ਸਹਿਯੋਗੀਆਂ ਦੇ, ਔਰ ਸਾਡੇ ਸਪੌਂਸਰ ਜਿਹੜੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਸਾਡੀ ਮਦਦ ਕਰਦੇ ਨੇ ਉਹਨਾਂ ਦੇ ਅਸੀਂ ਇੱਕ ਵਾਰ ਫੇਰ ਤੋਂ ਸ਼ੁਕਰਗੁਜ਼ਾਰ ਹਾਂ। ਤੇ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਵੀ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਚ। ਪ੍ਰੋਗਰਾਮ ਲਹਿਰਾਂ ਚੱਲ ਰਿਹਾ ਮੈਲਬਰਨ ਤੋਂ, ਤੁਸੀਂ ਇਹ ਪ੍ਰੋਗਰਾਮ ਮੇਰੇ ਨਾਲ ਸੁਣ ਰਹੇ ਹੋ ਯਾਨੀ ਅਮਰਦੀਪ ਕੌਰ ਦੇ ਨਾਲ। ਇੱਕ ਵਾਰ ਫੇਰ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹੋਏ ਪ੍ਰੋਗਰਾਮ ਦਾ ਜਿਹੜਾ ਅਗਲਾ ਸਿਲਸਿਲਾ ਆ ਉਹ ਲੈ ਕੇ ਹਾਜ਼ਰਾਂ ਮੈਂ। ਔਰ ਇਸ ਸਿਲਸਿਲੇ ਚ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਇੱਕ ਅਜਿਹੇ ਨੌਜਵਾਨ ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਾਉਣੀ ਹੈ ਜਿਸ ਨੌਜਵਾਨ ਨੇ ਖੂਨਦਾਨ ਵਰਗੇ ਮਹਾਨ ਕਾਰਜ ਦੇ ਨਾਲ ਜੁੜ ਕੇ ਆਪਣੇ ਜਿਹੜੇ ਭਾਈਚਾਰੇ ਦਾ ਨਾਮ ਹੀ ਨਹੀਂ ਦੁਨੀਆ ਆਸਟ੍ਰੇਲੀਆ ਦੇ ਵਿੱਚ ਰੋਸ਼ਨ ਕੀਤਾ, ਸਗੋਂ ਦੂਸਰਿਆਂ ਦੇ ਲਈ ਵੀ ਇੱਕ ਜਿਹੜੀ ਪ੍ਰੇਰਣਾ ਆ ਉਹ ਬਣਿਆ ਨੌਜਵਾਨ। ਔਰ ਪਿਛਲੇ ਦਿਨੀ ਉਹਨੇ ਆਪਣੇ 100 ਦੇ ਕਰੀਬ ਜਿਹੜੇ ਇਹ ਬਲੱਡ ਡੋਨੇਸ਼ਨਸ ਆ ਉਹ ਪੂਰੀਆਂ ਕੀਤੀਆਂ। ਸੋ ਇਸ ਕਰਕੇ ਜਿਹੜਾ ਰੈੱਡ ਕਰਾਸ ਆ ਉਸ ਵੱਲੋਂ ਸਨਮਾਨਿਆ ਵੀ ਗਿਆ ਇਸ ਨੌਜਵਾਨ ਨੂੰ। ਸੋ ਮੇਰੀ ਮੁਰਾਦ ਹੈ 13-13 ਸੰਸਥਾ ਦੇ ਜਿਹੜੇ ਮੁੱਖ ਨੁਮਾਇੰਦੇ ਪ੍ਰਿਤਪਾਲ ਸਿੰਘ ਹੋਰਾਂ ਤੋਂ। ਸੋ ਇਸ ਵੇਲੇ ਸਾਡੇ ਨਾਲ ਫੋਨ ਕਾਲ ਦੇ ਜ਼ਰੀਏ ਹਾਜ਼ਰ ਨੇ ਪ੍ਰੋਗਰਾਮ ਦੇ ਵਿੱਚ, ਉਹਨਾਂ ਨੂੰ ਜੀਆਂ ਨੂੰ ਕਹਿੰਦੇ ਹਾਂ। ਜੀ ਪ੍ਰਿਤਪਾਲ ਸਿੰਘ, ਤੁਹਾਡਾ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭੈਣ ਜੀ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜੋ ਵੀ ਰਿਹਾ ਹਰਮਨ ਰੇਡੀਓ ਨੂੰ ਦੇਖ ਰਿਹਾ ਜਾਂ ਸੁਣ ਰਿਹਾ, ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਇੰਟਰਵਿਊ ਲਈ।
ਸਾਡਾ ਫਰਜ਼ ਹੈ ਜੀ ਤੇ ਧੰਨਵਾਦ ਤੁਹਾਡਾ, ਕਿਉਂਕਿ ਤੁਸੀਂ ਇੱਕ ਵੱਡੇ ਕਾਰਜ ਦੇ ਨਾਲ ਨਾ ਸਿਰਫ ਆਪਣੇ ਭਾਈਚਾਰੇ ਦਾ ਨਾਮ ਰੋਸ਼ਨ ਕਰ ਰਹੇ ਹੋ ਸਗੋਂ ਸਾਡਾ ਸਾਰਿਆਂ ਦਾ ਮਾਣ ਵੀ ਬਣ ਰਹੇ ਹੋ ਤੁਸੀਂ। ਪਹਿਲਾਂ ਤਾਂ ਤੁਹਾਨੂੰ ਵਧਾਈ ਹੈ ਕਿ ਤੁਸੀਂ ਆਪਣੀਆਂ 100 ਡੋਨੇਸ਼ਨਸ ਜਿਹੜੀਆਂ ਉਹ ਪੂਰੀਆਂ ਕੀਤੀਆਂ, 100 ਦੇ ਜਿਹੜੇ ਕਰੀਬ ਆਪਣੇ ਜਿਹੜੇ ਖੂਨ ਦਾਨ ਹੈ ਉਹ ਤੁਸੀਂ ਕਰ ਚੁੱਕੇ ਹੋ। ਪਹਿਲਾਂ ਇਸ ਕਾਰਜ ਦੇ ਲਈ ਤੁਹਾਨੂੰ ਵਧਾਈ।
ਵਧਾਈ ਭਾਈ, ਥੈਂਕ ਯੂ ਜੀ ਵਧਾਈ। ਬਟ ਮੈਂ ਕਹਾਂਗਾ ਸਾਰੇ ਆਪਣੇ ਕੌਮ ਨੂੰ, ਭਾਈਚਾਰੇ ਨੂੰ, ਸਾਰਿਆਂ ਨੂੰ ਵਧਾਈਆਂ
ਜੀ,
ਕਿਉਂਕਿ ਆਪਾਂ ਹੋਰ ਕੰਮਾਂ ਦੇ ਵਿੱਚ ਬਹੁਤ ਜ਼ਿਆਦਾ ਅੱਗੇ ਆ ਆਪਣੀ ਭਾਈਚਾਰਾ। ਬਟ ਇਸ ਭਾਈਚਾਰੇ ਵੱਲੋਂ ਚਲੋ ਇੱਕ ਮੇਰੀ ਨਿਮਾਣੀ ਜੀ ਕੋਸ਼ਿਸ਼ ਹੈ
ਜੀ,
ਸੋ ਸਾਰੇ ਭਾਈਚਾਰੇ ਲਈ ਵਧਾਈ ਬਣਦੀ ਹੈ ਜੀ।
ਬਿਲਕੁਲ। ਸੋ ਪ੍ਰਿਤਪਾਲ ਥੋੜਾ ਜਿਹਾ ਅਸੀਂ ਤੇਰਾ ਤੇਰਾ ਸੰਸਥਾ ਦੀ ਗੱਲ ਜ਼ਰੂਰ ਇੱਥੇ ਕਰਨੀ ਚਾਹਾਂਗੀ। ਤੇਰਾ ਤੇਰਾ ਸੰਸਥਾ ਦੀ ਜਿਹੜੀ ਸ਼ੁਰੂਆਤ ਸੀ ਉਹ ਤੁਸੀਂ ਕੀਤੀ ਸੀਗੀ ਔਰ ਇਸੇ ਮਕਸਦ ਦੇ ਨਾਲ ਕੀਤੀ ਸੀ ਕਿ ਬਾਕੀ ਖੇਤਰਾਂ ਦੇ ਵਿੱਚ ਜਿਹੜਾ ਕੰਮ ਆ ਉਹ ਕਾਫੀ ਵੱਧ ਚੜ ਕੇ ਹੋ ਰਿਹਾ, ਪਰ ਖੂਨਦਾਨ ਦੇ ਖੇਤਰ ਦੇ ਵਿੱਚ ਅਜੇ ਵੀ ਅਸੀਂ ਥੋੜਾ ਜਿਹਾ ਪਿੱਛੇ ਰਹਿ ਜਾਂਦੇ ਹਾਂ। ਸੋ ਇਸ ਮਨੋਰਥ ਨੂੰ ਲੈ ਕੇ ਸ਼ਾਇਦ ਇਸ ਸੰਸਥਾ ਦੀ ਜਿਹੜੀ ਸ਼ੁਰੂਆਤ ਸੀ ਉਹ ਕੀਤੀ ਸੀਗੀ। ਇਹਦੇ ਬਾਰੇ ਪਹਿਲਾਂ ਥੋੜਾ ਜਿਹਾ ਦੱਸੋ ਕਿਉਂਕਿ ਬਹੁਤ ਸਾਰੇ ਜਿਹੜੇ ਸਰੋਤੇ ਉਹ ਨਵੇਂ ਵੀ ਜੁੜਦੇ ਆ, ਪਿਛਲੇ ਜਿਹੜੇ ਸਰੋਤੇ ਪਹਿਲਾਂ ਤੋਂ ਸਾਡੇ ਨਾਲ ਜੁੜੇ ਹੋਏ ਉਹਨਾਂ ਨੂੰ ਤਾਂ ਪਤਾ ਹੈ ਕਿਉਂਕਿ ਅਸੀਂ ਬਹੁਤ ਵਾਰ ਤੁਹਾਡੇ ਨਾਲ ਗੱਲ ਵੀ ਕੀਤੀ ਹੈ ਪ੍ਰੋਗਰਾਮਾਂ ਦੌਰਾਨ ਵੀ ਔਰ ਬਹੁਤ ਸਾਰੀਆਂ ਫੇਸਬੁੱਕ ਇੰਟਰਵਿਊਜ਼ ਦੇ ਰਾਹੀਂ ਵੀ ਇਹ ਜਿਹੜਾ ਸੁਨੇਹਾ ਉਹ ਅੱਗੇ ਪਹੁੰਚਾਇਆ। ਪਰ ਜਿਹੜੇ ਨਵੇਂ ਕੁਛ ਸਰੋਤੇ ਜੁੜਦੇ ਆ ਉਹਨਾਂ ਨੂੰ ਸ਼ਾਇਦ ਨਾ ਵੀ ਪਤਾ ਹੋਵੇ, ਸੋ ਜ਼ਰੂਰ ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਇਓ।
ਜੀ ਭੈਣ ਜੀ, ਅਸਲ ਦੇ ਵਿੱਚ ਨਾ ਜੀ ਮੈਂ 2011 ਤੋਂ ਆਪ ਖੁਦ ਬਲੱਡ ਡੋਨੇਟ ਕਰ ਰਿਹਾ, ਉਸ ਟਾਈਮ ਮੈਨੂੰ ਵੀ ਨੀ ਪਤਾ ਸੀ ਕਿੱਥੇ ਹੋਣਾ ਹੈ ਕਿੱਥੇ ਨਹੀਂ। ਆਪ ਬੜੀ ਮੁਸ਼ਕਿਲ ਨਾਲ ਲੱਭ ਲੁਭ ਕੇ ਫਿਰ ਡੋਨੇਸ਼ਨ ਕੀਤੀ ਤੇ ਫਿਰ ਮੈਂ ਕੰਟੀਨਿਊ ਕਰਦਾ ਰਿਹਾ। ਉਸ ਟਾਈਮ ਨਾ ਜਦ ਮੈਂ ਰੈਡ ਕਰਾਸ ਜਾਂਦਾ ਸੀਗਾ ਤੇ ਉਦੋਂ ਮੋਸਟਲੀ ਮੈਂ ਜ਼ਿਆਦਾਤਰ ਹੋਰ ਕਮਿਊਨਿਟੀਆਂ ਦੇ ਲੋਕ ਹੀ ਦੇਖਦਾ ਸੀ, ਆਪਣੀ ਕਮਿਊਨਿਟੀ ਦਾ ਮੈਨੂੰ ਕਦੇ ਕੋਈ ਨੀ ਦੇਖਦਾ ਸੀ, ਸ਼ਾਇਦ ਸਾਲ ਦੇ ਵਿੱਚ ਇੱਕ ਅੱਧੀ ਵਾਰ ਕੋਈ ਦੇਖਿਆ ਜਾਂਦਾ ਸੀ। ਉਦੋਂ ਫਿਰ ਮੇਰੇ ਮਨ ਦੇ ਵਿੱਚ ਖਿਆਲ ਸੀ ਇੱਕ, ਕਿਉਂਕਿ ਮੇਰੀ ਸ਼ੁਰੂ ਤੋਂ ਭਾਵਨਾ ਸੀਗੀ ਨਾ ਬਚਪਨ ਦੇ ਵਿੱਚ ਜੋ ਮੇਰੀ ਮਾਂ ਨੇ ਮੈਨੂੰ ਸਿਖਾਇਆ ਸੀਗਾ ਕਿ ਵੀ ਸੇਵਾ ਕਰਨ ਦੀ ਭਾਵਨਾ ਮਨ ਦੇ ਵਿੱਚ ਭਰੀ ਹੋਈ ਵੀ ਸੀ। ਉਹ ਫਿਰ ਮਨ ਦੇ ਵਿੱਚ ਖਿਆਲ ਆਇਆ ਕਿਉਂ ਨਾ ਮੈਂ ਉਹ ਜਿਹੜੀ ਸੇਵਾ ਵਾ ਉਹ ਇਸ ਕੰਮ ਪ੍ਰਤੀ ਰੱਖਾਂ। ਤਾਂ ਮੈਂ ਫਿਰ 2015 ਦੇ ਵਿੱਚ ਮੇਰੇ ਮਨ ਦੇ ਵਿੱਚ ਖਿਆਲ ਆਇਆ ਸੀਗਾ ਕਿ ਵੀ ਤੇਰਾ ਤੇਰਾ ਨਾਂ ਦੀ ਸੰਸਥਾ ਬਣਾਉਣੀ ਆ। ਫਿਰ ਉਸ ਤੇ 2017 ਦੇ ਵਿੱਚ ਤੇਰਾ ਤੇਰਾ ਨਾਂ ਦਾ ਗਰੁੱਪ ਬਲੱਡ ਗਰੁੱਪ ਬਣਾਇਆ। ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਤੇਰਾ ਤੇਰਾ ਬਲੱਡ ਗਰੁੱਪ ਅਸੀਂ ਸਿਰਫ ਬਲੱਡ ਰਿਲੇਟਡ ਹੀ ਬਣਾਇਆ, ਹੋਰ ਕਿਸੇ ਕੰਮ ਲਈ ਨੀ। ਤੇ ਦੂਜੀ ਗੱਲ ਅਸੀਂ ਇਹ ਰਜਿਸਟਰ ਵੀ ਨੀ ਕਰਾਇਆ, ਸਿਰਫ ਸਾਡਾ ਅਨੁਰੋਧ ਇਹ ਸੀ ਕਿਉਂਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜੋ ਉਪਦੇਸ਼ ਸੀ ਕਿ ਤੇਰਾ ਤੇਰਾ, ਉਹਨਾਂ ਦਾ ਮਨੋਰਥ ਸੀਗਾ ਸੇਵਾ ਕਰਨਾ, ਮਨੁੱਖਤਾ ਦੀ ਸੇਵਾ ਕਰਨਾ। ਸਾਡਾ ਫਰਜ਼ ਉੱਥੇ ਤੱਕ ਹੀ ਸੀਗਾ, ਅਸੀਂ ਉਹੀ ਕਰ ਰਹੇ ਹਾਂ ਸੇਵਾ ਕਰਨ ਦਾ, ਨਾ ਕਿ ਕੁਝ ਹੋਰ ਕਰਨ ਦਾ। ਤੇ ਫਿਰ 2 ਅਗਸਤ 2017 ਦੇ ਵਿੱਚ ਤੇਰਾ ਤੇਰਾ ਨਾਂ ਦਾ ਪਹਿਲਾ ਕੈਂਪ ਲੱਗਿਆ। ਫਿਰ ਉਸ ਹੁਣ ਤੱਕ 2020 ਤੱਕ ਅਸੀਂ ਹੁਣ ਤੱਕ 48 ਕੈਂਪ ਲਾ ਚੁੱਕੇ ਹਾਂ ਆਸਟ੍ਰੇਲੀਆ ਦੇ ਵਿੱਚ, 39। ਤੇ ਹੁਣ ਤੱਕ ਟੋਟਲ 700 ਦੇ ਅਸੀਂ ਕਰੀਬ ਬਲੱਡ ਡੋਨੇਟ ਕਰ ਚੁੱਕੇ ਹਾਂ। ਹਾਲਾਂਕਿ ਇਹ ਗਿਣਤੀ 2000 ਦੇ ਵੀ ਨੇੜੇ ਜਾ ਸਕਦੀ ਸੀ, ਬਟ ਕਿਉਂਕਿ ਇੱਥੇ ਬਲੱਡ ਰਿਲੇਟਡ ਬਹੁਤ ਜ਼ਿਆਦਾ ਰਿਸਟ੍ਰਿਕਸ਼ਨ ਲਾਈਆਂ ਹੋਈਆਂ ਨੇ ਰੈੱਡ ਕਰਾਸ ਦੀਆਂ, ਬਹੁਤ ਜ਼ਿਆਦਾ ਇਹਨਾਂ ਦੇ ਰੂਲ ਅਪਲਾਈ ਹੁੰਦੇ ਨੇ ਮੈਡੀਕਲ ਇਸ਼ੂ ਕਰਕੇ, ਬਹੁਤ ਜ਼ਿਆਦਾ ਡੋਨੇਸ਼ਨਾਂ ਹਲੇ ਹੋਈਆਂ ਨੇ। ਬਟ ਚਲੋ ਜਿੰਨੀਆਂ ਵੀ ਹੋਈਆਂ ਮਹਾਰਾਜ ਦੀ ਕਿਰਪਾ ਨਾਲ 700 ਹੋ ਗਿਆ। ਕਦੇ ਮੈਂ ਸੋਚਿਆ ਵੀ ਨੀ ਸੀਗਾ, ਉਮੀਦ ਵੀ ਨੀ ਸੀ ਵੀ ਇੰਨੀਆਂ ਹੋਣਗੀਆਂ। ਅੱਜ ਜੋ ਵੀ ਕੁਝ ਹੈ ਮਹਾਰਾਜ ਅਕਾਲ ਪੁਰਖ ਦੀ ਕਿਰਪਾ ਦੇ ਨਾਲ, ਅੱਜ ਅਸੀਂ 2017 ਦੇ ਵਿੱਚ ਅਸੀਂ 48 ਡੋਨੇਸ਼ਨਾਂ ਕੀਤੀਆਂ ਸੀ, 2018 ਦੇ ਵਿੱਚ 217, 2019 ਦੇ ਵਿੱਚ ਅਸੀਂ 290, 2019 ਦੇ ਵਿੱਚ ਅਸੀਂ ਆਪਣਾ ਬਲੱਡ ਗਰੁੱਪ ਵਿਕਟੋਰੀਆ ਸੂਬੇ ਦੇ ਵਿੱਚ ਆਪਣਾ ਤੀਜੇ ਨੰਬਰ ਤੇ ਆਇਆ ਸੀ।
ਕਿਆ ਬਾਤ ਹੈ,
ਬਲੱਡ ਡੋਨੇਸ਼ਨ ਦੇ ਮਾਮਲੇ ਦੇ ਵਿੱਚ
ਬਹੁਤ ਖੂਬ ਜੀ।
ਜੀ
ਬਿਲਕੁਲ। ਸੋ ਪ੍ਰਿਤਪਾਲ, ਬੜਾ ਮਾਣ ਹੁੰਦਾ ਤੁਹਾਡੇ ਜਿਹੇ ਨੌਜਵਾਨਾਂ ਦੇ ਉੱਤੇ ਜਿਹੜੇ ਕਿ ਆਪਣੇ ਰੁਝੇਵਿਆਂ ਦੇ ਨਾਲ ਨਾਲ ਇਹੋ ਜਿਹੇ ਨੇਕ ਕਾਰਜਾਂ ਦੇ ਵਿੱਚ ਵੀ ਆਪਣਾ ਜਿਹੜਾ ਹਿੱਸਾ ਆ ਉਹ ਪਾਉਂਦੇ ਆ। ਔਰ ਜਦੋਂ ਅਸੀਂ ਦਸਵੰਧ ਕੱਢਣ ਦੀ ਗੱਲ ਕਰਦੇ ਹਾਂ ਤਾਂ ਮੈਂ ਕਹਿੰਦੀ ਹਾਂ ਕਿ ਇਹ ਬਹੁਤ ਉੱਤਮ, ਬਹੁਤ ਜਿਹੜਾ ਉੱਚਾ ਜਿਹੜਾ ਦਸਵੰਧ ਹੈ, ਕਿਉਂਕਿ ਅਸੀਂ ਆਮ ਤੌਰ ਦੇ ਉੱਤੇ ਧਨ ਦੀ ਗੱਲ ਕਰਦੇ ਹਾਂ, ਦੌਲਤ ਦੀ ਗੱਲ ਕਰਦੇ ਹਾਂ, ਸਮੇਂ ਦੀ ਗੱਲ ਕਰਦੇ ਹਾਂ, ਪਰ ਇਹ ਜਿਹੜਾ ਦਸਵੰਧ ਹੈ ਇਹ ਸਮਾਂ ਔਰ ਖੂਨ ਹੈ ਨਾ, ਇਹ ਦੂਸਰਿਆਂ ਦੇ ਲਈ ਦੇਣਾ, ਮਨੁੱਖਤਾ ਦੇ ਭਲੇ ਦੇ ਲਈ, ਮਨੁੱਖਤਾ ਨੂੰ ਬਚਾਉਣ ਦੇ ਲਈ, ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਜਾਨਾਂ ਬਚਾਉਣ ਦੇ ਵਿੱਚ ਜਿਹੜਾ ਇਹ ਖੂਨ ਹੈ ਇਹ ਕੰਮ ਆਉਂਦਾ। ਔਰ ਹੁਣ ਤੱਕ ਪਤਾ ਨਹੀਂ ਕਿੰਨੇ ਲੋਕਾਂ ਦੀ ਜਿਹੜੀ ਜਾਨ ਹੈ ਉਹ ਇਸ ਖੂਨ ਨੇ ਬਚਾਈ ਹੋਣੀ ਹੈ। ਔਰ ਇਸ ਮਹਾਨ ਕਾਰਜ ਦੇ ਨਾਲ ਜੁੜਨ ਦੇ ਲਈ ਜਿਵੇਂ ਤੁਸੀਂ ਦੱਸਿਆ ਕਿ ਜਿਹੜੀ ਪ੍ਰੇਰਣਾ ਆ ਉਹ ਤੁਹਾਨੂੰ ਆਪਣੀ ਮਾਂ ਤੋਂ ਮਿਲੀ ਹੈ, ਮੈਨੂੰ ਲੱਗਦਾ ਇਸ ਵੇਲੇ ਹੋਰ ਵੀ ਬਹੁਤ ਸਾਰੇ ਨੌਜਵਾਨ ਭੈਣਾਂ ਵੀਰ ਜਿਹੜੇ ਆ ਉਹ ਤੁਹਾਡੇ ਨਾਲ ਜੁੜੇ ਹੋਏ ਨੇ ਇਸ ਨੇਕ ਕਾਰਜ ਦੇ ਵਿੱਚ। ਕਿੰਨੇ ਕੁ ਹੋਰ ਮੈਂਬਰ ਜਿਹੜੇ ਪੂਰੀ ਸਮਰਪਿਤ ਭਾਵਨਾ ਦੇ ਨਾਲ ਜਿਹੜਾ ਬਲੱਡ ਡੋਨੇਟ ਕਰਦੇ ਆ?
ਜੀ ਇਸ ਬਲੱਡ ਦੇ ਨਾਲ ਕੈਂਪ ਦੇ ਨਾਲ ਪਹਿਲਾਂ ਸ਼ੁਰੂਆਤ ਹਲੇ ਮੇਰੇ ਫਰੈਂਡ ਸਰਕਲ ਤੋਂ ਸ਼ੁਰੂ ਕੀਤੀ ਸੀ। ਵੀ ਇਹ ਮੇਰੇ ਫਰੈਂਡ ਸੱਚ ਹਾਲੇ ਕੁਝ ਸੀਗੇ, ਇਹਨਾਂ ਨੂੰ ਪਤਾ ਨੀ ਸੀ, ਇੱਕ ਦੋ ਫਰੈਂਡ ਘਰ ਆਉਂਦੇ ਸੀ ਵਿੱਚ ਵਿੱਚ ਕਦੇ ਕਦੇ, ਬਟ ਮੋਸਟਲੀ ਜ਼ਿਆਦਾਤਰ ਮੇਰੇ ਫਰੈਂਡਾਂ ਨੂੰ ਪਤਾ ਨੀ ਸੀਗਾ ਵੀ ਕਿੱਥੇ ਹੁੰਦਾ ਇਹਦਾ ਪ੍ਰੋਸੀਜਰ ਕੀ ਆ, ਕਿੱਥੇ ਹੁੰਦਾ ਕੀ ਕਰਨਾ ਪੈਂਦਾ। ਫਿਰ ਉਸ ਤੋਂ ਹੌਲੀ ਹੌਲੀ ਕਰਦੇ ਕਰਦੇ ਫਿਰ ਨਾਲ ਲੋਕੀ ਹੋਰ ਵੀ ਜੁੜਦੇ ਗਏ, ਜਿੱਦਾਂ ਕਿ ਤੁਸੀਂ ਇੰਟਰਵਿਊ ਤੋਂ ਬੁਲਾਉਂਦੇ ਰਹੇ, ਅਲੱਗ ਅਲੱਗ ਹਰ ਥਾਂ ਮੌਕਾ ਦਿੰਦਾ ਰਿਹਾ, ਹੌਲੀ 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 ਕਰਦੇ ਕਾਫਲਾ ਬਣਦਾ ਗਿਆ। ਉਹ ਮਹਾਰਾਜ ਦੀ ਕਿਰਪਾ ਨਾਲ, ਜੇ ਤੁਹਾਡੀ ਸੇਵਾ ਦੇ ਵਿੱਚ ਸੱਚੀ ਨੀਅਤ ਹੈ, ਦੌਲਤ ਸ਼ੋਹਰਤ ਨੂੰ ਜੇ ਤੁਹਾਡੀ ਕਿਸੇ ਵੀ ਸੇਵਾ ਵਿੱਚ ਸੱਚੀ ਨੀਅਤ ਹੈ, ਫਿਰ ਰੱਬ ਆਪਣੇ ਆਪ ਹੀ ਮਿਹਰ ਕਰਦਾ, ਉਹ ਸੇਵਾ ਤਾਂ ਤੁਹਾਡੇ ਤੋਂ ਲੈ ਲੈਂਦਾ।
ਬਿਲਕੁਲ।
ਹੁਣ ਤੱਕ ਜੀ ਅਸੀਂ ਤਕਰੀਬਨ 100 to 150 ਦੇ ਵਿੱਚ ਡੋਨਰ ਹੋਣਾ, ਬਟ ਜ਼ਿਆਦਾਤਰ ਜਿਹੜੇ ਡੋਨਰ ਉਹਨਾਂ ਨੇ ਇੱਕ ਵਾਰੀ ਕੀਤਾ, ਬਟ ਕੁਝ ਇੱਕ ਡੋਨਰ ਨੇ ਜੋ ਕਿ ਲਗਾਤਾਰ ਉਹ ਆਪਣੀ ਡੋਨੇਸ਼ਨ ਕਰਦੇ ਨੇ, ਜਿੱਦਾਂ ਕਿ ਰਾਣੀ ਬਰਾੜ ਭੈਣ ਨੇ, ਉਹ ਵੀ 50 ਤੋਂ ਜ਼ਿਆਦਾ ਕਰ ਗਏ, ਇੱਕ ਨਿਸ਼ਾਨ ਵੀਰ ਉਹ ਵੀ 50 ਤੋਂ, ਕਰਨ ਕੁਮਾਰ ਹੈ, ਰੋਹਿਤ ਕੁਮਾਰ ਹੈ, ਰਣਜੀਤ ਸਿੰਘ ਹੈ, ਰਾਏਵਰਿੰਦਰ ਸਿੰਘ ਹੈ, ਇਹ ਜੋ ਕਿ ਰੈਗੂਲਰ ਡੋਨਰ ਨੇ ਜੋ ਲਗਾਤਾਰ ਕੰਟੀਨਿਊ ਡੋਨੇਸ਼ਨ ਕਰੀ ਜਾਂਦੇ ਨੇ
ਜੀ। ਅੱਛਾ, ਇੱਥੇ ਮੈਂ ਤੁਹਾਡੇ ਤੋਂ ਟਿੱਪਣੀ ਵੀ ਚਾਹਾਂਗੀ, ਇਸ ਵੇਲੇ ਬਹੁਤ ਸਾਰੇ ਦੋਸਤ ਜਿਹੜੇ ਸੁਣ ਵੀ ਰਹੇ ਹੋਣਗੇ, ਔਰ ਅਕਸਰ ਜਦੋਂ ਅਸੀਂ ਪਹਿਲਾਂ ਵੀ ਗੱਲਬਾਤ ਕਰਦੇ ਆਏ ਆ, ਉਦੋਂ ਵੀ ਇਹ ਦੇਖਣ ਦੇ ਵਿੱਚ ਆਇਆ ਕਿ ਸਾਡੇ ਲੋਕ ਜਿਹੜੇ ਆ ਉਹ ਕਈ ਵਾਰ ਖੂਨ ਦਾਨ ਕਰਨ ਦੇ ਵਿੱਚ ਝਿਜਕ ਜਿਹੜੀ ਆ ਉਹ ਜ਼ਰੂਰ ਮਹਿਸੂਸ ਕਰਦੇ, ਉਹਨਾਂ ਨੂੰ ਇਸ ਤਰ੍ਹਾਂ ਜ਼ਰੂਰ ਕਿਤੇ ਨਾ ਕਿਤੇ ਲੱਗਦਾ ਕਿ ਪਤਾ ਨੀ ਜੇ ਮੈਂ ਖੂਨ ਦਾਨ ਕਰ ਦਿੱਤਾ ਜਾਂ ਮੇਰੇ ਵਿੱਚ ਪਤਾ ਨੀ ਕੀ ਕਮਜ਼ੋਰੀ ਆ ਜਾਣੀ ਹੈ, ਹਨਾ। ਸੋ ਇਸ ਡਰ ਤੋਂ ਜਾਂ ਇਸ ਝਿਜਕ ਤੋਂ ਬਹੁਤੇ ਲੋਕ ਜਿਹੜੇ ਆ ਉਹ ਇੱਧਰ ਜਿਹੜਾ ਆਪਣਾ ਯੋਗਦਾਨ ਆ ਉਹ ਘੱਟ ਪਾਉਂਦੇ ਆ, ਇਹਦੇ ਉੱਤੇ ਕੀ ਕਹਿਣਾ ਚਾਹੋਗੇ ਤੁਸੀਂ?
ਜੀ, ਤੁਹਾਡੀ ਗੱਲ ਸਹੀ ਹੈ, ਕਿਉਂਕਿ ਮੈਂ ਵੀ ਇੰਡੀਆ ਕਦੇ ਨੀ ਬਲੱਡ ਡੋਨੇਟ ਕੀਤਾ, ਜਦੋਂ ਵੀ ਕੋਈ ਕਿਤੇ ਕਰਨ ਜਾਂਦਾ ਸੀ ਜਾਂ ਕਿਤੇ ਹਸਪਤਾਲ ਲੋੜ ਪੈਂਦੀ ਸੀ ਤਾਂ ਲੋਕ ਇਕੱਠੇ ਹੋ ਕੇ ਉੱਥੇ ਬਲੱਡ ਡੋਨੇਟ ਕਰਨ ਜਾਂਦੇ ਸੀ, ਤਾਂ ਉਹਦੇ ਮਨ ਦੇ ਵਿੱਚ ਡਰ ਹੁੰਦਾ ਸੀ ਕਿ ਬਲੱਡ ਨਾ ਚਾਹੇ ਤੇਰਾ ਖੂਨ ਘੱਟ ਜਾਣਾ ਵਾ, ਤੈਨੂੰ ਕੁਝ ਹੋ ਜਾਣਾ, ਮੋਟਾਪਾ ਆ ਜਾਣਾ ਜਾਂ ਕੁਛ ਹੋ ਜਾਣਾ ਵਾ, ਤੇਰੀ ਬੋਡੀ ਨੂੰ ਇਫੈਕਟ ਹੋ ਜਾਣੇ ਆ। ਬਟ ਜਦੋਂ ਮੈਂ ਇੱਥੇ ਹਸਪਤਾਲ ਆ ਕੇ ਫਸਟ ਟਾਈਮ ਡੋਨੇਟ ਕੀਤਾ, ਖੁਦ ਆ ਬਾਕੀ ਕੀਤਾ, ਤੇ ਮੈਨੂੰ ਮਹਿਸੂਸ ਹੈ ਵੀ ਇਹ ਤਾਂ ਕੋਈ ਚੀਜ਼ ਹੀ ਨੀ ਹੈਗੀ, ਇਹ ਤਾਂ ਨੋਰਮਲ ਚੀਜ਼ ਹੈ
ਜੀ।
ਇੱਕ ਦੂਜੀ ਗੱਲ ਇਹ ਕਿਉਂਕਿ ਤੁਹਾਡਾ ਇਹ ਬੋਡੀ ਫਿਲਟਰ ਹੋ ਰਹੀ ਹੈ, ਜਿੱਦਾਂ ਆਪਾਂ ਕਿਉਂਕਿ ਇਹ ਆਟੋਮੈਟਿਕ ਤੁਹਾਡੇ ਕੋਲ ਪ੍ਰੋਡਕਸ਼ਨ ਹੈ, ਇੱਕ ਵਾਧੂ ਚੀਜ਼ ਹੈ
ਜੀ।
ਔਰ ਜਿੱਦਾਂ ਕਿ ਆਪਾਂ ਕਾਰ ਦੀ ਸਰਵਿਸ ਕਰਾਉਂਦੇ ਹਾਂ, ਕਾਰ ਦੀ ਸਰਵਿਸ ਆਪਾਂ ਉਸ ਆਇਲ ਨਾਲ ਉਹ ਜਿਹੜੀਆਂ ਚੀਜ਼ਾਂ ਹੁੰਦੀਆਂ ਉਹਦੇ ਨਾਲ ਕੰਟੀਨਿਊ ਆਪਾਂ ਨੂੰ ਲਗਾਤਾਰ ਨਹੀਂ ਰੱਖ ਸਕਦੇ।
ਬਿਲਕੁਲ।
ਹਾਲਾਂਕਿ ਆਪਾਂ ਬੋਡੀ ਨੂੰ ਇਸ ਤਰ੍ਹਾਂ ਰੱਖ ਸਕਦੇ ਹਾਂ, ਬਟ ਜੇ ਇਹਦੀ ਸਰਵਿਸ ਕਰਾ ਲਈਏ ਤਾਂ ਬੋਡੀ ਦੀ ਬਹੁਤ ਵਧੀਆ, ਕਿਉਂਕਿ ਤੁਹਾਡਾ ਕੋਲੈਸਟ੍ਰੋਲ ਨਹੀਂ ਬਣੇਗਾ ਜ਼ਿਆਦਾ। ਮੈਂ ਤੁਹਾਨੂੰ ਐਗਜ਼ਾਮਪਲ ਇੱਕ ਫੋਟੋ ਜੀ ਦਿੰਦਾ ਵਾ ਕਿ ਜੋ ਬਲੱਡ ਡੋਨੇਟ ਕਰਦਾ ਉਸ ਨੂੰ ਕਦੇ ਵੀ ਹਾਰਟ ਅਟੈਕ ਦੀ ਪ੍ਰੋਬਲਮ ਨਹੀਂ ਆਊਗੀ, ਕਿਉਂਕਿ ਜਦੋਂ ਤੁਹਾਡਾ ਬਲੱਡ ਹੁੰਦਾ ਪੁਰਾਣਾ ਬਲੱਡ ਤੁਹਾਡੀ ਬੋਡੀ ਚ ਨਿਕਲ ਜਾਂਦਾ, ਨਵਾਂ ਬਣਦਾ, ਕੋਲੈਸਟ੍ਰੋਲ ਨੀ ਤੁਹਾਡਾ ਗਾੜਾ ਹੁੰਦਾ ਵਾ, ਜੋ ਖੂਨ ਗਾੜਾ ਨੀ ਹੁੰਦਾ, ਕੋਲੈਸਟ੍ਰੋਲ ਨੀ ਵੱਧਦਾ, ਹਾਰਟ ਅਟੈਕ ਦੀਆਂ ਹੋਰ ਵੀ ਤੁਹਾਡੀਆਂ ਬਲੌਕ ਨਹੀਂ ਹੁੰਦੀਆਂ, ਕਿਉਂਕਿ ਰੈਗੂਲਰ ਤੁਹਾਡਾ ਨਿਊ ਬਲੱਡ ਬਣ ਜਾਂਦਾ ਹੈ। ਤੇ ਇਹ ਭਾਵਿਕ ਹੈ ਜੋ ਫਸਟ ਟਾਈਮ ਕਰਦਾ, ਕਿਉਂਕਿ ਜਦੋਂ ਮੈਂ ਵੀ ਸ਼ੁਰੂਆਤ ਕੀਤੀ ਸੀ ਜਦੋਂ 13-13 ਸੰਸਥਾ ਬਣਾਈ ਸੀ, ਹਲਕੇ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ, ਮੈਂ ਤਾਂ ਆਪਦਾ ਕੰਟੀਨਿਊ ਕਰਦਾ ਆ ਰਿਹਾ ਸੀ ਡੋਨੇਸ਼ਨ ਆ। ਬਟ ਜਦੋਂ ਸ਼ੁਰੂਆਤ ਕੀਤੀ ਤਾਂ ਲੋਕਾਂ ਨੂੰ ਜੋੜਨਾ ਬਹੁਤ ਮੁਸ਼ਕਲ ਸੀ, ਉਹਨਾਂ ਨੂੰ ਸਮਝਾਉਣਾ ਪੈਂਦਾ ਸੀ, ਤੁਹਾਡੇ ਨਾਲ ਇੰਟਰਵਿਊਆਂ ਕੀਤੀਆਂ, ਹੋਰ ਕਿਤੇ ਵੀ ਮੈਂ ਇੰਟਰਵਿਊਆਂ ਕੀਤੀ, ਸਮਝਾਉਂਦਾ ਰਿਹਾ, ਇਸ ਨਾਲ ਤੁਹਾਡੀ ਬੋਡੀ ਨੇ ਫਾਇਦੇ ਨੇ।
ਬਿਲਕੁਲ।
ਤੁਹਾਡਾ ਇਸ ਨਾਲ ਹੋਰ ਕੋਈ ਹੋਣਾ ਵਾ, ਤੁਹਾਡੀ ਬੋਡੀ ਨੇ ਇਫੈਕਟ ਹੋਣਗੇ, ਮਤਲਬ ਜਿਹੜੇ ਕਹਿੰਦੇ ਬੈਡ ਇਫੈਕਟ ਹੋਣਗੇ ਉਹ ਨਹੀਂ ਹੋਣਗੇ, ਤੁਹਾਨੂੰ ਚੰਗੇ ਇਫੈਕਟ ਤੁਹਾਡੀ ਬੋਡੀ ਨੂੰ ਜ਼ਰੂਰ ਮਿਲਣਗੇ, ਤੁਹਾਡੀ ਬੋਡੀ ਹਲਕੀ ਹਲਕੀ ਮਹਿਸੂਸ ਕਰੂਗੀ। ਇੱਕ ਤੁਹਾਡੇ ਮਨ ਦਾ ਵਹਿਮ ਹੈ ਅੰਦਰ ਬੈਠਾ ਹੋਇਆ ਵਾ ਡਰ, ਡਰ ਦੇ ਕਰਕੇ ਬਹੁਤ ਸਾਰੇ ਆਪਾਂ ਹੋਰ ਵੀ ਕਿਸੇ ਪਿੰਡ ਦੇ ਵਿੱਚ ਆਪਾਂ ਕੰਮ ਨਹੀਂ ਕਰਦੇ, ਆਪਾਂ ਅੱਗੇ ਨੀ ਰੱਖਦੇ, ਬਟ ਇਹ ਤੁਹਾਨੂੰ ਮਨ ਦੇ ਵਿੱਚੋਂ ਡਰ ਕੱਢਣਾ ਪੈਣਾ, ਇਸੇ ਕਰਕੇ ਅਸੀਂ 13-13 ਬਲੱਡ ਗਰੁੱਪ ਬਣਾਇਆ। ਐਗਜ਼ਾਮਪਲ ਤੁਸੀਂ ਮੇਰੀ ਖੁਦ ਦੇਖ ਲਓ ਕਿ ਮੈਂ ਹੁਣ ਤੱਕ 100 ਕਰ ਚੁੱਕਿਆ ਤੇ ਮੈਂ ਹੱਟਾ ਸੱਟਾ ਪਿਆ ਪੂਰਾ ਵਧੀਆ, ਤੇ ਮੈਂ ਇਸ ਬਲੱਡ ਡੋਨੇਟ ਨਾ ਕਰਾਂ, ਮੇਰੇ ਜਦੋਂ ਡੋਨੇਸ਼ਨ ਮੈਨੂੰ ਇਹ ਹੁੰਦਾ ਕਿ ਤੁਹਾਨੂੰ ਮੈਂ ਸਹੀ ਅਰਥਾਂ ਦੇ ਵਿੱਚ ਦੱਸਾਂ, ਮੇਰਾ ਤਾਂ ਮੇਰੇ ਆਪਣੇ ਵਸ਼ ਦੇ ਵਿੱਚ ਨਹੀਂ ਹੈਗਾ, ਮੇਰਾ ਤਾਂ ਦਿਲ ਕਰਦਾ ਮੈਂ ਡੋਨੇਸ਼ਨ ਕਰਾਂ, ਮੈਨੂੰ ਤਾਂ ਇਹ ਵੇਟ ਹੁੰਦੀ ਹੈ ਕਦੋਂ ਮੇਰੇ ਡੋਨੇਸ਼ਨ ਵਾਲਾ ਡੇ ਆਵੇ ਤੇ ਮੈਂ ਬਲੱਡ ਡੋਨੇਟ ਕਰਾਂ, ਹਰ ਸੈਕਿੰਡ ਮੇਰਾ ਬਲੱਡ ਪੰਪ ਹੀ ਕਰਦਾ ਰਹਿੰਦਾ, ਮੈਨੂੰ ਖੁਸ਼ੀ ਹੁੰਦੀ ਹੈ, ਕਿਉਂਕਿ ਜਦੋਂ ਤੁਸੀਂ ਇੱਕ ਵਾਰ ਤੁਸੀਂ ਰੈਗੂਲਰ ਜੋ ਡੋਨਰ ਹੈ ਨਾ ਕਿਸੇ ਉਹਦੇ ਨਾਲ ਵੀ ਗੱਲ ਕਰਕੇ ਦੇਖਿਓ, ਉਹ ਤੁਹਾਨੂੰ ਦੱਸੇਗਾ ਮੈਨੂੰ ਕਿੱਦਾਂ ਦੀ ਖੁਸ਼ੀ ਮਹਿਸੂਸ ਹੁੰਦੀ ਹੈ ਤੇ ਉਹਨੂੰ ਬੋਡੀ ਨੂੰ ਕਿੱਦਾਂ ਉਹਨੂੰ ਮਹਿਸੂਸ ਹੁੰਦਾ ਜਦੋਂ ਬਲੱਡ ਡੋਨੇਟ ਕਰਦਾ। ਬਹੁਤ ਸਾਰੇ ਆਪਾਂ ਹਾਲਾਂ ਮੈਂ ਤਾਂ ਹਾਲੇ ਮੇਰਾ ਤਾਂ ਹਾਲੇ ਪਹਿਲਾ ਸਟੈਪ ਆ, ਬਹੁਤ ਸਾਰੇ ਲੋਕੀ ਆ ਜੋ ਕਿ 50-60 ਸਾਲ ਦੇ ਹੋ ਚੁੱਕੇ ਆ, ਉਹ 400-500 ਡੋਨੇਸ਼ਨ ਕਰ ਚੁੱਕੇ ਆ।
ਠੀਕ।
ਐਗਜ਼ਾਮਪਲ ਦੇ ਤੌਰ ਤੇ ਆਸਟ੍ਰੇਲੀਆ ਦਾ ਹੀ ਬਜ਼ੁਰਗ ਸੀਗੇ, ਉਹ ਰਿਟਾਇਰ ਹੋ ਗਏ ਆ, ਕਿਉਂਕਿ ਲਿਮਿਟ ਤੁਹਾਡੀ 81 ਈਅਰ ਦੀ ਹੁੰਦੀ ਹੈ, ਉਹ ਨਿਊ ਸਾਊਥ ਵੇਲਜ਼ ਦੇ ਸੀ। ਉਹਨਾਂ ਨੇ 1260 ਦੇ ਕਰੀਬ ਬਨੇਸ਼ਨਾ ਕਰ ਚੁੱਕਿਆ ਜੋ ਕਿ ਵਰਲਡ ਦਾ ਰਿਕਾਰਡ ਹੈ।
ਕਿਆ ਬਾਤ ਹੈ।
81 ਸਾਲ ਦੀ ਉਮਰ ਤੇ 84 ਈਅਰ ਰਿਟਾਇਰ ਹੋਏ ਨੇ। 81 ਸਾਲ ਦੀ ਉਮਰ ਤੱਕ ਵੀ ਜੇ ਬੰਦਾ ਫਰਡ ਕਰ ਸਕਦਾ ਤੇ ਆਪਾਂ ਨੌਜਵਾਨ ਕਿਉਂ ਨੀ ਕਰ ਸਕਦੇ? ਤੁਹਾਡਾ ਮਨ ਦਾ ਡਰ ਹੈ, ਤੁਸੀਂ ਹੋਰਾਂ ਨੂੰ ਦੇਖ ਕੇ ਅੱਗੇ ਹੋ ਕੇ ਪ੍ਰੇਰਿਤ ਹੋ ਕੇ ਤੁਸੀਂ ਕਰੋ। ਪਰ ਤੁਸੀਂ ਮਿੰਗੋ ਲੈ ਲਓ ਜਾਂ ਕੋਈ ਹੋਰ ਵੀ ਦੇਖ ਲਓ ਆਸੇ ਪਾਸੇ ਕੋਈ ਨਾ ਕੁਛ ਕਰਦਾ ਹੋਣਾ। ਚਲੋ ਮੈਂ ਤਾਂ ਮੀਡੀਆ ਦੇ ਕਰਕੇ ਅੱਜ ਫਰੰਟ ਤੇ ਆ ਗਿਆ ਕਿ ਏਦਾਂ ਦੇ ਹੁੰਦੇ ਲੋਕੀ ਹੁੰਦੇ ਨੇ ਤੇ ਉਹ ਮੀਡੀਆ ਦੇ ਅੱਗੇ ਨਹੀਂ ਆਉਂਦੇ।
ਬਿਲਕੁਲ,
ਬਹੁਤ ਸਾਰੇ ਲੋਕੀ ਕਿ ਆਪਾਂ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਪਰ 80% ਆਪਾਂ ਜਿਆਦਾ ਨੈਗੇਟਿਵਿਟੀ ਦੇਖ ਰਿਹਾ। ਮੈਂ ਦੇਖ ਰਿਹਾ ਇਸ ਕਰਕੇ ਮੈਂ ਸੋਸ਼ਲ ਮੀਡੀਆ ਦੂਰ ਹੀ ਰਹਿਣਾ
ਜੀ।
ਬਟ ਜਿਹੜੇ ਅਸਲੀ ਹੀਰੋ ਹੁੰਦੇ ਨੇ, ਜੋ ਸਮਾਜ ਦੇ ਅਸਲੀ ਹੀਰੋ ਹੁੰਦੇ ਨੇ, ਉਹ ਸੋਸ਼ਲ ਮੀਡੀਆ ਦੇ ਅੱਗੇ ਨਹੀਂ ਆਉਂਦੇ ਜਾਂ ਉਹਨਾਂ ਨੂੰ ਥੱਲੇ ਦਬਾਇਆ ਜਾਂ ਉਹ ਆਪ ਨੀ ਖੁਦ ਨੀ ਆਉਣਾ। ਉਹ ਆਪਣਾ ਰਾਹ ਤੇ ਆਪਣੇ ਆਪ ਤੁਰੇ ਜਾਂਦੇ। ਜੇ ਲੋਕਾਂ ਨੇ ਦੇਖਣਾ ਤਾਂ ਦੇਖ ਲੋ, ਜੇ ਨਹੀਂ ਦੇਖਣਾ ਨਾ ਦੇਖੋ। ਜਿਨ੍ਹਾਂ ਨੇ ਉਹਨਾਂ ਨੇ ਸਿੱਖਣਾ ਉਹ ਸਿੱਖ ਸਕਦਾ ਵਾ, ਤੇ ਜਿਨ੍ਹਾਂ ਨੇ ਨਹੀਂ ਸਿੱਖਣਾ ਉਹ ਨਹੀਂ ਸਿੱਖਦਾ।
ਬਿਲਕੁਲ,
ਬਟ ਉਹ ਆਪਣੇ ਕੰਮ ਕਾਰ ਵਿੱਚ ਲਗਾਤਾਰ ਅੱਗੇ ਵਧੀ ਜਾਂਦੇ ਨੇ
ਜੀ। ਸੋ ਬਹੁਤ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਇਹ ਰਾਹ ਚੁਣਿਆ ਹੈ। ਔਰ ਅੱਜ ਦੇ ਨੌਜਵਾਨ ਦੀ ਜੇ ਗੱਲ ਕਰੀਏ, ਅਸੀਂ ਪ੍ਰੋਗਰਾਮ ਚ ਅੱਗੇ ਜਿਹੜੀ ਗੱਲਬਾਤ ਹੈ ਉਹ ਵੀ ਇਸੇ ਵਿਸ਼ੇ ਦੇ ਉੱਤੇ ਕਰਨੀ ਹੈ ਕਿ ਨੌਜਵਾਨ ਦਾ ਜਿਹੜਾ ਵਿਵਹਾਰ ਆ, ਉਹਦਾ ਕਿਰਦਾਰ ਆ, ਉਹ ਕੀ ਹੋਣਾ ਚਾਹੀਦਾ। ਜੇ ਅੱਜ ਦੇ ਨੌਜਵਾਨ ਦੀ ਗੱਲ ਕਰੀਏ ਤਾਂ ਪ੍ਰਿਤਪਾਲ, ਦੇਖਣ ਦੇ ਵਿੱਚ ਇਹ ਆਉਂਦਾ ਕਿ ਨੌਜਵਾਨ ਜਿਹੜੇ ਆ ਉਹ ਬਹੁਤ ਗੁੰਮਰਾਹ ਹੋ ਰਹੇ ਨੇ, ਹਨਾ। ਅਸੀਂ ਆਮ ਦੇਖਦੇ ਹਾਂ ਕਿ ਛੋਟੀਆਂ ਛੋਟੀਆਂ ਜਿਹੜੀਆਂ ਲੜਾਈਆਂ ਆ, ਝਗੜੇ ਆ, ਉਹਨਾਂ ਤੋਂ ਸ਼ੁਰੂਆਤ ਹੁੰਦੀ ਹੈ, ਫਿਰ ਉਹ ਗੈਂਗਵਾਰਾਂ ਦੇ ਵਿੱਚ ਬਦਲ ਜਾਂਦੇ ਆ। ਪਿਛਲੇ ਦਿਨੀ ਜਿਹੜਾ ਹੈਰਿਸ ਪਾਰਕ ਸਿਡਨੀ ਦੇ ਵਿੱਚ ਵੀ ਇੱਕ ਇਹੋ ਜਿਹਾ ਘਟਨਾਕ੍ਰਮ ਹੋਇਆ, ਔਰ ਜਿਹਦੀ ਖੁੱਲ੍ਹ ਕੇ ਨਿੰਦਿਆ ਜਿਹੜੀ ਆ ਉਹ ਕੀਤੀ ਜਾ ਵੀ ਰਹੀ ਹੈ ਔਰ ਕੀਤੀ ਜਾਣੀ ਜ਼ਰੂਰੀ ਵੀ ਹੈ, ਕਿਉਂਕਿ ਬਹੁਤ ਸਾਰੇ ਜਿਹੜੇ ਨੌਜਵਾਨ ਹੈ ਉਹ ਆਸਟ੍ਰੇਲੀਆ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਜਾਂ ਇੰਗਲੈਂਡ ਦੇ ਵਿੱਚ ਪੜ੍ਹਨ ਦੇ ਲਈ ਆਉਂਦੇ ਆ, ਹਨਾ। ਟੀਚਾ ਜਿਹੜਾ ਉਹ ਸਾਡਾ ਇੱਥੇ ਆ ਕੇ ਪੜ੍ਹਾਈ ਕਰਨੀ ਹੁੰਦੀ ਹੈ, ਪੜ੍ਹਾਈ ਕਰਨ ਦੇ ਨਾਲ ਨਾਲ ਹੋਰ ਬਹੁਤ ਸਾਰੇ ਜਿਹੜੇ ਸਾਧਨ ਆ ਉਹ ਜੁਟਾਉਣੇ ਪੈਂਦੇ ਆ, ਸਾਨੂੰ ਆਪ ਆਪਣੀਆਂ ਜ਼ਿੰਮੇਵਾਰੀਆਂ ਚੁੱਕਣੀਆਂ ਪੈਂਦੀਆਂ, ਔਰ ਉਹਨਾਂ ਜ਼ਿੰਮੇਵਾਰੀਆਂ ਦੇ ਨਾਲ ਨਾਲ ਇੱਕ ਇਹੋ ਜਿਹੀ ਸੇਧ, ਇੱਕ ਇਹੋ ਜਿਹਾ ਰਸਤਾ ਚੁਣਨਾ ਜਿਹੜਾ ਉਹ ਆਪਣੇ ਆਪ ਦੇ ਵਿੱਚ ਤੁਹਾਡੇ ਲਈ ਬੜਾ ਮਾਣ ਭਰਿਆ, ਕਿਉਂਕਿ ਤੁਸੀਂ ਇੱਕ ਇਹੋ ਜਿਹਾ ਰਾਹ ਚੁਣਿਆ। ਤੁਸੀਂ ਵੀ ਇੱਕ ਵਿਦਿਆਰਥੀ ਵਜੋਂ ਇਸ ਦੇਸ਼ ਦੇ ਵਿੱਚ ਆਏ ਸੀਗੇ, ਔਰ ਉਹ ਸਾਰਾ ਸੰਘਰਸ਼ ਜਿਹੜਾ ਆ ਉਹ ਤੁਹਾਡੇ ਲਈ ਵੀ ਓਨਾ ਹੀ ਵੱਡਾ ਹੋਣਾ ਹੈ। ਉਸੇ ਰਾਹ ਦੇ ਵਿੱਚੋਂ ਤੁਸੀਂ ਵੀ ਲੰਘ ਕੇ ਆਏ ਹੋ, ਪਰ ਫਿਰ ਵੀ ਉਹਨਾਂ ਸਾਰੀਆਂ ਮੁਸ਼ਕਲਾਂ ਔਕੜਾਂ ਦੇ ਬਾਵਜੂਦ ਤੁਸੀਂ ਆਪਣੇ ਆਪ ਨੂੰ ਦੂਜਿਆਂ ਤੋਂ ਵੱਖ ਹੋ ਕੇ ਤੁਰਨਾ ਜਿਹੜਾ ਆ ਉਹ ਕੀਤਾ। ਸੋ ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ, ਹਨਾ। ਸੋ ਇਸ ਧਾਰਨਾ ਨੂੰ ਤੁਸੀਂ ਅਪਣਾਇਆ। ਅੱਜ ਦੇ ਨੌਜਵਾਨ ਜਿਹੜੇ ਆ ਗੁੰਮਰਾਹ ਹੋ ਰਹੇ ਨੇ, ਤੇ ਜ਼ਿਆਦਾਤਰ ਨੌਜਵਾਨ ਜਿਹੜੇ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਇਹੋ ਜਿਹੀ ਜਿਹੜੀ ਆਗਿਆ ਉਹ ਵਰਾਉਂਦੇ ਆ, ਕਿਉਂਕਿ ਨਫ਼ਰਤ ਜਿਹੜੀ ਆ, ਈਰਖਾ ਜਿਹੜੀ ਆ ਉਹ ਕੁੱਟ ਕੁੱਟ ਕੇ ਭਰੀ ਹੋਈ ਹੈ ਨੌਜਵਾਨਾਂ ਦੇ ਵਿੱਚ। ਤੇ ਦੂਜੇ ਪਾਸੇ ਜਿਹੜਾ ਮਿਊਜ਼ਿਕ ਆ, ਜਿਹੜਾ ਪੰਜਾਬੀ ਵੀਡੀਓਜ਼ ਜਾਂ ਅਸੀਂ ਕਹਿ ਸਕਦੇ ਹਾਂ ਜਿਸ ਤਰ੍ਹਾਂ ਦਾ ਜਿਹੜਾ ਸੱਭਿਆਚਾਰਕ ਪ੍ਰਦਰਸ਼ਨ ਆ ਉਹ ਇਹਨਾਂ ਗੀਤਾਂ ਦੇ ਰਾਹੀਂ ਜਾਂ ਜਿਹੜੀਆਂ ਇਹ ਗੀਤਾਂ ਦੀਆਂ ਵੀਡੀਓਜ਼ ਦੇ ਰਾਹੀਂ ਹੁੰਦਾ, ਉਹਦਾ ਜਿਹੜਾ ਸੁੱਤੇ ਸਿੱਧ ਜਿਹੜਾ ਅਸਰ ਆ ਉਹ ਸਾਡਾ ਨੌਜਵਾਨ ਕਬੂਲ ਕਰ ਰਿਹਾ। ਇਸ ਵੇਲੇ ਇਹੋ ਜਿਹੇ ਨੌਜਵਾਨਾਂ ਨੂੰ ਕੀ ਉਪਦੇਸ਼ ਜਾਂ ਕੀ ਸੁਨੇਹਾ ਦੇਣਾ ਚਾਹੋਗੇ? ਉਪਦੇਸ਼ ਨਹੀਂ, ਸੁਨੇਹਾ ਜ਼ਰੂਰ ਹੋਵੇ।
ਭੈਣ ਜੀ, ਨੌਜਵਾਨਾਂ ਲਈ ਮੇਰਾ ਸੁਨੇਹਾ ਪਤਾ ਅਸਲ ਦੇ ਵਿੱਚ ਕੀ ਹੈ ਕਿ ਸੋਸ਼ਲ ਮੀਡੀਆ ਦੀ ਜਦੋਂ ਦੀ ਸ਼ੁਰੂਆਤ ਹੋਈ ਹੈ ਇਹਦੇ ਬਹੁਤ ਜ਼ਿਆਦਾ ਚੰਗੇ ਇਫੈਕਟ ਵੀ ਪਏ ਨੇ, ਬਟ ਹੁਣ ਸਮੇਂ ਦੇ ਨਾਲ 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 ਹੌਲੀ 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 ਜ਼ਿਆਦਾ ਕਰਕੇ ਨੈਗੇਟਿਵਿਟੀ ਜ਼ਿਆਦਾ ਵੱਧ ਗਈ ਇਹਦੇ ਵਿੱਚ। ਜਿਹੜੇ ਸ਼ਰਾਰਤੀ ਅਨਸਰ ਹੁੰਦੇ ਨੇ ਉਹ ਜ਼ਿਆਦਾ ਆ ਗਏ ਆ, ਜਾਂ ਸਰਕਾਰਾਂ ਵੱਲੋਂ ਕੋਈ ਬੰਦੇ ਕਹਿ ਸਕਦੇ ਆ ਸਰਕਾਰਾਂ ਦੇ ਕੰਮ ਹੁੰਦੇ, ਕਿਉਂਕਿ ਨੌਜਵਾਨਾਂ ਨੂੰ ਮੁੱਦਿਆਂ ਦਾ ਅਸਲੀ ਮੁੱਦਿਆਂ ਤੋਂ ਭਟਕਾਉਣਾ ਹੁੰਦਾ,
ਜੋ ਉਹਨਾਂ
ਦੇ ਅਸਲੀ ਮੁੱਦੇ ਹੁੰਦੇ ਆ ਉਹਨਾਂ ਵੱਲ ਨਾ ਜਾਣ, ਗੁੰਮਰਾਹ ਕਰੀਏ, ਕਿਉਂਕਿ ਨੌਜਵਾਨੀ ਜਿਹੜੀ ਹੁੰਦੀ ਹੈ ਨਾ ਬਲੱਡ ਉਹ ਗਰਮ ਖੂਨ ਹੁੰਦਾ, ਗਰਮ ਦਿਮਾਗ ਹੁੰਦਾ ਉਹਨਾਂ ਦਾ, ਉਹਨਾਂ ਦਾ ਮੁੱਦਾ ਇਹੀ ਹੁੰਦਾ ਵਾ, ਕਿਉਂਕਿ ਇਹਨਾਂ ਨੂੰ ਅਕਲ ਹਲੇ ਸਮਝ ਘੱਟ ਹੁੰਦੀ ਹੈ, ਕਿਉਂਕਿ ਦੁਨੀਆਦਾਰੀ ਉਹਨਾਂ ਨੇ ਘੱਟ ਦੇਖੀ ਹੁੰਦੀ ਹੈ। ਕਈ ਨੌਜਵਾਨ ਇਹ ਜਿਹੜੇ ਹੁੰਦੇ ਆ ਮੋਸਟਲੀ ਕਈ ਹੁੰਦੇ ਜਿੱਦਾਂ ਕਿ ਮੇਰੇ ਹੁਣ ਜਿੱਦਾਂ ਕਿ ਮੁਸ਼ਕਲਾਂ ਕਈ ਇੱਥੇ ਵਿਦਿਆਰਥੀ ਗਏ ਆ ਆਪਣਾ ਉਸ ਸਮੇਂ ਦੇ ਵਿੱਚ ਨਿਕਲੇ ਆ, ਆਪਣੇ ਆਪਣੇ ਕੰਮ ਹੌਲੀ ਹੌਲੀ ਮਿਹਨਤ ਕਰਦੇ ਕਰਦੇ ਅੱਗੇ ਵੱਧਦੇ ਗਏ ਆ, ਅੱਜ ਵਧੀਆ ਆਪਣੇ ਕਾਰੋਬਾਰ ਕਰ ਰਹੇ ਆ
ਜੀ।
ਉਹ ਮੇਰੇ ਲਈ ਵੀ ਚਲੋ ਇੱਕ ਹੋਰਾਂ ਲਈ ਤਾਂ ਚਲੋ ਮੁਸ਼ਕਲ ਸੀ, ਮੇਰੇ ਲਈ ਇੰਨਾ ਕੋਈ ਜ਼ਿਆਦਾ ਮੁਸ਼ਕਲ ਨਹੀਂ, ਕਿਉਂਕਿ ਮੈਂ ਆਪਣੀ ਜ਼ਿੰਦਗੀ ਦਾ ਜੋ ਅਸਲੀ ਸੰਘਰਸ਼ ਸੀ ਜਨਮ ਤੋਂ ਲੈ ਕੇ 18 ਸਾਲ ਦਾ ਦੇਖ ਚੁੱਕਿਆ, ਉਹ ਮੈਂ ਗਰੀਬ ਪਰਿਵਾਰ ਤੋਂ ਬਿਲੋਂਗ ਕਰਦਾ ਜੀ, ਤੇ ਮੈਂ ਉਹ ਅਸਲੀ ਸੰਘਰਸ਼ ਮੈਂ ਆਪਦਾ ਉਹ ਦੇਖਿਆ, ਮੈਂ ਕਦੇ ਨੀ ਆਪਣੀ ਜ਼ਿੰਦਗੀ ਦਾ ਭੁੱਲ ਸਕਦਾ ਉਹ 18 ਸਾਲ ਜ਼ਿੰਦਗੀ ਦੇ ਬਚਪਨ ਤੋਂ ਲੈ ਕੇ 18 ਸਾਲ ਇਸ ਤੋਂ ਬਾਅਦ ਹਾਲਾਂਕਿ ਮੈਂ ਭੁੱਲ ਜਾਵਾਂਗਾ ਕਿਉਂਕਿ ਮੇਰੇ ਲਈ ਹਾਲੇ ਜੋ ਮੈਂ ਬਾਅਦ ਤੋਂ ਮੇਰੇ ਲਈ 1-2% ਮੇਰੇ ਲਈ ਸੰਘਰਸ਼ ਸੀ ਜੋ ਮੈਂ ਉਹ ਆਪਣੀ ਜ਼ਿੰਦਗੀ ਦਾ ਉਸ ਟਾਈਮ ਤੱਕ ਦੇਖ ਚੁੱਕਿਆ। ਜ਼ਿਆਦਾਤਰ ਜੇ ਨੌਜਵਾਨਾਂ ਦੇ ਵਿਗੜਨ ਦਾ ਕਾਰਨ ਇਹੀ ਹੈ ਕਿਉਂਕਿ ਜੇ ਉਹ ਸੋਸ਼ਲ ਮੀਡੀਆ ਨੂੰ ਆਪਣੀ ਲਾਈਕ ਸਮਝੇ ਰਹੇ ਆ, ਸੋਸ਼ਲ ਮੀਡੀਆ ਦੇ ਹੀਰੋਆਂ ਨੂੰ ਆਪਣੇ ਹੀਰੋ ਸਮਝੇ ਜਾਂਦੇ ਆ, ਸੋਸ਼ਲ ਮੀਡੀਆ ਦੀ ਜਿਹੜੀ ਜ਼ਿੰਦਗੀ ਆ ਉਹਨਾਂ ਨੂੰ ਉਹ ਲੱਗਦਾ ਇਹੀ ਅਸਲ ਜ਼ਿੰਦਗੀ ਆ। ਇਸੇ ਕਰਕੇ ਮੈਂ 4-5 ਸਾਲ ਪਹਿਲਾਂ ਸੋਸ਼ਲ ਮੀਡੀਆ ਤੋਂ ਬਾਈਕਾਟ ਹੀ ਕਰਤਾ ਸੀ, ਪਰ ਜੇ ਮੈਂ ਵੀ ਇਹਦੇ ਵਿੱਚ ਵਜੇ ਫੜਿਆ ਰਹਿੰਦਾ ਤਾਂ ਮੈਨੂੰ ਵੀ ਪਤਾ ਮੇਰੇ ਸੋਸ਼ਲ ਮੀਡੀਆ ਦਾ ਫਰਕ ਮੇਰੇ ਤੇ ਵੀ ਪੈਣਾ ਸੀ।
ਬਿਲਕੁਲ,
ਜਿਵੇਂ ਉਹ ਸੋਸ਼ਲ ਮੀਡੀਆ ਵਿੱਚ ਜੁੜਿਆ ਰਹਿੰਦਾ, ਅੱਜ ਮੈਂ 100 ਜਨਰੇਸ਼ਨਾਂ ਨਹੀਂ ਕਰ ਸਕਦਾ ਸੀ, ਮੈਂ ਆਪਣੇ ਮੁੱਦੇ ਤੋਂ ਭਟਕ ਸਕਦਾ। ਜੇ ਤੁਸੀਂ ਕਹੋ ਵੀ ਆਪਾਂ ਕਿਹ ਦਿੰਦੇ ਨਾ, ਜੇ ਹਰ ਚੀਜ਼ ਸਟੈਪ ਬਾਏ ਸਟੈਪ ਬਾਏ ਸਟੈਪ ਬਾਏ ਜਾਂਦੀ ਆ, ਹਰ ਇੱਕ ਚੀਜ਼ ਦਾ ਪ੍ਰੋਸੀਜਰ ਹੁੰਦਾ, ਤੁਹਾਨੂੰ ਪਤਾ ਨੀ ਲੱਗਦਾ ਕਦੋਂ ਇਫੈਕਟ ਕਦੋਂ ਕਦੋਂ ਹੁੰਦੇ ਆ। ਜਾਂ ਨਸ਼ਾ ਕਰ ਲੋ, ਕਹਿੰਦੇ ਜੇ ਨਸ਼ਾ ਕਰ ਲੱਗਿਆ ਅੱਜ ਸਮੈਕ ਕਰਦਾ, ਉਹ ਪਹਿਲਾਂ ਕਿਤੇ ਬੀੜੀ ਤੋਂ ਲੱਗਦਾ, ਸਿਗਰਟ ਤੋਂ ਲੱਗਦਾ, ਸ਼ਰਾਬ ਤੋਂ ਲੱਗਦਾ, ਹੌਲੀ ਹੌਲੀ ਵੱਡੇ ਨਸ਼ੇ ਤੇ ਆਉਂਦਾ, ਫੇਰ ਸਮੈਕ ਤੇ ਆਉਂਦਾ, ਹੁਣ ਪਤਾ ਨੀ ਲੱਗਦਾ, ਪਹਿਲਾਂ ਚਸਤੇ ਚਸਤੇ ਦੇ ਵਿੱਚ ਆ ਜਾਂਦਾ, ਬਾਅਦ ਚ ਉਹਦੀ ਉਹ ਆਦਤ ਬਣ ਜਾਂਦੀ ਆ।
ਏਦਾਂ
ਹੀ ਸੋਸ਼ਲ ਮੀਡੀਆ, ਨੌਜਵਾਨਾਂ ਨੂੰ ਮੈਂ ਕਹਿਣਾ ਚਾਹੁੰਦਾ ਮੈਂ ਸੋਸ਼ਲ ਮੀਡੀਆ ਤੇ ਗਮਰਾਹ ਨਾ ਹੋਵੋ, ਜ਼ਿਆਦਾ ਤੋਂ ਜ਼ਿਆਦਾ ਆਪਣੀ ਸੋਚ ਸਮਝ ਰੱਖੋ ਜਿੰਨੀ ਹੋ ਸਕਦੀ ਹੈ, ਕਿਸੇ ਦੇ ਅੰਡਰ ਆ ਕੇ ਆਪਣਾ ਫੈਸਲਾ ਨਾ ਲਵੋ, ਕਿਸੇ ਦੇ ਅੱਗੇ ਤੇ ਆਪਣਾ ਫੈਸਲਾ ਨਾ ਚੱਕੋ ਵੀ ਆਪਾਂ ਉਹਦੇ ਭੇੜ ਚਾਲ ਨਾ ਰੱਖੋ, ਆਪਣੀ ਸੋਚ ਰੱਖੋ। ਜੇ ਕੋਈ ਉੱਥੇ ਕੋਈ ਨਫ਼ਰਤ ਦੀ ਗੱਲ ਕਰ ਰਿਹਾ ਜਾਂ ਉੱਥੇ ਕੋਈ ਬਾਈ ਚਾਂਸ ਮੰਨ ਲਓ ਦੋ ਤਰ੍ਹਾਂ ਦੀ ਲੜਾਈ ਚੱਲ ਰਹੀ ਹੈ, ਉਹਨਾਂ ਦੀ ਸੋਚ ਵਿਚਾਰਾਂ ਦੀ ਲੜਾਈ ਚੱਲ ਰਹੀ ਹੈ, ਤਾਂ ਦੋਨਾਂ ਦੇ ਪੱਲੜਾਂ ਦਾ ਉਹਨਾਂ ਨੂੰ ਸਮਝੋ, ਨਿਊਟਰਲ ਹੋ ਕੇ ਫੈਸਲਾ ਲਵੋ ਵੀ ਉਹ ਕੀ ਕਹਿ ਰਹੇ ਨੇ, ਜ਼ਿਆਦਾ ਤੋਂ ਜ਼ਿਆਦਾ ਪਿਆਰ ਵਰਤੋ, ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ, ਨਾ ਕਿ ਇੱਕ ਸਾਈਡ ਦਾ ਪੱਖ ਲੈ ਕੇ ਤਾਂ ਦੂਜੇ ਸਾਈਡ ਦੇ ਖਿਲਾਫ ਅੱਗ ਉਬਲੋ।
ਬਿਲਕੁਲ,
ਜ਼ਿਆਦਾ ਤੋਂ ਜ਼ਿਆਦਾ ਮਨੁੱਖਾਂ ਦੀ ਸੇਵਾ ਕਰੋ, ਕਿਉਂਕਿ ਅੱਗੇ ਹੀ ਆਪਣੇ ਜਾਤ ਪਾਤ ਧਰਮ ਪੋਲਿਟਿਕਸ ਹਰ ਇੱਕ ਚੀਜ਼ ਦੇ ਵਿੱਚ ਦੋ ਫਾੜ ਹੋਇਆ ਪਿਆ ਸਾਰਾ ਸਮਾਜ।
ਬਿਲਕੁਲ, ਗਿਰਾਵਟ ਵੱਲ ਅਸੀਂ ਜਾ ਰਹੇ ਹਾਂ। ਬਿਲਕੁਲ ਜੀ,
ਗਿਰਾਵਟ ਵੱਲ ਜਾ ਰਿਹਾ, ਅਸਲ ਦੇ ਵਿੱਚ ਨਾ ਜੀ ਜਿਹੜੀ ਚੰਗੀ ਸੋਚ ਆ ਉਹ ਮਰਦੀ ਜਾ ਰਹੀ ਹੈ। ਇਹ ਮੈਂ ਕਹਿ ਰਿਹਾ ਕਿ ਚੰਗੀ ਸੋਚ ਨਹੀਂ ਹੈਗੀ, ਹੈਗੀ ਆ ਬਟ ਬਹੁਤ ਜ਼ਿਆਦਾ ਥੋੜੀ ਹੈ, ਬਟ ਉਸ ਨੂੰ ਜ਼ਿਆਦਾ ਵੱਡੀ ਕਰਨ ਦੀ ਲੋੜ ਹੈ। ਇਹ ਸਰਕਾਰਾਂ ਦੇ ਜੋ ਕੰਮ ਹੁੰਦੇ ਉਹਨਾਂ ਨੂੰ ਇਹ ਹੁੰਦਾ ਵੀ ਨੌਜਵਾਨ ਸਾਡੇ ਅਸਲੀ ਮੁੱਦਿਆਂ ਵੱਲ ਸਤਵਾ ਕੇ ਉਸਦੇ ਜੋ ਉਹਨਾਂ ਦੇ ਹੱਕ ਆ ਉਹ ਮੰਗਣ ਲੱਗ ਜਾਣ, ਉਹ ਉਹਨਾਂ ਦਾ ਕੰਮ ਹੈ ਕਿ ਉਹਨਾਂ ਨੂੰ ਦੋ ਫਾੜ ਕਰਨਾ ਹੀ ਕਰਨਾ। ਨੌਜਵਾਨਾਂ ਨੂੰ ਇਹ ਹੈ ਕਿ ਸੋਸ਼ਲ ਮੀਡੀਆ ਦੇ ਜਿਹੜੇ ਹੀਰੋ ਆ ਜਿਨ੍ਹਾਂ ਦੇ ਪਿੱਛੇ ਤੁਸੀਂ ਲੜ ਰਹੇ ਹੋ ਜਾਂ ਕੁੱਝ ਵੀ ਆ ਸੋਸ਼ਲ ਮੀਡੀਆ ਤੇ ਜੋ ਚੱਲ ਰਿਹਾ, ਉਹ ਨੈਗੇਟਿਵਿਟੀ ਨੇ ਇੱਕ ਵਾਰ ਪਰਾਂ ਕਰ ਦੋ, ਉਹਨੂੰ ਬੰਦ ਕਰ ਦੋ
ਜੀ।
ਜ਼ਿਆਦਾ ਤੋਂ ਇੱਕ ਹੋਰ ਸਮੇਂ ਇਸ ਗੱਲ ਦੀ ਆ, ਲੋਕੀ ਮੇਰੇ ਇਸ ਗੱਲ ਨਾਲ ਸਹਿਮਤ ਹੋਣ ਜਾਂ ਨਾ ਹੋਣ, ਅਸਲ ਦੇ ਵਿੱਚ ਨਾ ਲੋਕੀ ਅੱਜ ਕੱਲ ਪਾਠ ਘੱਟ ਕਰਦੇ ਆ ਜੀ, ਇਹ ਰੱਬ ਵੱਲ ਥੋੜਾ ਜਿਹਾ ਜ਼ਿਆਦਾ ਜੁੜੇ ਰਹਿਣ ਨਾ ਤਾਂ ਪਾਠ ਕਰਨ, ਤਾਂ ਉਹਨਾਂ ਨੂੰ ਥੋੜਾ ਜਿਹਾ ਦਿਮਾਗ ਠੰਡਾ ਹੋਵੇ, ਸ਼ਾਂਤ ਹੋਵੇ ਤੇ ਮਨ ਦੇ ਵਿੱਚ ਉਹਨਾਂ ਦੇ ਵਿੱਚ ਸ਼ਾਂਤੀ ਪਵੇ, ਫਿਰ ਉਹਨਾਂ ਨੂੰ ਥੋੜਾ ਜਿਹਾ ਪਾਠ ਜਿੰਨਾ ਇਹ ਮੈਂ ਕਹਿੰਦਾ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਪੜ੍ਹੋ, ਹਰੇਕ ਆਪਣੇ ਆਪਣੇ ਧਰਮ ਦਾ ਪਾਠ ਕਰੋ, ਜ਼ਿਆਦਾ ਤੋਂ ਜ਼ਿਆਦਾ ਰੱਬ ਨਾਲ ਜੁੜੋ, ਜਿੰਨਾ ਤੁਸੀਂ ਜੁੜੋਗੇ ਤੁਹਾਨੂੰ ਉਹਨੂੰ ਉਨੀ ਸੇਧ ਆਉਂਦੀ ਜਾਣੀ ਰਹੀ ਹੈ ਜ਼ਿੰਦਗੀ ਦੀ, ਤੁਸੀਂ ਅੱਗੇ ਕੀ ਸਟੈਪ ਅੱਗੇ ਰੱਖਣਾ। ਅਕਾਲ ਪੁਰਖ ਦੀ ਵਜ੍ਹਾ ਨਾਲ ਹੈ, ਜੋ ਮੈਂ ਅਕਾਲ ਪੁਰਖ ਦਾ ਨਾਮ ਹੁੰਦਾ ਅੱਜ ਉਸਦਾ ਹੱਥ ਮੇਰੇ ਸਿਰਫ ਨਾ ਹੁੰਦਾ, ਅੱਜ ਮੈਨੂੰ ਪ੍ਰਿਤਪਾਲ ਅੱਜ ਮੈਂ 100 ਦਿਨੇਸ਼ਾਂ ਦੀ ਸੇਵਾ ਲਈ ਹੈ, ਮੈਂ ਕਿੱਥੋਂ ਕਰ ਸਕਦਾ।
ਬਿਲਕੁਲ ਜੀ,
ਮੇਰਾ ਹੀਰੋ ਮਾਡਲ ਹੈ ਸਿਰਫ ਅਕਾਲ ਪੁਰਖ ਵਾਹਿਗੁਰੂ ਹੈ, ਮੇਰਾ ਉਹੀ ਰੋਲ ਮਾਡਲ ਰਹਿਣਾ ਵਾ, ਮੈਂ ਉਸਦਾ ਹੀ ਫੈਨ ਆ, ਜਾਂ ਮੇਰਾ ਜੋ ਵੀ ਤੁਸੀਂ ਕਹਿ ਲੋ ਮੈਂ ਉਸ ਨੂੰ ਹੀ ਮੰਨਦਾ। ਇਸ ਤੋਂ ਬਿਨਾ ਮੈਂ ਜੇ ਕਿਸੇ ਤੋਂ ਕੋਈ ਚੰਗੀ ਚੀਜ਼ ਮੈਨੂੰ ਨਿਕਲਦੀ ਹੈ, ਚਾਹੇ ਉਹ ਮਾੜੀ ਗੱਲ ਕਰਦਾ ਵਾ, ਉਹਦੀ ਜੇ ਕੋਈ ਚੰਗੀ ਚੀਜ਼ ਨਿਕਲਦੀ ਹੈ ਮੈਂ ਉਹ ਚੰਗੀ ਚੀਜ਼ ਉਹਦੀ ਅਕਸੈਪਟ ਕਰ ਲੈਂਦਾ, ਉਹਦੀ ਨੈਗੇਟਿਵਿਟੀ ਜੋ ਵੀ ਜਿਹੜੀ ਹੁੰਦੀ ਉਹਨੂੰ ਦੂਰ ਕਰ ਦੇਈਦਾ। ਜ਼ਿੰਦਗੀ ਦਾ ਇੱਕ ਅਸੂਲ ਬਣਾ ਲਓ ਵੀ ਜੇ ਉੱਥੇ ਕੋਈ ਗਲਤ ਚੀਜ਼ ਜਾ ਰਹੀ ਹੈ ਜਾਂ ਉਸ ਦਾ ਤੁਹਾਨੂੰ ਪਤਾ, ਉਹਨੂੰ ਚੰਗੀ ਤਰ੍ਹਾਂ ਦੇਖੋ ਵੀ ਇਹ ਅੱਗੇ ਫਿਊਚਰ ਦੇ ਵਿੱਚ ਜਾ ਕੇ ਸਾਈਡ ਇਫੈਕਟ ਉਹਦੇ ਹੋਣਗੇ ਹੋਣਗੇ, ਤੇ ਮਾੜੇ ਪਾਸੇ ਵੱਲ ਜਾ ਰਹੀ ਹੈ, ਉਹ ਰਸਤੇ ਨੂੰ ਤੁਸੀਂ ਕੱਟ ਦੋ। ਜਿੱਦਾਂ ਕਹਿੰਦੇ ਨਾ ਜੜ ਹੁੰਦੀ ਹੈ, ਜੜ ਨੂੰ ਜਦ ਪੱਟ ਦੋ ਨਾ ਕਿ ਉਹਦੇ ਪੱਤੇ ਟਾਣੀਆਂ ਸੰਗੀ ਜਾਓ, ਉਹਨੂੰ ਜੜ ਤੇ ਰੱਖ ਦੋ। ਪਰ ਜਿੱਦਾਂ ਕਿ ਮੈਂ ਵੈਜੀਟੇਰੀਅਨ ਆ, ਜਾਂ ਮੈਂ ਨਸ਼ਾ ਮੈਂ ਅੱਜ ਤੱਕ ਜ਼ਿੰਦਗੀ ਵੀ ਨੀ ਕੀਤਾ, ਹਾਲਾਂਕਿ ਸਾਡਾ ਪਰਿਵਾਰ ਪਿੱਛੇ ਜਾਂ ਸਾਡੀ ਕੱਕੀ ਸੀ ਪਿੰਡ ਕਾਫੀ ਵੱਡਾ ਹੈ, ਸਾਨੂੰ ਨਸ਼ੇੜੀਆਂ ਦੇ ਪਰਿਵਾਰ ਕਿਹਾ ਜਾਂਦਾ ਸੀ, ਨਸ਼ੇੜੀਆਂ ਦੇ ਪਰਿਵਾਰ ਹੈ, ਅਸੀਂ ਉਹ ਲੀਡ ਵਿੱਚ ਅੱਗੇ ਆਏ ਹਾਂ ਕਿ ਹਾਂ ਵੀ ਅਸੀਂ ਜ਼ਿੰਦਗੀ ਦੇ ਨਸ਼ਾ ਨਹੀਂ ਕਰਨਾ, ਇਹਦੇ ਨਾਲ ਸਮਾਜਿਕ ਇਫੈਕਟ ਆਉਂਦਾ ਵਾ, ਗਰੀਬੀ ਆਉਂਦੀ ਹੈ, ਘਰ ਚ ਤੰਗੀ ਆਉਂਦੀ ਹੈ, ਮੈਂਟਲੀ ਬੰਦਾ ਡਿਸਟਰਬ ਹੁੰਦਾ ਵਾ, ਤੇ ਸਮਾਜ ਵਿੱਚ ਤੁਹਾਡੀ ਇੱਜ਼ਤ ਘੱਟ ਗਈ ਹੈ, ਜਾਂ ਤੁਹਾਡੇ ਅੱਗੇ ਜਾ ਕੇ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ, ਬੋਡੀ ਨੂੰ ਇਫੈਕਟ ਹੁੰਦੇ ਆ।
ਬਿਲਕੁਲ,
ਮਤਲਬ ਤੁਹਾਨੂੰ ਉਹ ਆਪਣੀ ਚੰਗੀ ਸੋਚ ਸਮਝ ਨਾਲ ਜੇ ਤੁਸੀਂ ਉਹਨੂੰ ਦੇਖੋਗੇ ਫਿਊਚਰ ਦੇ ਵਿੱਚ ਇਸਦੇ ਆਹ ਮਾੜੇ ਮਾੜੇ ਅਸਰ ਪੈਂਦੇ, ਤਾਂ ਉਸਨੂੰ ਜੜ ਤੋਂ ਹੀ ਵੱਢ ਦੋ, ਉਸ ਰਸਤੇ ਦੇ ਨਾ ਹੀ ਜਾਓ ਬਸ।
ਬਿਲਕੁਲ,
ਮੇਰੀ ਤਾਂ ਇਹ ਨੌਜਵਾਨਾਂ ਨੂੰ ਅਪੀਲ ਹੈ, ਜੇ ਤੁਹਾਡਾ ਫੇਰ ਵੀ ਜੇ ਤੁਹਾਡਾ ਫੇਰ ਵੀ ਨੀ ਤੁਸੀਂ ਹਟਦੇ ਜਾਂ ਲੜਾਈਆਂ ਕਰਨੀਆਂ ਜਾਂ ਕੁਝ ਵੀ ਕਰਨੀਆਂ ਵਾ,
ਬਿਲਕੁਲ ਬਿਲਕੁਲ ਸੋ ਜੋਸ਼ ਜਿਹੜਾ ਨਾ ਉਹ ਅਸਲ ਦੇ ਵਿਚ ਇਨ੍ਹਾਂ ਕੰਮਾਂ ਦੇ ਵਿਚ ਇਨ੍ਹਾਂ ਕਾਰਜਾਂ ਦੇ ਵਿਚ ਦਿਖਾਈ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੋਸ਼ ਦੇ ਨਾਲ ਹੋਸ਼ ਜਿਹੜਾ ਉਹ ਵਰਤਿਆ ਜਾਣਾ ਉਹ ਬਹੁਤ ਜ਼ਰੂਰੀ ਹੈ ਹਨਾ ਤੇ ਜੇਕਰ ਜੋਸ਼ ਵੀ ਹੈ ਔਰ ਖੂਨ ਗਰਮ ਵੀ ਹੈ ਤਾਂ ਫੇਰ ਲੋੜ ਇਸੇ ਗੱਲ ਦੀ ਹੈ ਕਿ ਤੁਸੀਂ ਉਸ ਨੂੰ ਚੰਗੇ ਪਾਸੇ ਲਾਓ ਔਰ ਉਸਾਰੂ ਕੰਮਾਂ ਦੇ ਵਿਚ ਆਪਣਾ ਜਿਹੜਾ ਬਣਦਾ ਯੋਗਦਾਨ ਪਾਓ ਬਜਾਏ ਕਿ ਤੁਸੀਂ ਆਪਣੇ ਆਪ ਨੂੰ ਵੀ ਖੁਆਰ ਕਰ ਰਹੇ ਹੋ ਆਪਣਾ ਸਮਾਂ ਜਿਹੜਾ ਆ ਉਸ ਨੂੰ ਵੀ ਖੱਜਲ ਕਰ ਰਹੇ ਹੋ ਇਸ ਵੇਲੇ ਔਰ ਇਹ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਦਗਮਜ਼ੇ ਮਾਰ ਮਾਰ ਕੇ ਤੁਸੀਂ ਆਪਣੇ ਭਾਈਚਾਰੇ ਦਾ ਜਿਹੜਾ ਨਾਮ ਹੈ ਉਹ ਵੀ ਬਦਨਾਮ ਕਰ ਰਹੇ ਹੋ ਇਸ ਵੇਲੇ ਇਹ ਬਹੁਤ ਹੀ ਜਿਹੜੀ ਮਾੜੀ ਗੱਲ ਹੈ ਬਹੁਤ ਮਾੜਾ ਚਲਨ ਅਸੀਂ ਇਹਨੂੰ ਕਹਿ ਸਕਦੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਖੁੱਲ ਕੇ ਹੋ ਰਿਹਾ ਇਹ ਕੈਨੇਡਾ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਲੜਾਈਆਂ ਆ ਝਗੜੇ ਆ ਹਨਾ ਉਹ ਸਾਨੂੰ ਪਿਛਲੇ ਮਹੀਨਿਆਂ ਸਾਲਾਂ ਦੇ ਵਿੱਚ ਦੇਖਣ ਨੂੰ ਮਿਲੇ ਆ ਔਰ ਹੁਣ ਇਹੋ ਜਿਹਾ ਕੰਮ ਜਿਹੜਾ ਆਸਟ੍ਰੇਲੀਆ ਦੇ ਵਿੱਚ ਹੋਣਾ ਸ਼ੁਰੂ ਹੋਇਆ ਸੋ ਸਾਨੂੰ ਸਮੇਂ ਸਿਰ ਸੰਭਲ ਜਾਣਾ ਜਿਹੜਾ ਚਾਹੀਦਾ ਅਸੀਂ ਅਕਸਰ ਰੇਡੀਓ ਦੇ ਇਸ ਮੰਚ ਤੋਂ ਇਹੀ ਜਿਹੜਾ ਸੁਨੇਹਾ ਆ ਦਿੰਨੇ ਆ ਕਿਸੇ ਵੀ ਖੇਤਰ ਦੇ ਵਿੱਚ ਜਿੱਥੇ ਅਸੀਂ ਆਪਣੇ ਰਾਹ ਤੋਂ ਭਟਕਦੇ ਆ ਗੁੰਮਰਾਹ ਹੁੰਨੇ ਆ ਤਾਂ ਉੱਥੇ ਸਾਡੇ ਲਈ ਸਮੇਂ ਸਿਰ ਸੰਭਲ ਜਾਣਾ ਜਿਹੜਾ ਬਹੁਤ ਜ਼ਰੂਰੀ ਹੈ ਸੋ ਪ੍ਰਿਤਪਾਲ ਤੁਸੀਂ ਬਹੁਤ ਖੂਬਸੂਰਤੀ ਦੇ ਨਾਲ ਇਹ ਸੁਨੇਹਾ ਵੀ ਸਾਡੇ ਨੌਜਵਾਨਾਂ ਨੂੰ ਦਿੱਤਾ ਔਰ ਆਪਣੀ ਇਸ ਸੇਵਾ ਦੇ ਕਾਰਜ ਦੇ ਵਿੱਚ ਜੁੜਨ ਦੀ ਅਪੀਲ ਵੀ ਕੀਤੀ ਹੈ ਅਸੀਂ ਵੀ ਜ਼ਰੂਰ ਤੁਹਾਡੇ ਜ਼ਰੀਏ ਇਹ ਅਪੀਲ ਜਿਹੜੀ ਹੈ ਇਹ ਨੌਜਵਾਨਾਂ ਨੂੰ ਕਰਾਂਗੇ ਕਿ ਜਿਹੜੇ ਨੌਜਵਾਨ ਆਸਟ੍ਰੇਲੀਆ ਦੇ ਵਿੱਚ ਰਹਿੰਦਿਆਂ ਹੋਇਆਂ ਸੁਣ ਰਹੇ ਨੇ ਮੈਲਬਰਨ ਤੋਂ ਸੁਣ ਰਹੇ ਨੇ ਉਹ ਜ਼ਰੂਰ ਪ੍ਰਿਤਪਾਲ ਸਿੰਘ ਹੋਰਾਂ ਨੂੰ ਕਾਲ ਕਰਕੇ ਉਹਨਾਂ ਦੇ ਇਸ ਮਿਸ਼ਨ ਦੇ ਵਿੱਚ ਸਾਥ ਦੇ ਸਕਦੇ ਨੇ ਹਿੱਸਾ ਬਣ ਸਕਦੇ ਨੇ ਹਿੱਸਾ ਪਾ ਸਕਦੇ ਨੇ ਪ੍ਰਿਤਪਾਲ ਸਿੰਘ ਜਾਂਦੇ ਜਾਂਦੇ ਆਪਣਾ ਨੰਬਰ ਜਿਹੜਾ ਉਹ ਜ਼ਰੂਰ ਸਾਂਝਾ ਕਰ ਦਿਓ ਤਾਂ ਕਿ ਜੇਕਰ ਕੋਈ ਜੁੜਨਾ ਚਾਹੇ ਤਾਂ ਜ਼ਰੂਰ ਜੁੜੇ ਆਪਣੀ ਤੇਰਾ ਤੇਰਾ ਸੰਸਥਾ ਦਾ ਜਿਹੜਾ ਕੋਈ ਲਿੰਕ ਹੈ ਉਹ ਵੀ ਸਾਂਝਾ ਕਰਿਓ
ਜੀ ਤੇਰਾ ਤੇਰਾ ਬਲੱਡ ਡੋਨੇਸ਼ਨ ਗਰੁੱਪ ਦਾ ਜੀ ਇੰਸਟਾਗ੍ਰਾਮ ਅਤੇ ਫੇਸਬੁੱਕ ਤੇ ਪੇਜ ਬਣਾਇਆ ਹੋਇਆ ਹੈ ਉੱਥੇ ਤੁਸੀਂ ਨੰਬਰ ਉੱਥੇ ਆਲਰੇਡੀ ਨੰਬਰ ਨੇ ਤੇ ਤੁਸੀਂ ਉੱਥੇ ਉਹਨਾਂ ਨੰਬਰਾਂ ਤੇ ਕਾਲ ਕਰਕੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਇਸ ਸਾਲ ਹਲੇ ਅਸੀਂ ਕਰੋਨਾ ਕਰਕੇ ਕੋਈ ਕੈਂਪ ਨਹੀਂ ਲਾਇਆ ਬਟ ਨੈਕਸਟ ਜਦੋਂ ਆ ਮਤਲਬ ਲੋਕਡਾਊਨ ਖੁੱਲ ਜਾਂਦਾ ਹੈ ਅਸੀਂ ਕੈਂਪ ਜਲਦੀ ਸਟਾਰਟ ਕਰਾਂਗੇ ਤੇ ਬਾਕੀ ਰਹੀ ਗੱਲ ਸਮਾਜਿਕ ਜੇ ਤੁਸੀਂ ਹੁਣ ਕਹਿ ਕੇ ਲੜਾਈਆਂ ਦੀ ਮੇਰੇ ਸਾਰੇ ਨੌਜਵਾਨਾਂ ਨੂੰ ਇਹੀ ਅਪੀਲ ਹੈ ਆਪਾਂ ਚੰਗੇ ਤੋਂ ਚੰਗੇ ਪਾਸੇ ਵੱਲ ਜੁੜੀਏ ਜਿੰਨਾ ਹੋ ਸਕੇ ਚੰਗੇ ਪਾਸੇ ਵੱਲ ਜੁੜੀਏ ਆਪਾਂ ਆਪਣੇ ਭਾਈਚਾਰੇ ਦਾ ਨਾਮ ਰੋਸ਼ਨ ਕਰੀਏ ਤੇ ਲੋਕਾਂ ਨੂੰ ਕਰਕੇ ਦਿਖਾਈਏ ਇੱਕ ਗਰਾਊਂਡ ਲੈਵਲ ਤੇ ਸੋਸ਼ਲ ਮੀਡੀਆ ਤੇ ਨੀ ਗਰਾਊਂਡ ਲੈਵਲ ਤੇ ਆਪਾਂ ਚੰਗੇ ਕੰਮ ਕਿਸੇ ਵੀ ਫੀਲਡ ਦੇ ਵਿੱਚ ਹੈ ਜੇ ਤੁਹਾਡੀ ਫੇਰ ਜੇ ਤੁਸੀਂ ਗੈਂਗਵਾਰ ਰੱਖਣੀ ਹੈ ਲੜਾਈਆਂ ਨਾਲ ਨਫ਼ਰਤ ਦੀ ਜਿਹੜੀ ਭਾਸ਼ਾ ਤੁਸੀਂ ਬੋਲਦੇ ਗਾਲਾਂ ਕੱਢਦੇ ਹੋ ਜਾਂ ਕੁਝ ਵੀ ਹੈ ਉਸਦੇ ਅਕੋਰਡਿੰਗ ਨੀ ਜੇ ਤੁਸੀਂ ਦਿਖਾਉਣਾ ਵਾ ਅਸੀਂ ਵੀ ਹਾਂ ਵੀ ਅਸੀਂ ਵੀ ਹੈਗੇ ਹਾਂ ਜੇ ਤੁਹਾਡੇ ਆਪਸ ਵਿੱਚ ਦੂਜੇ ਗਰੁੱਪ ਨਾਲ ਨਹੀਂ ਬਣਦੇ ਤਾਂ ਤੁਸੀਂ ਇਹ ਕਰਕੇ ਦਿਖਾ ਲਿਓ ਵੀ ਅੱਜ ਮੈਂ ਇੰਨਾ ਬਲੱਡ ਕੀਤਾ ਤੂੰ ਵੀ ਕਰਕੇ ਦਿਖਾ ਮੈਂ 50 ਡੋਨੇਸ਼ਨਾਂ ਕਰਤੀਆਂ ਤੂੰ ਵੀ ਡੋਨੇਸ਼ਨਾਂ ਕਰਕੇ ਦਿਖਾ ਲਿਆ ਮੈਂ 100 ਕਰਤੀਆਂ ਇਹ ਏਦਾਂ ਦੀ ਗੱਲ ਹੋਵੇ ਤੁਸੀਂ ਮੈਂ ਵੀ ਕਵਾਂ ਚਲੋ ਆਹ ਲੜਾਈ ਵਧੀਆ ਵਾ
ਸਾਰੂ ਮੁਕਾਬਲਾ ਹੋਣਾ ਚਾਹੀਦਾ
ਦਾ ਭਲਾ ਹੋ ਰਿਹਾ
ਬਿਲਕੁਲ ਬਿਲਕੁਲ
ਹਾਂ ਮਤਲਬ ਇਹ ਨਾ ਹੋਵੇ ਕਿ ਮਾਰ ਕੁੱਟ ਵਾਲੀ ਲੜਾਈ ਹੋਵੇ ਗਾਲਾਂ ਕੱਢਣ ਵਾਲੀ ਉਹਨੂੰ ਛੱਡ ਕੇ ਇਹ ਜਿੱਦਾਂ ਦੀ ਜੇ ਤੁਸੀਂ ਲੜਾਈ ਰੱਖੋਗੇ ਇੱਕ ਕੰਪੀਟੀਸ਼ਨ ਰੱਖੋਗੇ ਤਾਂ ਇਹ ਬਹੁਤ ਵਧੀਆ ਗੱਲ ਹੈ ਇਸ ਨਾਲ ਸਮਾਜ ਵੀ ਸੁਧਰੂਗਾ
ਬਿਲਕੁਲ
ਕਿਸੇ ਵੀ ਫੀਲਡ ਦੇ ਵਿੱਚ ਕਿਤੇ ਵੀ ਕਿਸੇ ਤਰ੍ਹਾਂ ਦੀ ਲੜਾਈ ਹੈ ਵੱਧ ਤੋਂ ਵੱਧ ਜਾਂ ਕਿਸੇ ਵੀ ਪਾਠ ਕਰਦਾ ਵਾ ਪਾਠ ਕਰਕੇ ਦਿਖਾਓ ਪਾਠ ਕਰ ਰਹੇ ਲੰਗਰ ਦੀ ਸੇਵਾ ਲਾ ਰਹੇ ਹਾਂ ਤੁਸੀਂ ਮਿਲਾ ਕੇ ਦਿਖਾਓ ਏਦਾਂ ਦੀਆਂ ਇਹੋ ਜਿਹੀਆਂ ਲੜਾਈਆਂ ਹੁਣ ਤਾਂ ਫਿਰ ਤਾਂ ਸਮਾਜ ਸੁਧਰ ਜੇ ਜੋ ਤੇ ਨਫ਼ਰਤ ਹੈ ਜੋ ਅੱਗ ਜੋ ਹੁੰਦਾ ਵਾ ਨਫ਼ਰਤ ਦੀ ਅੱਗ ਹੈ ਨਾ ਉਹ ਸ਼ੁਰੂ ਤੋਂ ਹੀ ਉਹ ਵੱਡੇ ਵੱਡੀਆਂ ਤਾਕਤਾਂ ਰਾਜਨੀਤਿਕ ਤਾਕਤਾਂ ਉਹਨਾਂ ਦਾ ਮਕਸਦ ਆ ਉਹਦੇ ਵਿੱਚ ਉਹ ਤਾਂ ਕਾਮਯਾਬ ਹੋ ਰਹੇ ਹਾਂ ਬਟ ਆਪਾਂ ਉਸ ਵਿੱਚ ਮੂਰਖ ਬਣ ਰਹੇ ਹਾਂ
ਬਿਲਕੁਲ ਨੁਕਸਾਨ ਸਾਡਾ ਹੋ ਰਿਹਾ ਬਿਲਕੁਲ ਜੀ
ਜੀ
ਸੋ ਪ੍ਰਿਤਪਾਲ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜਨਾ ਕੀਤਾ ਔਰ ਆਪਣੇ ਇਸ ਮਹਾਨ ਕਾਰਜ ਦੇ ਬਾਰੇ ਜਿਹੜੀ ਹੋਰ ਸਾਂਝ ਹੈ ਉਹ ਪਾਈ ਹੈ ਉਮੀਦ ਕਰਦੇ ਹਾਂ ਕਿ ਜਿਹੜੇ ਵੀ ਦੋਸਤ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਆ ਔਰ ਤੁਹਾਡੇ ਇਸ ਕਾਰਜ ਦੇ ਨਾਲ ਉਹਨਾਂ ਨੂੰ ਵੀ ਹੋਰ ਪ੍ਰੇਰਣਾ ਜਿਹੜੀ ਆ ਉਹ ਮਿਲੀ ਹੈ ਉਹ ਜ਼ਰੂਰ ਇਸ ਪਾਸੇ ਆਪਣਾ ਜਿਹੜਾ ਰਾਹ ਆ ਉਹ ਚੁਣਨਗੇ ਬਣਾਉਣਗੇ ਤੇ ਕੁਝ ਦੋਸਤ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਤੁਹਾਡੇ ਕਾਰਜ ਨੂੰ ਵਡਿਆ ਵੀ ਰਹੇ ਨੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਸਾਡੇ ਨਾਲ ਬੁਲਾਈ ਹੈ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਕਹਿੰਦੇ ਮੈਂ ਵੀ 24 ਵਾਰ ਖੂਨ ਦੇ ਚੁੱਕਿਆ ਮੈਂ ਤਕਰੀਬਨ ਪਿਛਲੇ 10 ਕੁ ਸਾਲ ਆਪਣੇ ਸਾਰੇ ਤਿਉਹਾਰ ਗੁਰਪੁਰਬ ਬੱਚਿਆਂ ਦੇ ਜਨਮ ਦਿਨ ਖੂਨਦਾਨ ਕਰਕੇ ਮਨਾਉਣਾ ਪਿਛਲੇ ਸਾਲ ਤੇ ਮੇਰਾ ਜੀਵਨ ਸਾਥੀ ਵੀ ਕਹਿੰਦੇ ਮੇਰੇ ਨਾਲ ਸ਼ਾਮਲ ਹੋ ਗਿਆ ਧੰਨਵਾਦ ਜੀ ਕਿਆ ਬਾਤ ਹੈ ਬਹੁਤ ਖੂਬ ਢੁੱਡੀ ਕੇ ਸਾਹਿਬ ਔਰ ਇਹਦੇ ਨਾਲ ਹੀ ਸਾਡੇ ਨਾਲ ਅੱਗੇ ਘੁੰਮਣ ਸਾਹਿਬ ਜੁੜੇ ਨੇ। ਘੁੰਮਣ ਸਾਹਿਬ ਕਹਿੰਦੇ ਆ ਜੀ, ਖੂਨਦਾਨ ਕੈਂਪ ਲਾਉਣੇ ਬੜੀ ਚੰਗੀ ਗੱਲ ਹੈ, ਮਨੁੱਖਤਾ ਦੀ ਸੇਵਾ ਕਰਨ ਦਾ ਬਲ ਬਖਸ਼ੇ ਪ੍ਰਮਾਤਮਾ, ਤੇ ਤੁਹਾਡੀ ਤਾਰੀਫ ਕਰ ਰਹੇ ਨੇ ਪ੍ਰਿਤਪਾਲ ਸਿੰਘ ਜੀ। ਤੇ ਹੋਰ ਵੀ ਬਹੁਤ ਸਾਰੇ ਦੋਸਤ ਇਸ ਵੇਲੇ ਜੁੜੇ ਹੋਏ ਨੇ, ਗੁਰਿੰਦਰ ਸਿੰਘ ਹੁਰੀ, ਅਰਸ਼ਮੌਲੀ ਹੁਰੀ, ਰਵਿੰਦਰ ਸਿੰਘ ਹੁਰੀ, ਗੁਰਵਿੰਦਰ ਸਿੰਘ ਹੁਰੀ, ਹਰੀਸ਼ ਅਰੋੜਾ, ਰਾਜਨਦੀਪ ਸਿੰਘ, ਨਰਿੰਦਰ ਰਠੌਰ ਹੁਰੀ। ਸੋ ਤੁਹਾਡੇ ਸਾਰਿਆਂ ਦੇ ਸੁਨੇਹੇ ਜਿਹੜੇ ਬਹੁਤ ਜਲਦ ਮੈਂ ਸ਼ਾਮਲ ਕਰਾਂਗੀ। ਪ੍ਰਿਤਪਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜਨਾ ਕੀਤਾ। ਇਸੇ ਤਰ੍ਹਾਂ ਆਪਣੀਆਂ ਸੇਵਾਵਾਂ ਦੇ ਵਿੱਚ ਤੁਸੀਂ ਕਾਮਯਾਬ ਹੋਵੋ, ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਚ ਕਾਮਯਾਬ ਰਹੋ। ਸਾਡੇ ਵੱਲੋਂ ਸ਼ੁਭ ਇੱਛਾਵਾਂ।
ਸ਼ੁਭ ਇੱਛਾਵਾਂ ਜੀ ਸਾਰਿਆਂ ਨੂੰ, ਮਹਾਰਾਜ ਸਭ ਤੇ ਭਲੀ ਕਰੇ, ਜ਼ਿਆਦਾ ਤੋਂ ਜ਼ਿਆਦਾ ਸਮਾਜ ਦੀ ਸੇਵਾ ਕਰੀਏ, ਤੇ ਜ਼ਿਆਦਾ ਤੋਂ ਜ਼ਿਆਦਾ ਹੋ ਸਕੇ ਤੇ ਰੱਬ ਦਾ ਆਪਣਾ ਨਾਮ ਲਈਏ, ਤੇ ਨਸ਼ਿਆਂ ਤੋਂ ਦੂਰ ਰਹੀਏ ਤੇ ਖੁਸ਼ ਰਹੀਏ
ਜੀ। ਧੰਨਵਾਦ ਜੀ। ਦੋਸਤੋ, ਇਹ ਸਨ ਪ੍ਰਿਤਪਾਲ ਸਿੰਘ ਜਿਹਨੇ ਹੁਣੇ ਪਿਛਲੇ ਦਿਨਾਂ ਦੇ ਵਿੱਚ ਆਪਣੀਆਂ ਜਿਹੜੀਆਂ 100 ਡੋਨੇਸ਼ਨਸ ਨੇ ਉਹ ਪੂਰੀਆਂ ਕੀਤੀਆਂ। ਇਸ ਨੌਜਵਾਨ ਨੇ ਪਿਛਲੇ ਕੁਝ ਕੁ ਸਾਲਾਂ ਦੇ ਵਿੱਚ ਹੀ ਆਪਣਾ ਇਹ ਟੀਚਾ ਜਿਹੜਾ ਸੀਗਾ ਉਹ ਮਿੱਥਿਆ ਸੀਗਾ ਕਿ ਇਸ ਮਹਾਨ ਦਾਨ ਦੇ ਰਾਹੀਂ ਮੈਂ ਮਨੁੱਖਤਾ ਦੀ ਭਲਾਈ ਦੇ ਇਸ ਕਾਰਜ ਦੇ ਵਿੱਚ ਜੁੜਨਾ। ਸੋ ਉਸ ਨੇ ਜੁੜਨਾ ਕੀਤਾ ਵੀ, ਔਰ ਉਸ ਟੀਚੇ ਵਿੱਚ ਉਹ ਹੌਲੀ ਹੌਲੀ ਕਾਮਯਾਬ ਵੀ ਹੋ ਰਿਹਾ। ਔਰ ਅੱਜ ਦੇ ਨੌਜਵਾਨਾਂ ਨੂੰ ਇਸ ਨੌਜਵਾਨ ਵਰਗੇ ਹੋਰ ਨੌਜਵਾਨਾਂ ਤੋਂ ਵੀ ਸੇਧ ਲੈਣ ਦੀ ਬਹੁਤ ਵੱਡੀ ਲੋੜ ਹੈ, ਕਿਉਂਕਿ ਅਸੀਂ ਗੁੰਮਰਾਹ ਹੋ ਰਹੇ ਹਾਂ, ਅਸੀਂ ਆਪਣੇ ਟੀਚਿਆਂ ਤੋਂ ਭਟਕ ਰਹੇ ਹਾਂ, ਔਰ ਉਹਨਾਂ ਟੀਚਿਆਂ ਤੋਂ ਭਟਕ ਕੇ ਸਮਾਜ ਦੇ ਵਿੱਚ ਬਦਨਾਮੀ ਜਿਹੜੀ ਆ ਉਹ ਵੀ ਖੱਟ ਰਹੇ ਹਾਂ। ਖੈਰ, ਇਸ ਦੇ ਉੱਤੇ ਆਪਾਂ ਗੱਲਬਾਤ ਵੀ ਕਰਨੀ ਆ, ਇੱਕ ਗੀਤ ਜਿਹੜਾ ਆ ਉਹ ਵੀ ਹੁਣ ਸੁਣਾਉਣਾ, ਕਿਉਂਕਿ ਗੀਤ ਦਾ ਜਿਹੜਾ ਸਮਾਂ ਉਹ ਹੋ ਚੁੱਕਿਆ। ਪਰ ਤੁਹਾਡੇ ਬਹੁਤ ਸਾਰੇ ਜਿਹੜੇ ਮੈਸੇਜਿਸ ਆ ਉਹ ਵੀ ਆਏ ਹੋਏ ਆ, ਮੈਸੇਜਿਸ ਮੈਂ ਬਹੁਤ ਜਲਦੀ ਸ਼ਾਮਲ ਕਰਾਂਗੀ। ਫਿਲਹਾਲ ਇੱਕ ਛੋਟੀ ਜਿਹੀ ਬ੍ਰੇਕ ਆ, ਬ੍ਰੇਕ ਤੋਂ ਬਾਅਦ ਤਰਸੇਮ ਜੱਸੜ ਦੀ ਆਵਾਜ਼ ਦੇ ਵਿੱਚ ਇੱਕ ਗੀਤ, ਤੇ ਫਿਰ ਗੀਤ ਤੋਂ ਬਾਅਦ ਆਉਂਦੇ ਆ ਫਿਰ ਤੁਹਾਡੀਆਂ ਗੱਲਾਂ ਬਾਤਾਂ ਦੇ ਨਾਲ, ਤੇ ਨਾਲ ਹੀ ਨਾਲ ਤੁਹਾਡੇ ਮੈਸੇਜਿਸ ਕਰਾਂਗੀ ਸ਼ਾਮਲ, ਤੇ ਬਣੇ ਰਹੋ, ਜੁੜੇ ਰਹੋ।
ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਮਨ ਮੇਰੇ ਗੁਰ ਕੀ ਸਿੱਖ ਸੁਨਿਜ, ਹਰਿ ਕਾ ਨਾਮ ਸਦਾ ਸੁਖਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ।
ਦੋਸਤੋ, ਮੇਰਾ ਵਸਦਾ ਰਹੇ ਪੰਜਾਬ ਸੋਹਣਾ, ਜਿੱਥੇ ਮੁੱਢ ਕਦੀਮੀ ਤੋਂ ਰਾਜ ਚੱਲੇ, ਐਸੀ ਹਿੱਤ ਚੋਂ
ਕੀ ਤੁਸੀਂ ਕਲਾਕਾਰ ਹੋ, ਕੀ ਤੁਸੀਂ ਅਦਾਕਾਰ ਹੋ, ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ, ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਕਿਸੇ ਦਾ ਮਾਲੂਮ ਕਿਸੇ ਦਾ ਅੱਲਾ ਕਿਸੇ ਦੇ ਬਹੁਤੇ ਕਿਸੇ ਦਾ ਗੱਲਾ ਕਿਸੇ ਦਾ ਯਾਰ ਕਿਸੇ ਦਾ ਛੱਲਾ ਸਭ ਹੈ ਤੇਰਾ 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 ਸਭ ਹੈ ਤੇਰਾ 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 ਕੱਖ ਨਾ ਮੇਰਾ 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 ਸਭ ਹੈ ਤੇਰਾ ਕਰਨ ਸਵਾਲ ਕਿੰਨੇ
ਤੇਰਾ 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 ਕੱਖ ਨਾ ਮੇਰਾ 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 ਸਭ ਹੈ ਤੇਰਾ 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 ਸਭ ਹੈ ਤੇਰਾ 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 ਤੇਰਾ
ਹੋ ਕਰ ਆਇਆ ਹੂੰ ਇਨਸਾਨੋ ਕੀ ਗਲੀਓ ਸੇ ਇਨਸਾਨੀਅਤ ਨਾ ਮਿਲੀ ਇਨਸਾਨ ਨਾ ਮਿਲਾ ਇਬਾਦਤ ਕੇ ਨਾਮ ਕੇ ਝੰਡੇ ਤੋਂ ਮਿਲੇ ਇਬਾਦਤ ਨਾ ਮਿਲੀ ਭਗਵਾਨ ਨਾ ਮਿਲਾ
ਉਹ ਜੱਸੜ ਖੋਇਆ ਜੱਸੜ ਭੁੱਲਿਆ ਮੈਂ ਤਾਂ ਫਿਰਦਾ ਇੱਥੇ ਰੁਲਿਆ ਨਾ ਕੋਈ ਨੇਤਰ ਅਕਲ ਦਾ ਖੁੱਲਿਆ ਬਣ ਜਾ ਨੱਚਦਾ ਫਿਰਦਾ ਭੁੱਲਿਆ ਮੇਰੇ ਔਕੜਾਂ ਉੱਤੇ ਪਰਦਾ ਜਦੋਂ ਵੀ ਕਰਦਾ ਤੂੰ ਹੀ ਕਰਦਾ ਤੂੰ ਹੀ ਜਿੱਤਦਾ ਮੈਂ ਤਾਂ ਹਰਦਾ ਤੇਰੇ ਬਿਨਾ ਨਾ ਪਲ ਵੀ ਸਰਦਾ ਇਹ ਗੀਤ ਵੀ ਤੇਰੇ ਰੀਤ ਵੀ ਤੇਰੇ ਬਣਦੇ ਗਲੇ ਸੰਗੀਤ ਵੀ
ਲਓ ਜੀ ਤਰਸੇਮ ਜੱਸੜ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਸੁਣਿਆ। ਉਮੀਦ ਕਰਦੀ ਹਾਂ ਗੀਤ ਜ਼ਰੂਰ ਪਸੰਦ ਆਇਆ ਹੋਣਾ। ਸੋ ਤੇਰਾ ਤੇਰਾ ਸੰਸਥਾ ਦੇ ਨੁਮਾਇੰਦੇ ਸੀਗੇ ਪ੍ਰਿਤਪਾਲ ਸਿੰਘ ਹੋਰੀ, ਜਿਹੜੇ ਕਿ ਇਸੇ ਹੀ ਸਿਧਾਂਤ ਨੂੰ ਲੈ ਕੇ ਇੱਕ ਜਿਹੜੀ ਮਹਾਨ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ। ਉਹਨਾਂ ਦੇ ਨਾਲ ਮੁਲਾਕਾਤ ਪਿਛਲੇ ਸਿਲਸਿਲੇ ਚ ਤੁਹਾਡੀ ਕਰਵਾਈ ਆਪਾਂ, ਤੇ ਹੁਣ ਆਪਾਂ ਅਗਲੀ ਜਿਹੜੀ ਗੱਲਬਾਤ ਹੈ ਉਹ ਕਰਨ ਜਾ ਰਹੇ ਹਾਂ ਨੌਜਵਾਨਾਂ ਦੇ ਵਿਵਹਾਰ ਤੇ ਕਿਰਦਾਰ ਦੇ ਵਿੱਚ ਸੁਧਾਰ ਜ਼ਰੂਰੀ। ਸੋ ਇਹ ਸੁਧਾਰ ਜਿਹੜਾ ਕਿਸ ਤਰ੍ਹਾਂ ਲਿਆਂਦਾ ਜਾ ਸਕਦਾ ਇਹ ਸਾਡੇ ਲਈ ਸੋਚਣ ਦਾ ਵਿਸ਼ਾ, ਚਿੰਤਨ ਦਾ ਵਿਸ਼ਾ, ਕਿਉਂਕਿ ਨੌਜਵਾਨ ਜਿਸ ਹੱਦ ਤੱਕ ਗੁੰਮਰਾਹ ਹੋ ਰਹੇ ਨੇ, ਜਿਸ ਹੱਦ ਤੱਕ ਆਪਣੇ ਟੀਚਿਆਂ ਤੋਂ ਭਟਕ ਰਹੇ ਨੇ, ਉਹ ਸਾਡੇ ਸਾਰਿਆਂ ਦੇ ਲਈ ਚਿੰਤਾ ਦਾ ਵਿਸ਼ਾ ਹੈ ਨਾ। ਜਿਵੇਂ ਇਸ ਨੌਜਵਾਨ ਨੇ ਵੀ ਗੱਲ ਕੀਤੀ ਹੈ ਕਿ ਇੱਕ ਸਮਾਂ ਉਹ ਸੀਗਾ ਕਿ ਜਦੋਂ ਅਸੀਂ ਇਸ ਕਰਕੇ ਚਿੰਤਾ ਦੇ ਵਿੱਚ ਸੀ ਕਿ ਨੌਜਵਾਨ ਜਿਹੜੇ ਆ ਉਹ ਨਸ਼ਿਆਂ ਦੇ ਆਦੀ ਹੋ ਰਹੇ ਆ, ਹਨਾ, ਔਰ ਹੁਣ ਨੌਜਵਾਨ ਜਿਹੜੇ ਉਹ ਹਥਿਆਰਾਂ ਦੇ ਆਦੀ ਹੋ ਰਹੇ ਆ, ਹੁਣ ਨੌਜਵਾਨ ਜਿਹੜੇ ਆ ਉਹ ਲੜਾਈਆਂ ਦੇ ਆਦੀ ਹੋ ਰਹੇ ਆ। ਸੋ ਇਹ ਕਿਹੋ ਜਿਹੀਆਂ ਆਦਤਾਂ ਜਿਹੜੀਆਂ ਉਹ ਅਪਣਾਈਆਂ ਜਾ ਰਹੀਆਂ ਸਾਡੀ ਨੌਜਵਾਨੀ ਵੱਲੋਂ, ਕਿਉਂ ਉਹ ਇਸ ਤਰ੍ਹਾਂ ਦੀ ਭਟਕਣਾ ਦਾ ਸ਼ਿਕਾਰ ਹੋ ਰਹੇ ਆ, ਇਹਦੇ ਉੱਤੇ ਗੱਲਬਾਤ ਜਿਹੜੀ ਉਹ ਜ਼ਰੂਰ ਕਰਨੀ ਬਣਦੀ ਆ। ਔਰ ਇਸ ਗੱਲਬਾਤ ਦੇ ਵਿੱਚ ਤੁਹਾਡੇ ਵਿਚਾਰ ਜਿਹੜੇ ਆ ਉਹ ਬਹੁਤ ਅਹਿਮ ਆ। ਸੋ ਤੁਸੀਂ ਆਪਣੇ ਵਿਚਾਰਾਂ ਦਾ ਜਿਹੜਾ ਯੋਗਦਾਨ ਅੱਜ ਪ੍ਰੋਗਰਾਮ ਦੇ ਵਿੱਚ ਜ਼ਰੂਰ ਪਾਇਓ। ਸਾਡੇ ਨਾਲ ਬਹੁਤ ਸਾਰੇ ਦੋਸਤ ਕਾਫੀ ਦੇਰ ਤੋਂ ਜੁੜੇ ਹੋਏ ਨੇ, ਮੈਂ ਉਹਨਾਂ ਦੇ ਸੁਨੇਹੇ ਸ਼ਾਮਲ ਕਰ ਲਵਾਂ। ਇਸ ਵੇਲੇ ਅਰਸ਼ ਮੱਲੀ ਸਾਡੇ ਨਾਲ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਅਮਰਦੀਪ ਭੈਣ ਜੀ, ਕਹਿੰਦੇ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਅਰਸ਼ ਜੀ, ਤੁਹਾਨੂੰ ਵੀ ਤੇ ਪ੍ਰੋਗਰਾਮ ਤੁਸੀਂ ਪਸੰਦ ਕਰ ਰਹੇ ਹੋ, ਕਹਿੰਦੇ ਨਾਈਸ ਸ਼ੋ, ਬਹੁਤ ਬਹੁਤ ਧੰਨਵਾਦ। ਅੱਜ ਦੇ ਪ੍ਰੋਗਰਾਮ ਚ ਤੁਹਾਡੇ ਵਿਚਾਰਾਂ ਦੀ ਜਿਹੜੀ ਉਡੀਕ ਹੈ ਉਹ ਜ਼ਰੂਰ ਰਹੇਗੀ, ਕਿਉਂਕਿ ਅਸੀਂ ਅਕਸਰ ਇਸ ਗੱਲ ਦੀ ਜਿਹੜੀ ਉਹ ਹਾਮੀ ਭਰਦੇ ਆ ਕਿ ਜਿਹੜੇ ਰੇਡੀਓ ਪਲੇਟਫਾਰਮ ਨੇ ਜਾਂ ਫਿਰ ਹੋਰ ਜਿਹੜੇ ਇਹੋ ਜਿਹੇ ਮੰਚ ਨੇ ਉਹਨਾਂ ਦੇ ਉੱਤੋਂ ਸਮਾਜ ਸੁਧਾਰ ਦੀ ਜਿਹੜੀ ਗੱਲ ਹੈ ਉਹ ਤੁਰਦੀ ਰਹਿਣੀ ਬਹੁਤ ਜ਼ਰੂਰੀ ਹੈ। ਅਸੀਂ ਚਾਹੇ ਆਪਣੇ ਪਰਿਵਾਰਾਂ ਦੇ ਵਿੱਚ ਸੁਧਾਰ ਦੀ ਗੱਲ ਕਰੀਏ, ਹਨਾ, ਔਰ ਚਾਹੇ ਸਮਾਜਿਕ ਪੱਧਰ ਦੇ ਹੋਰ ਜਿਹੜੇ ਕੁਛ ਮੁੱਦੇ ਨੇ ਜਾਂ ਫਿਰ ਜਿਹੜੀਆਂ ਕੁਰੀਤੀਆਂ ਨੇ, ਹਨਾ, ਉਹਨਾਂ ਤੋਂ ਉੱਪਰ ਉੱਠਣ ਦੀ ਗੱਲ ਕਰੀਏ, ਤਾਂ ਉਹਨਾਂ ਹੀ ਮੁੱਦਿਆਂ ਦੇ ਵਿੱਚ ਅੱਜ ਦਾ ਜਿਹੜਾ ਮੁੱਦਾ ਉਹ ਇਹੀ ਹੈ ਕਿ ਅੱਜ ਦੇ ਨੌਜਵਾਨ ਦੇ ਕਿਰਦਾਰ ਤੇ ਵਿਵਹਾਰ ਦੇ ਵਿੱਚ ਬਦਲਾਅ ਆਉਣਾ ਕਿਉਂ ਜ਼ਰੂਰੀ ਹੈ। ਸੋ ਇਹਦੇ ਬਾਰੇ ਆਪਣੇ ਤਜਰਬੇ ਜਿਹੜੇ ਉਹ ਵੀ ਜ਼ਰੂਰ ਸਾਂਝੇ ਕਰਿਓ, ਕਿਉਂਕਿ ਤੁਸੀਂ ਸਾਰਿਆਂ ਨੇ ਇੱਕ ਲੰਮਾ ਸੰਘਰਸ਼ ਜਿਹੜਾ ਉਹ ਹੰਢਾਇਆ ਆਪਣੇ ਪਿੰਡੇ ਦੇ ਉੱਤੇ। ਸੋ ਉਸ ਸੰਘਰਸ਼ ਤੋਂ ਬਾਅਦ ਤੁਸੀਂ ਤਪ ਤਪ ਕੇ ਨਿਖਰੇ ਹੋ, ਹਨਾ, ਔਰ ਉਹ ਨਿਖਾਰ ਜਿਹੜਾ ਹੁਣ ਤੁਹਾਡੇ ਉੱਤੇ ਆਇਆ, ਜੋ ਮੁਕਾਮ ਤੁਸੀਂ ਹਾਸਲ ਕੀਤੇ ਨੇ ਉਹਦੇ ਪਿੱਛੇ ਬਹੁਤ ਕਰੜੀ ਮਿਹਨਤ, ਸਖ਼ਤ ਮਿਹਨਤ ਜਿਹੜੀ ਹੈ ਉਹ ਲੱਗੀ ਹੈ। ਔਰ ਅੱਜ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਦੇ ਉੱਤੇ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਨੌਜਵਾਨ ਜਿਹੜੇ ਆ ਵੱਡੇ ਵੱਡੇ ਦਗਮਜ਼ੇ ਮਾਰਦੇ ਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਰੇ ਦੇ ਸਾਰੇ ਨੌਜਵਾਨ ਇਹੋ ਜਿਹੇ ਨਹੀਂ ਹੈ, ਪਰ ਬਹੁਤ ਸਾਰੇ ਜਿਹੜੇ ਨੌਜਵਾਨ ਆ ਉਹ ਇਹੋ ਜਿਹੀ ਭਾਵਨਾ ਦੇ ਨਾਲ, ਇਹੋ ਜਿਹੇ ਵਿਵਹਾਰ ਦੇ ਨਾਲ ਨਾ ਸਿਰਫ ਸਾਡੀ ਜਿਹੜੀ ਕਮਿਊਨਿਟੀ ਆ, ਸਾਡਾ ਜਿਹੜਾ ਭਾਈਚਾਰਾ ਆ, ਉਸ ਨੂੰ ਬਦਨਾਮ ਕਰਦੇ ਆ ਜਾਂ ਉਸ ਨੂੰ ਗਿਰਾਵਟ ਵੱਲ ਲੈ ਕੇ ਜਾਂਦੇ ਆ, ਸਗੋਂ ਦੁਨੀਆਂ ਭਰ ਦੇ ਵਿੱਚ ਵੀ ਇੱਕ ਜਿਹੜਾ ਧੱਬਾ ਆ ਉਹ ਸਾਡੇ ਉੱਤੇ ਲਾਉਣ ਦੇ ਵਿੱਚ ਉਹ ਜ਼ਿੰਮੇਵਾਰ ਹੁੰਦੇ ਆ। ਸੋ ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਵੀ ਜ਼ਰੂਰ ਆਪਣੇ ਵਿਚਾਰਾਂ ਦੀ ਜਿਹੜੀ ਸਾਂਝ ਆ ਜ਼ਰੂਰ ਪਾਓ। ਮੈਂ ਇੱਕ ਸੰਪਾਦਕੀ ਵੀ ਤੁਹਾਡੇ ਨਾਲ ਅੱਜ ਸਾਂਝੀ ਕਰਨੀ ਹੈ, ਕਿਉਂਕਿ ਅਕਸਰ ਇਹ ਵੀ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਜੋ ਅੱਜ ਕੱਲ੍ਹ ਮੀਡੀਆ ਪਰੋਸ ਰਿਹਾ, ਜੋ ਫਿਲਮਾਂ ਦੇ ਵਿੱਚ ਆ ਰਿਹਾ, ਜੋ ਗੀਤਾਂ ਦੇ ਵਿੱਚ ਪਰੋਸਿਆ ਜਾ ਰਿਹਾ, ਹਨਾ, ਉਹ ਕਿਸੇ ਨਾ ਕਿਸੇ ਹੱਦ ਤੱਕ ਸਾਡੇ ਨੌਜਵਾਨਾਂ ਨੂੰ ਉਹਨਾਂ ਦੇ ਟੀਚਿਆਂ ਤੋਂ ਭਟਕਾਉਣ ਦੇ ਲਈ, ਉਹਨਾਂ ਨੂੰ ਗੁੰਮਰਾਹ ਕਰਨ ਦੇ ਲਈ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰ ਰਿਹਾ। ਔਰ ਇਹਦੇ ਪਿੱਛੇ ਰਾਜਨੀਤੀ ਕੀ ਆ ਔਰ ਕਿਹੜੇ ਲੋਕ ਇਹਦੇ ਪਿੱਛੇ ਕੰਮ ਕਰ ਰਹੇ ਆ ਔਰ ਕਾਬਜ਼ ਨੇ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ, ਇਹ ਸਾਰਾ ਕੁਛ ਜਿਹੜਾ ਆ ਉਹ ਪਤਾ ਹੋਣਾ ਬਹੁਤ ਜ਼ਰੂਰੀ ਹੈ ਨੌਜਵਾਨਾਂ ਨੂੰ। ਖੈਰ, ਅਰਸ਼ ਮੱਲੀ ਹੋਰਾਂ ਤੋਂ ਬਾਅਦ ਸਾਡੇ ਨਾਲ ਗੁਰਿੰਦਰ ਸਿੰਘ ਹੋਰੀ ਦੁਬਾਰਾ ਜੁੜੇ ਨੇ। ਗੁਰਿੰਦਰ ਸਿੰਘ ਕਹਿੰਦੇ ਘਰ ਦੇ ਮਾਲਕ ਸ਼ਾਪਿੰਗ ਲਈ ਗਏ ਨੇ ਤੇ ਸ਼ਗਨ ਯਾਨੀ ਕਿ ਛੋਟੀ ਬੇਟੀ ਜਿਹੜੀ ਹੈ ਉਹ ਮਾਂ ਦੇ ਨਾਲ ਗਈ ਹੈ ਤੇ ਵੱਡੀ ਬੇਟੀ ਦਾ ਕਾਲਜ ਸ਼ੁਰੂ ਹੋ ਗਿਆ, ਇਸ ਲਈ ਉਸ ਕੋਲ ਆਪਸ਼ਨ ਸੀ ਤੇ ਮੈਂ ਤੇ ਉਸ ਨੇ ਮਾਂ ਨਾਲ ਜਾਣਾ ਜ਼ਰੂਰੀ ਸਮਝਿਆ। ਆਪਾਂ ਕਹਿੰਦੇ ਘਰੇ ਕਸਰਤ ਕਰ ਰਹੇ ਹਾਂ ਤੇ ਆਪ ਜੀ ਦੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹਾਂ, ਕਿਆ ਬਾਤ ਹੈ। ਸੋ ਬਹੁਤ ਚੰਗਾ ਲੱਗਿਆ ਗੁਰਿੰਦਰ ਸਿੰਘ ਜੀ, ਤੁਸੀਂ ਜਿਹੜੀ ਆਪਣੀ ਰੁਟੀਨ ਆ ਉਹ ਸਾਂਝੀ ਕੀਤੀ ਹੈ ਸਾਡੇ ਨਾਲ। ਮੈਨੂੰ ਲੱਗਦਾ ਹੁਣ ਤਾਂ ਜਿੰਨਾ ਸਮਾਂ ਮੈਨੂੰ ਆ ਸੁਨੇਹਾ ਲੈਣ ਦੇ ਵਿੱਚ ਹੋ ਗਿਆ, ਤੁਸੀਂ ਆਪਣੀ ਕਸਰਤ ਜਿਹੜੀ ਉਹ ਵੀ ਕਰ ਚੁੱਕੇ ਹੋਵੋਗੇ, ਹਨਾ। ਸੋ ਮਾਫੀ ਚਾਹੁੰਦੀ ਹਾਂ, ਸੁਨੇਹਾ ਤੁਹਾਡਾ ਥੋੜਾ ਜਿਹਾ ਲੇਟ ਹੋ ਗਿਆ, ਪਰ ਤੁਸੀਂ ਕਸਰਤ ਕਰਕੇ ਹੁਣ ਰਿਲੈਕਸ ਕਰ ਰਹੇ ਹੋਵੋਗੇ ਤੇ ਪ੍ਰੋਗਰਾਮ ਦਾ ਜਿਹੜਾ ਆਨੰਦ ਹੈ ਉਹ ਵੀ ਮਾਣ ਰਹੇ ਹੋਵੋਗੇ। ਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਰਿਲੈਕਸਡ ਜਿਹੇ ਮਾਹੌਲ ਦੇ ਵਿੱਚ ਤੁਹਾਨੂੰ ਜਿਹੜਾ ਪ੍ਰੋਗਰਾਮ ਸੁਣਨਾ ਆ ਉਹ ਵੀ ਚੰਗਾ ਲੱਗ ਰਿਹਾ। ਹੁਣ ਸਾਨੂੰ ਤੁਹਾਡਾ ਜਿਹੜਾ ਸਾਥ ਹੈ ਉਹ ਬਹੁਤ ਸੁਹਾਵਣਾ ਲੱਗ ਰਿਹਾ ਇਸ ਵੇਲੇ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜੇ ਰਹਿਣ ਦੇ ਲਈ। ਤੇ ਅੱਗੇ ਜਗਤਾਰ ਗਿੱਲ ਝੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਕਾਫੀ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ। ਉਹਨਾਂ ਨੇ ਪਹਿਲਾਂ ਵੀ ਬੁਲਾਈ ਸੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗਿੱਲ ਸਾਹਿਬ। ਪ੍ਰੋਗਰਾਮ 'ਚ ਤੁਸੀਂ ਜੁੜਨਾ ਕੀਤਾ, ਦੋ ਵਿਚਾਰ ਵੀ ਉਹਨਾਂ ਨੇ ਸਾਨੂੰ ਭੇਜੇ ਆ, ਮੈਂ ਉਹ ਵਿਚਾਰ ਪਹਿਲਾਂ ਤੁਹਾਡੇ ਸਾਰਿਆਂ ਨਾਲ ਸਾਂਝੇ ਕਰਦੀ ਹਾਂ। ਕਹਿੰਦੇ ਭਰੋਸਾ ਵਿਸ਼ਵਾਸ ਦੁਨੀਆਂ 'ਚ ਸਭ ਤੋਂ ਕੀਮਤੀ ਸ਼ੈ ਹੈ, ਜਿਹਨੂੰ ਕਮਾਉਣ ਬਣਾਉਣ ਲਈ ਜ਼ਿੰਦਗੀ ਲੱਗ ਜਾਂਦੀ ਹੈ, ਗਵਾਉਣ ਲਈ ਪਲ ਵੀ ਨਹੀਂ ਲੱਗਦਾ। ਸ਼ੁਭ ਸਵੇਰ ਦੋਸਤੋ, ਕਿਆ ਬਾਤ ਹੈ ਜੀ, ਬਿਲਕੁਲ ਸਹੀ ਹੈ। ਔਰ ਇਹ ਬਣਾਉਣਾ ਹੀ ਜਿਹੜਾ ਆ ਬਹੁਤ ਔਖਾ ਹੈ, ਹਨਾ, ਕਿਸੇ ਦੇ ਉੱਤੇ ਭਰੋਸਾ ਕਰਨਾ ਜਾਂ ਕਿਸੇ ਦੇ ਭਰੋਸੇ ਯੋਗ ਆਪਣੇ ਆਪ ਨੂੰ ਬਣਾਉਣਾ ਇਹ ਬੜਾ ਮੁਸ਼ਕਲ ਹੈ ਅੱਜ ਦੇ ਸਮੇਂ ਦੇ ਵਿੱਚ। ਤੇ ਅਗਲਾ ਜਿਹੜਾ ਵਿਚਾਰ ਹੈ ਉਹਨਾਂ ਦਾ ਉਹ ਹੈ ਕਿ ਜੇ ਇਨਸਾਨ ਆਪਣੀ ਗਲਤੀ ਤੇ ਸਫਾਈ ਦੇਣਾ ਛੱਡ ਦੇਵੇ ਤਾਂ ਜ਼ਿੰਦਗੀ ਕੁਝ ਵਧੀਆ ਸਿੱਖਣ ਲਈ ਖੁੱਲਾ ਮੈਦਾਨ ਬਣ ਸਕਦੀ ਹੈ। ਸ਼ੁਭ ਸਵੇਰ ਦੋਸਤੋ, ਕਿਆ ਬਾਤ ਹੈ ਜੀ, ਬਹੁਤ ਹੀ ਖੂਬ, ਕਿਉਂਕਿ ਇਹ ਬਹੁਤ ਅਹਿਮ ਹੈ ਕਿ ਜੇਕਰ ਕੋਈ ਸਾਨੂੰ ਸਾਡੀਆਂ ਗਲਤੀਆਂ ਤੋਂ ਆਗਾਹ ਕਰਾਉਂਦਾ ਆ, ਹਨਾ, ਜਾਂ ਫਿਰ ਜਾਣੂ ਕਰਵਾਉਂਦਾ ਆ, ਤਾਂ ਅਸੀਂ ਬਹੁਤ ਛੇਤੀ ਭੜਕ ਪੈਂਦੇ ਹਾਂ। ਆਮ ਤੌਰ ਤੇ ਘਰਾਂ ਦੇ ਵਿੱਚ ਵੀ ਐਂ ਹੁੰਦਾ ਨਾ, ਪਤੀ ਪਤਨੀ ਦੀ ਲੜਾਈ ਦੇ ਵਿੱਚ ਆਮ ਇਹੋ ਜਿਹੀਆਂ ਗੱਲਾਂ ਜਿਹੜੀਆਂ ਹੋ ਜਾਂਦੀਆਂ ਸਾਨੂੰ, ਮੈਨੂੰ ਲੱਗਦਾ ਉਹਨਾਂ ਤੋਂ ਹੀ ਸਿੱਖ ਲੈਣਾ ਚਾਹੀਦਾ ਬਹੁਤ ਕੁਛ, ਹਨਾ। ਤੇ ਜੇਕਰ ਸਬਜ਼ੀ ਦੇ ਵਿੱਚ ਥੋੜਾ ਜਿਹਾ ਕੁਛ ਘੱਟ ਆ ਤੇ ਫਿਰ ਜਿਹੜਾ ਪਤੀ ਆ ਉਹ ਹਮੇਸ਼ਾ ਕਹਿੰਦਾ ਕਿ ਇਹਦੇ ਵਿੱਚ ਇਸ ਚੀਜ਼ ਦੀ ਘਾਟ ਲੱਗਦੀ ਹੈ, ਤੇ ਆਪਾਂ ਨੂੰ ਐਂ ਲੱਗਦਾ ਕਿ ਮੇਰੇ ਵਰਗਾ ਤਾਂ ਕੋਈ ਬਣਾ ਹੀ ਨਹੀਂ ਸਕਦਾ, ਹਨਾ। ਸੋ ਇਸ ਕਰਕੇ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਆਪਣੀਆਂ ਗਲਤੀਆਂ ਦੇ ਵਿੱਚ, ਜੇਕਰ ਆਪਾਂ ਸੁਧਾਰ ਲਿਆਉਂਦੇ ਰਹੀਏ, ਖੁੱਲਾ ਮੈਦਾਨ ਬਣ ਕੇ ਮਤਲਬ ਸਿੱਖਣ ਦੇ ਲਈ ਇਹ ਬਣਾਈਏ ਔਰ ਇਸ ਨੂੰ ਸਵੀਕਾਰ ਕਰੀਏ, ਤਾਂ ਜ਼ਿੰਦਗੀ ਜਿਹੜੀ ਆ ਉਹ ਬਹੁਤ ਸੋਹਣੀ ਬਣ ਸਕਦੀ ਹੈ, ਵਿਸ਼ਾਲ ਖੁੱਲਾ ਮੈਦਾਨ ਸਿੱਖਣ ਦੇ ਲਈ ਬਣ ਸਕਦੀ ਹੈ। ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ ਪ੍ਰੋਗਰਾਮ ਦੇ ਵਿੱਚ ਇਹੋ ਜਿਹੇ ਸੋਹਣੇ ਵਿਚਾਰਾਂ ਦੇ ਨਾਲ ਸਾਂਝ ਪਾਉਣ ਦੇ ਲਈ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਤੇ ਅੱਗੇ ਸਾਡੇ ਨਾਲ ਨਰਿੰਦਰ ਰਾਠੌਰ ਸਾਹਿਬ ਜੁੜੇ ਨੇ, ਕਹਿੰਦੇ ਆਈ ਹੈਵ ਡਨ 10 ਪਲਾਜ਼ਮਾ ਡੋਨੇਸ਼ਨ ਐਂਡ 21 ਬਲੱਡ ਡੋਨੇਸ਼ਨ, ਯੂ ਫੀਲ ਵੈਰੀ ਪ੍ਰਾਊਡ। ਬਿਲਕੁਲ ਜੀ, ਔਰ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਲਈ ਕਿ ਤੁਸੀਂ ਸਾਰੇ ਨੌਜਵਾਨ ਜਿਹੜੇ ਆ ਉਹ ਇਹੋ ਜਿਹੇ ਕਾਰਜਾਂ ਦੇ ਵਿੱਚ, ਨੇਕ ਕਾਰਜਾਂ ਦੇ ਵਿੱਚ ਜਿਹੜਾ ਆਪਣਾ ਯੋਗਦਾਨ ਹੈ ਉਹ ਪਾ ਰਹੇ ਹੋ। ਆਈ ਕੁਡਨਟ ਡੋਨੇਟ ਲਾਸਟ ਈਅਰ ਡਿਊ ਟੂ ਸਮ ਰੀਜ਼ਨਸ, ਬਟ ਐਵਰੀ ਵਨ ਸ਼ੁੱਡ ਟਰਾਈ, ਯੂ ਫੀਲ ਪ੍ਰਾਊਡ। ਬਿਲਕੁਲ, ਔਰ ਇਹ ਬਹੁਤ ਜ਼ਰੂਰੀ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਗੱਲ ਜਿਹੜੀ ਹੈ ਉਹ ਕਰਨੀ ਤਾਂ ਹੀ ਜ਼ਰੂਰੀ ਸਮਝੀ ਹੈ। ਇਸ ਨੌਜਵਾਨ ਨੂੰ ਲਿਆਉਣ ਦਾ ਜਿਹੜਾ ਮਕਸਦ ਹੈ ਉਹ ਵੀ ਮੇਰਾ ਇਹੀ ਸੀ ਕਿ ਨੌਜਵਾਨਾਂ ਨੂੰ ਇਹੋ ਜਿਹੇ ਕਾਰਜਾਂ ਦੇ ਲਈ ਪ੍ਰੇਰਿਆ ਜਾਣਾ ਬਹੁਤ ਜ਼ਰੂਰੀ ਹੈ, ਹਨਾ। ਔਰ ਇਹੋ ਜਿਹੇ ਕਾਰਜਾਂ ਵੱਲੋਂ ਸਾਡੇ ਜਿਹੜੇ ਨੌਜਵਾਨਾਂ ਦਾ ਧਿਆਨ ਹਟਾ ਕੇ ਅਸੀਂ ਉਹਨਾਂ ਨੂੰ ਲੜਾਈ ਝਗੜਿਆਂ ਦੇ ਵਿੱਚ ਝੋਂਕ ਦਿੱਤਾ, ਸੋ ਉਸ ਭੱਠੀ ਦੇ ਵਿੱਚ ਝੋਂਕਿਆਂ ਹੋਇਆਂ ਨੂੰ ਉਹਨਾਂ ਨੂੰ ਜਿਹੜਾ ਨੁਕਸਾਨ ਹੈ ਉਹ ਤਾਂ ਝੱਲਣਾ ਪੈ ਰਿਹਾ, ਜਿਹਦਾ ਅਹਿਸਾਸ ਇਸ ਵੇਲੇ ਉਹਨਾਂ ਨੂੰ ਨਹੀਂ ਹੋ ਰਿਹਾ, ਪਰ ਜਦੋਂ ਉਹ ਆਪਣਾ ਸਭ ਕੁਛ ਰਾਖ ਕਰ ਬੈਠਣਗੇ ਉਹਦਾ ਅਹਿਸਾਸ ਜਿਹੜਾ ਉਹ ਉਦੋਂ ਹੋਣਾ। ਸੋ ਇਸ ਕਰਕੇ ਹੁਣ ਤੋਂ ਹੀ ਉਹਨਾਂ ਨੂੰ ਸੰਭਲਣਾ ਬਹੁਤ ਜ਼ਰੂਰੀ ਹੈ। ਸਾਡਾ ਇਸ ਮੰਚ ਦੇ ਉੱਤੇ ਗੱਲਬਾਤ ਕਰਨ ਦਾ ਮਕਸਦ ਵੀ ਇਹੀ ਹੈ। ਇਸ ਵੇਲੇ ਸਾਡੇ ਨਾਲ ਗੁਰਵਿੰਦਰ ਸਿੰਘ ਹੋਣੀ ਜੁੜੇ ਹੋਏ ਨੇ, ਬਹੁਤ ਦੇਰ ਤੋਂ ਜੁੜੇ ਹੋਏ ਨੇ। ਸਤਿ ਸ੍ਰੀ ਅਕਾਲ ਬੁਲਾਈ ਹੈ ਉਹਨਾਂ ਨੇ। ਸਤਿ ਸ੍ਰੀ ਅਕਾਲ ਗੁਰਵਿੰਦਰ ਸਿੰਘ ਜੀ, ਪ੍ਰੋਗਰਾਮ 'ਚ ਜੀ ਆਇਆਂ ਨੂੰ, ਤੁਸੀਂ ਬਹੁਤ ਦੇਰ ਤੋਂ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋਏ ਹੋ। ਗੁੱਡ ਮਾਰਨਿੰਗ ਬੁਲਾ ਰਹੇ ਨੇ, ਵੈਰੀ ਗੁੱਡ ਮਾਰਨਿੰਗ ਜੀ। ਕਹਿੰਦੇ ਨਾਈਸ ਪ੍ਰੋਗਰਾਮ, ਲਿਸਨਿੰਗ ਲਾਈਵ ਟੂਡੇ, ਅਦਰਵਾਈਜ਼ ਕਹਿੰਦੇ ਮੋਸਟਲੀ ਲਿਸਨ ਔਨ ਪੋਡਕਾਸਟ, ਕੀਪ ਇਟ ਅਪ ਜੀ। ਬਹੁਤ ਬਹੁਤ ਧੰਨਵਾਦ, ਬੇਹੱਦ ਧੰਨਵਾਦ ਗੁਰਵਿੰਦਰ ਸਿੰਘ ਜੀ, ਤੁਸੀਂ ਅੱਜ ਲਾਈਵ ਸਾਡੇ ਨਾਲ ਜੁੜੇ ਹੋਏ ਹੋ। ਬੜਾ ਚੰਗਾ ਲੱਗਦਾ ਤੁਹਾਡੇ ਵਰਗੇ ਵੀਰ ਜਦੋਂ ਪ੍ਰੋਗਰਾਮ ਦੇ ਵਿੱਚ ਆਉਣਾ ਕਰਦੇ ਨੇ, ਸ਼ਮੂਲੀਅਤ ਕਰਦੇ ਨੇ, ਸ਼ਿਰਕਤ ਕਰਦੇ ਨੇ, ਬਹੁਤ ਬਹੁਤ ਧੰਨਵਾਦ। ਤੇ ਅੱਗੇ ਘੁੰਮਣ ਸਾਹਿਬ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ ਉਹਨਾਂ ਨੇ ਵੀ ਬਹੁਤ ਪਿਆਰ ਭਰੀ। ਸਤਿ ਸ੍ਰੀ ਅਕਾਲ ਘੁੰਮਣ ਸਾਹਿਬ, ਕਹਿੰਦੇ ਕਾਲਜ ਪੜ੍ਹਨ ਵਾਸਤੇ ਹੈ ਨਾ ਕਿ ਲੜਾਈ ਦਾ ਮੈਦਾਨ। ਜਿੰਨਾ ਚਿਰ ਗਾਉਣ ਵਿੱਚ ਨਸ਼ਿਆਂ ਤੇ ਹਥਿਆਰਾਂ ਦਾ ਬੋਲਬਾਲਾ ਹੋ ਗਿਆ ਜੋ ਕਿ ਜਵਾਨੀ ਨੂੰ ਕੁਰਾਹੇ ਪਾ ਰਹੇ ਹਨ। ਬਿਲਕੁਲ ਜੀ, ਔਰ ਇਹ ਗੱਲ ਸਮਝਣੀ ਜਿਹੜੀ ਹੈ ਨਾ ਬਹੁਤ ਜ਼ਰੂਰੀ ਹੈ ਹਰਜਿੰਦਰ ਸਿੰਘ ਜੀ, ਔਰ ਇਹੀ ਨੌਜਵਾਨਾਂ ਦੀ ਸਮਝ ਦੇ ਵਿੱਚ ਨਹੀਂ ਆ ਰਿਹਾ ਇਸ ਵੇਲੇ, ਔਰ ਉਹਨਾਂ ਨੂੰ ਮਾਰਗ ਦਰਸ਼ਨ ਕਰਨ ਦੀ ਜਿਹੜੀ ਲੋੜ ਹੈ ਉਹ ਬਹੁਤ ਵੱਡੀ ਹੈ ਇਸ ਵੇਲੇ। ਮੈਨੂੰ ਲੱਗਦਾ ਕਿ ਦੌਰ ਹੀ ਇਹੋ ਜਿਹਾ ਆ ਕਿ ਜਿਹਦੇ ਵਿੱਚ ਨੌਜਵਾਨ ਚਾਹੁੰਦੇ ਨਹੀਂ ਹੈ ਕਿ ਕੋਈ ਸਾਨੂੰ ਰਾਹ ਦਿਖਾਵੇ, ਹਨਾ। ਔਰ ਇਹੀ ਇੱਕ ਬਹੁਤ ਵੱਡੀ ਸਮੱਸਿਆ ਆ ਕਿਉਂਕਿ ਉਹਨਾਂ ਨੇ ਸਾਰਾ ਕੁਛ ਆਪਣੇ ਜਿਹੜੇ ਰੋਲ ਮਾਡਲ ਆ ਉਹ ਸਿਰਫ ਗਾਇਕਾਂ ਨੂੰ ਜਾਂ ਫਿਰ ਫਿਲਮੀ ਐਕਟਰ ਜਿਹੜੇ ਆ ਉਹਨਾਂ ਨੂੰ ਬਣਾਇਆ ਹੋਇਆ, ਔਰ ਉਹਨਾਂ ਦਾ ਜਿਹੜਾ ਕੰਮ ਹੈ ਉਹ ਤਾਂ ਸਿਰਫ ਆਪਣੇ ਉਸ ਕਿੱਤੇ ਨੂੰ ਸਮਰਪਿਤ ਹੋ ਕੇ, ਹਨਾ, ਜਿਸ ਤਰ੍ਹਾਂ ਦਾ ਵੀ ਜੋ ਵੀ ਕੰਪਨੀਆਂ ਜਿੱਦਾਂ ਵੀ ਉਹਨਾਂ ਦੇ ਨਾਲ ਸਾਈਨ ਕਰਦੀਆਂ ਉਹ ਉਹੋ ਜਿਹਾ ਹੀ ਤੁਹਾਡੇ ਅੱਗੇ ਪਰੋਸ ਰਹੇ ਆ। ਤੇ ਉਹ ਅਸਲ ਦੇ ਵਿੱਚ ਜੇਕਰ ਇੱਕੋ ਜਿਹੇ ਕਹਿਣੀ ਕਥਨੀ ਦੇ ਪੂਰੇ ਹੋਣ ਤਾਂ ਫੇਰ ਉਹਨਾਂ ਨੂੰ ਰੋਲ ਮਾਡਲ ਮੰਨਿਆ ਜਾ ਸਕਦਾ, ਪਰ ਇਸ ਸਥਿਤੀ ਦੇ ਵਿੱਚ ਉਹਨਾਂ ਨੂੰ ਰੋਲ ਮਾਡਲ ਮੰਨ ਕੇ ਉਹਨਾਂ ਵਰਗੇ ਵਾਲ ਕਟਾ ਕੇ ਉਹਨਾਂ ਵਰਗੇ ਕੱਪੜੇ ਪਾ ਕੇ ਜਾਂ ਫਿਰ ਉਹਨਾਂ ਵਰਗੀਆਂ ਜਿਹੜੀਆਂ ਗੀਤਾਂ ਦੀਆਂ ਵੀਡੀਓ ਵਰਗੇ ਹੀਰੋ ਬਣ ਕੇ ਇਹੋ ਜਿਹੀਆਂ ਲੜਾਈਆਂ ਮੁੱਲ ਲੈਣੀਆਂ ਜਿਹੜੀਆਂ ਉਹ ਕਿਤਿਓਂ ਦੀ ਵੀ ਸਮਝਦਾਰੀ ਨਹੀਂ ਹੈ। ਖੈਰ, ਗੱਲਾਂ ਬਾਤਾਂ ਜਿਹੜੀਆਂ ਉਹ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ। ਦੋਸਤੋ, ਤੁਹਾਡੇ ਵਿਚਾਰਾਂ ਦੀ ਜਿਹੜੀ ਉਡੀਕ ਹੈ ਉਹ ਜ਼ਰੂਰ ਰਹੇਗੀ ਪ੍ਰੋਗਰਾਮ ਦੌਰਾਨ। ਤੇ ਹੁਣ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ। ਧਰਮਿੰਦਰ ਮਸਾਣੀ ਇਹ ਨੌਜਵਾਨ ਗਾਇਕ ਹੈ, ਇਸ ਦੀ ਜਿਹੜੀ ਮੁਲਾਕਾਤ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜ਼ਰੂਰ ਤੁਹਾਡੇ ਨਾਲ ਕਰਵਾਵਾਂਗੇ ਕਿਉਂਕਿ ਲੀਹ ਤੋਂ ਹਟ ਕੇ ਇਸ ਨੇ ਹੁਣ ਤੱਕ ਜਿਹੜਾ ਕੰਮ ਹੈ ਉਹ ਕੀਤਾ। ਤੇ ਇਹ ਜਿਹੜੀ ਚੱਕਾ ਚੌਂਦ ਆ ਜਿਹੜੀ ਮਿਊਜ਼ਿਕ ਇੰਡਸਟਰੀ ਦੀ, ਉਹਨੇ ਇਸ ਨੌਜਵਾਨ ਨੂੰ ਪ੍ਰਭਾਵਿਤ ਨਹੀਂ ਕੀਤਾ। ਇਹ ਵੀ ਸਮਾਜਿਕ ਮੁੱਦਿਆਂ ਦੇ ਉੱਤੇ ਬਹੁਤ ਤਰ੍ਹਾਂ ਦੇ ਜਿਹੜੇ ਗੀਤ ਹੈ ਉਹ ਸਾਂਝੇ ਕਰਦਾ ਰਹਿੰਦਾ। ਅਗਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਧਰਮਿੰਦਰ ਮਸਾਣੀ।
ਦੇਸ਼ ਤਰੱਕੀ ਕਰ ਗਿਆ ਏ ਸਰਕਾਰਾਂ ਕਹਿੰਦੀਆਂ ਨੇ ਸਾਡਾ ਦੇਸ਼ ਤਰੱਕੀ ਕਰ ਗਿਆ ਏ ਸਰਕਾਰਾਂ ਕਹਿੰਦੀਆਂ ਨੇ
ਜੀ ਧਰਮਿੰਦਰ ਮਸਾਨੀ ਹੋਰਾਂ ਦੀ ਆਵਾਜ਼ ਦੇ ਵਿੱਚ ਇਹ ਗੀਤ ਤੁਸੀਂ ਸੁਣਿਆ ਤੇ ਵਾਕਈ ਸਰਕਾਰਾਂ ਦਾ ਤਾਂ ਇਹੀ ਕਹਿਣਾ ਹੁੰਦਾ ਨਾ, ਦਾਅਵੇ ਤਾਂ ਜਿਹੜੇ ਆ ਉਹ ਇਹੀ ਹੁੰਦੇ ਆ ਕਿ ਸਾਡਾ ਜਿਹੜਾ ਦੇਸ਼ ਆ ਉਹ ਇਸ ਵੇਲੇ ਤਰੱਕੀ ਕਰ ਚੁੱਕਿਆ ਹੈ। ਬਾਹਰੀ ਤੌਰ ਦੇ ਉੱਤੇ ਜਿਹੜੀ ਤਰੱਕੀ ਆ ਉਹ ਦਿਖਾਈ ਵੀ ਜਾਂਦੀ ਹੈ ਜਦੋਂ ਬਾਹਰਲੇ ਦੇਸ਼ਾਂ ਦੇ ਜਿਹੜੇ ਕੁਛ ਨੇਤਾ ਨੇ ਲੀਡਰ ਨੇ ਉਹ ਪਹੁੰਚਦੇ ਆ, ਪਰ ਜਿਹੜੀ ਅਸਲ ਹਕੀਕਤ ਹੈ ਉਹ ਕੁਛ ਹੋਰ ਹੈ। ਜਿਵੇਂ ਅਸੀਂ ਨੌਜਵਾਨਾਂ ਦੀ ਗੱਲ ਕੀਤੀ ਹੈ ਕਿ ਪੰਜਾਬ ਦੀ ਜਿਹੜੀ ਨੌਜਵਾਨੀ ਆ ਉਹ ਰੁਲ ਰਹੀ ਆ, ਗਰਕ ਹੋ ਰਹੀ ਆ। ਕਾਰਨ ਕੀ ਆ ਕਿ ਉਹਦੇ ਪਿੱਛੇ ਕੁਛ ਰਾਜਨੀਤਿਕ ਧਿਰਾਂ, ਕੁਛ ਰਾਜਨੀਤਿਕ ਤਾਕਤਾਂ ਜਿਹੜੀਆਂ ਆ ਉਹ ਜ਼ਰੂਰ ਜ਼ਿੰਮੇਵਾਰ ਨੇ। ਅਸੀਂ ਮੰਨੀਏ ਚਾਹੇ ਨਾ ਮੰਨੀਏ, ਉਹਨਾਂ ਦੀ ਸ਼ਹਿ ਉੱਤੇ ਹੀ ਇਹੋ ਜਿਹੇ ਜਿਹੜੇ ਗੈਂਗ ਆ ਉਹ ਪੈਦਾ ਹੋ ਰਹੇ ਆ, ਔਰ ਇਹੋ ਜਿਹੀ ਜਿਹੜੀ ਨਸ਼ੇ ਦੀ ਹਨੇਰੀ ਹੈ ਉਹ ਵਗੀ ਆ ਹਨਾ ਪਿਛਲੇ ਸਾਲਾਂ ਦੇ ਵਿੱਚ, ਔਰ ਨੌਜਵਾਨ ਜਿਹੜੇ ਆ ਉਹ ਆਪਣੇ ਟੀਚਿਆਂ ਤੋਂ ਪੂਰੀ ਤਰ੍ਹਾਂ ਭਟਕ ਗਏ ਆ, ਔਰ ਉਹ ਭਟਕੇ ਹੋਏ ਨੌਜਵਾਨਾਂ ਨੂੰ ਹੁਣ ਪਰਿਵਾਰ ਵਾਲੇ ਜਿਹੜੇ ਆ ਉਹ ਚਾਹੁੰਦੇ ਆ ਕਿ ਉਹਨਾਂ ਦੇ ਵਿੱਚ ਸੁਧਾਰ ਕੀਤਾ ਜਾਵੇ, ਸੁਧਾਰ ਲਿਆਂਦਾ ਜਾਵੇ। ਸੋ ਇਸੇ ਸੁਧਾਰ ਦੀ ਉਮੀਦ ਦੇ ਵਿੱਚ ਉਹ ਨੌਜਵਾਨਾਂ ਨੂੰ ਬਾਹਰਲੇ ਦੇਸ਼ਾਂ ਦੇ ਵਿੱਚ ਭੇਜਦੇ ਆ ਕਿ ਇੱਥੇ ਤਾਂ ਮੁੰਡਾ ਜਿਹੜਾ ਜਿੰਨਾ ਕੁ ਵਿਗੜ ਗਿਆ ਉਹਦੇ ਤੋਂ ਬਾਅਦ ਜਿੰਨਾ ਕੁ ਸੰਭਲ ਸਕਦਾ ਹੈ ਉਹ ਸੰਭਲੇ, ਔਰ ਇਸ ਲਈ ਉਹਨਾਂ ਨੂੰ ਕਿਸੇ ਨਾ ਕਿਸੇ ਹੀਲੇ ਕਿਸੇ ਨਾ ਕਿਸੇ ਤਰੀਕੇ ਬਾਹਰ ਭੇਜਣ ਦੀ ਜਿਹੜੀ ਇੱਕ ਦੌੜ ਆ ਉਹ ਵੀ ਲੱਗੀ ਹੋਈ ਆ। ਆਸਟ੍ਰੇਲੀਆ ਦੇ ਵਿੱਚ ਕਹਿ ਲਈਏ, ਕੈਨੇਡਾ ਦੇ ਵਿੱਚ ਕਹਿ ਲਈਏ, ਨਿਊਜ਼ੀਲੈਂਡ ਦੇ ਵਿੱਚ ਕਹਿ ਲਈਏ, ਜਿੱਥੇ ਕਿਤੇ ਵੀ ਉਹਨਾਂ ਦਾ ਦਾਅ ਲੱਗਦਾ, ਉਹਨਾਂ ਨੂੰ ਲੱਗਦਾ ਕਿ ਨੌਜਵਾਨ ਨੂੰ ਛੇਤੀ ਛੇਤੀ ਇੱਥੋਂ ਕੱਢੋ ਹਨਾ, ਔਰ ਬਾਹਰ ਜਾ ਕੇ ਉੱਥੇ ਜਾ ਕੇ ਸੰਭਲ ਜਾਊਗਾ, ਜ਼ਿੰਮੇਵਾਰੀ ਸਿਰ ਪਊਗੀ ਤਾਂ ਆਪਣੇ ਆਪ ਅਕਲ ਵੀ ਆਜੂਗੀ। ਪਰ ਇਹ ਬਹੁਤ ਸਾਰੇ ਜਿਹੜੇ ਨੌਜਵਾਨ ਆ ਉਹ ਇੱਥੋਂ ਦੀਆਂ ਹਕੀਕਤਾਂ ਦੇ ਨਾਲ ਜਾਣੂ ਹੋ ਕੇ ਸੁਧਰ ਵੀ ਜਾਂਦੇ ਆ ਤੇ ਅਕਲ ਵੀ ਆਉਂਦੀ ਹੈ, ਪਰ ਕੁਛ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਉੱਥੇ ਵੀ ਕਿਸੇ ਤਰ੍ਹਾਂ ਦਾ ਕੋਈ ਰਾਹ ਦਿਖਾਈ ਨਹੀਂ ਦਿੰਦਾ ਸੀ, ਇੱਥੇ ਆ ਕੇ ਉਹ ਹੋਰ ਜ਼ਿਆਦਾ ਗਰਕ ਜਾਂਦੇ ਆ। ਸੋ ਜਿਹਦੇ ਕਾਰਨ ਜਿਹੜਾ ਆਪਣਾ ਭਵਿੱਖ ਵੀ ਤਬਾਹ ਕਰ ਲੈਂਦੇ ਆ ਤੇ ਆਪਣੇ ਨਾਲ ਜੁੜੇ ਹੋਏ ਜਿਹੜੇ ਪਰਿਵਾਰ ਆ ਉਹਨਾਂ ਦੀ ਵੀ ਜ਼ਿੰਦਗੀ ਜਿਹੜੀ ਆ ਉਹ ਬਰਬਾਦ ਕਰ ਦਿੰਦੇ ਆ। ਤੇ ਆਪਾਂ ਗੱਲ ਕਰ ਰਹੇ ਸੀ ਹਾਰਿਸ ਪਾਰਕ ਦੇ ਵਿੱਚ ਜੋ ਹੋਇਆ ਜੋ ਵੀ ਗੁੱਟਬੰਦੀ ਦੀ ਜਿਹੜੀ ਲੜਾਈ ਹੈ ਉਹ ਹੋਈ। ਅੱਜ ਕੱਲ ਦੇਖੋ ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਸੀ ਕਿ ਕੋਰੋਨਾ ਕਾਰਨ ਜਿਹੜੇ ਹਾਲਾਤ ਆ ਉਹ ਪਹਿਲਾਂ ਹੀ ਸਾਜ਼ਗਾਰ ਨਹੀਂ ਆ, ਹਨਾ। ਔਰ ਇਹੋ ਜਿਹੇ ਹਾਲਾਤ ਦੇ ਵਿੱਚ ਅਸੀਂ ਇਹੋ ਜਿਹੀਆਂ ਧਮਕੀਆਂ ਵਾਲੇ ਜਿਹੜੇ ਕਾਰਜ ਆ ਉਹ ਕਰ ਰਹੇ ਹਾਂ, ਇਹੋ ਜਿਹੇ ਘਟਨਾ ਕ੍ਰਮ ਜਿਹੜੇ ਆ ਉਹਨਾਂ ਨੂੰ ਰੂਪ ਦੇ ਰਹੇ ਹਾਂ, ਔਰ ਕਿੱਡੀ ਕੁ ਬਹਾਦਰੀ ਜਿਹੜੀ ਆ ਉਹ ਅਸੀਂ ਆਪਣੀ ਦਿਖਾ ਰਹੇ ਹਾਂ ਇਹਨਾਂ ਕਰਤੂਤਾਂ ਦੇ ਰਾਹੀਂ, ਇਹਨਾਂ ਹਰਕਤਾਂ ਦੇ ਰਾਹੀਂ, ਹਨਾ। ਔਰ ਜਦੋਂ ਕਿ ਸਾਡਾ ਜਿਹੜਾ ਫਰਜ਼ ਤਾਂ ਉਹ ਇਹ ਬਣਦਾ ਕਿ ਇਸ ਸਮੇਂ ਦੌਰਾਨ ਆਪਾਂ ਆਪਣੇ ਚੰਗੇ ਕਾਰਜਾਂ ਦੇ ਰਾਹੀਂ ਅਸੀਂ ਇਸ ਮੁਲਕ ਦੇ ਵਿੱਚ ਰਹਿ ਕੇ ਆਪਣਾ ਜਿਹੜਾ ਸੋਹਣਾ ਰੂਪ ਆ ਉਹ ਸਾਹਮਣੇ ਲਿਆਈਏ। ਪਰ ਅਸੀਂ ਸੋਸ਼ਲ ਮੀਡੀਆ ਦੇ ਪ੍ਰਭਾਵ ਹੇਠ ਇਹ ਕਰ ਰਹੇ ਹਾਂ, ਜਾਂ ਅਸੀਂ ਫਿਲਮੀ ਜਿਹੜੇ ਹੀਰੋ ਆ ਉਹਨਾਂ ਦੇ ਪ੍ਰਭਾਵ ਹੇਠ ਇਹ ਕਰ ਰਹੇ ਹਾਂ, ਜਾਂ ਫਿਰ ਅਸੀਂ ਇਹੋ ਜਿਹੇ ਗਾਇਕਾਂ ਦੇ ਪ੍ਰਭਾਵ ਹੇਠ ਅਸੀਂ ਇਹੋ ਜਿਹਾ ਕਰ ਰਹੇ ਹਾਂ ਜਿਹੜੇ ਗਾਇਕ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੀ ਫੈਨ ਫੋਲੋਇੰਗ ਨੂੰ ਇੱਕ ਦੂਜੇ ਦੇ ਵਿਰੁੱਧ ਭੜਕਾ ਕੇ ਲੜਾ ਰਹੇ ਹੁੰਦੇ ਆ। ਔਰ ਉਹੀ ਕੁਛ ਜਿਹੜਾ ਆ ਉਹ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਬੈਠੇ ਉਹਨਾਂ ਦੇ ਉਹਨਾਂ ਕਮੈਂਟਸ ਤੋਂ ਪ੍ਰਭਾਵਿਤ ਹੋ ਕੇ ਉਹ ਜ਼ਮੀਨੀ ਪੱਧਰ ਦੇ ਉੱਤੇ ਅਸੀਂ ਕਰਦੇ ਦਿਖਾਈ ਦੇ ਰਹੇ ਹਾਂ। ਸੋ ਸਾਡੀ ਅਸਲ ਜਿਹੜੀ ਮੰਜ਼ਿਲ ਆ ਉਹ ਕੀ ਆ ਕਿ ਸਾਨੂੰ ਉਸ ਵੱਲੋਂ ਕੋਈ ਵੀ ਅਗਾਹ ਨਹੀਂ ਕਰ ਰਿਹਾ, ਜਾਂ ਫਿਰ ਸਾਨੂੰ ਕੋਈ ਸੇਧ ਦੇਣ ਵਾਲਾ ਹੀ ਨਹੀਂ ਹੈ। ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਵੇਲੇ ਇਸ ਦੇਸ਼ ਦੇ ਵਿੱਚ ਇਹੋ ਜਿਹੀਆਂ ਹਰਕਤਾਂ ਇਹੋ ਜਿਹੀਆਂ ਕਰਤੂਤਾਂ ਜੇ ਅਸੀਂ ਕਰ ਰਹੇ ਹਾਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਆਪਣਾ ਭਵਿੱਖ ਤਾਂ ਜਿਹੜਾ ਆ ਉਹ ਖਰਾਬ ਕਰ ਹੀ ਰਹੇ ਹੋ, ਪਰ ਉਹੋ ਜਿਹੇ ਹੋਰ ਬਹੁਤ ਸਾਰੇ ਨੌਜਵਾਨ ਆ ਜਿਹੜੇ ਬਹੁਤ ਗਰੀਬੀ ਦੇ ਵਿੱਚੋਂ ਇੱਥੇ ਪਹੁੰਚੇ ਆ, ਔਰ ਉਹਨਾਂ ਨੇ ਕਰਜ਼ੇ ਲੈ ਕੇ ਇੱਥੇ ਤੱਕ ਪਹੁੰਚ ਕੇ ਆਪਣੀ ਮਿਹਨਤ ਦੇ ਨਾਲ ਆਪਣੀ ਪੜ੍ਹਾਈ ਕਰਕੇ ਆਪਣੇ ਪਿਛਲੇ ਪਰਿਵਾਰ ਨੂੰ ਸੁਧਾਰ ਪਿਛਲੇ ਪਰਿਵਾਰ ਦੇ ਵਿੱਚ ਸੁਧਾਰ ਲਿਆਉਣ ਦੀ ਜਿਹੜੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਚੁੱਕੀ ਹੋਈ ਆ, ਔਰ ਉਹ ਜ਼ਿੰਮੇਵਾਰੀ ਜਿਹੜੀ ਆ ਉਹ ਉਹਨਾਂ ਦਾ ਬਹੁਤ ਵੱਡਾ ਫਰਜ਼ ਆ। ਸੋ ਉਹ ਫਰਜ਼ ਉਹਨਾਂ ਨੇ ਨਿਭਾਉਣੇ ਆ ਹਾਲੇ, ਔਰ ਤੁਸੀਂ ਉਹਨਾਂ ਦੇ ਵੀ ਉਸ ਸਾਰੀ ਮਿਹਨਤ ਦੇ ਉੱਤੇ ਉਸ ਸਾਰੀ ਘਾਲਣਾ ਦੇ ਉੱਤੇ ਜਿਹੜਾ ਇੱਕ ਪਾਣੀ ਆ ਉਹ ਫੇਰ ਰਹੇ ਹੋ, ਕਿਉਂਕਿ ਇਸ ਦਾ ਜਿਹੜਾ ਨੁਕਸਾਨ ਆ ਉਹ ਸਿਰਫ ਅਸੀਂ ਨਹੀਂ ਚੱਲਣਾ ਜਿਨ੍ਹਾਂ ਨੇ ਇਹੋ ਜਿਹੀਆਂ ਹਰਕਤਾਂ ਕਰਨੀਆਂ, ਸਗੋਂ ਉਹ ਉਹਨਾਂ ਨੇ ਵੀ ਚੱਲਣਾ ਜਿਹੜੇ ਇਹਨਾਂ ਹਰਕਤਾਂ ਦੇ ਹਿੱਸੇਦਾਰ ਵੀ ਨਹੀਂ ਆ, ਹਨਾ, ਜਿਹੜੇ ਇਮਾਨਦਾਰ ਹੋ ਕੇ ਲਗਨ ਦੇ ਨਾਲ ਮਿਹਨਤ ਦੇ ਨਾਲ ਆਪਣਾ ਕੰਮ ਕਰ ਰਹੇ ਆ ਔਰ ਆਪਣੇ ਟੀਚਿਆਂ ਨੂੰ ਸਮਰਪਿਤ ਨੇ। ਸੋ ਇਸ ਕਰਕੇ ਇਹ ਜਾਣਨਾ ਬਹੁਤ ਜ਼ਰੂਰੀ ਹੈ। ਸੁਰਜੀਤ ਪਾਤਰ ਹੋਰਾਂ ਦੀਆਂ ਕੁਛ ਸਤਰਾਂ ਨੇ, ਕਹਿੰਦੇ ਆਪੋ ਧਾਪੀ ਮੱਚ ਗਈ ਝੂਠ ਬਦੀ ਖੁਦਗਰਜ਼ੀਆਂ, ਆਪੋ ਧਾਪੀ ਮੱਚ ਗਈ ਝੂਠ ਬਦੀ ਖੁਦਗਰਜ਼ੀਆਂ, ਸਭ ਦੀ ਸਾਂਝੀ ਫੌਜ ਦਾ ਸ਼ਹਿਰ ਤੇ ਹੱਲਾ ਹੋ ਗਿਆ, ਮੇਰੇ ਵਹਿੰਦਿਆਂ ਵਹਿੰਦਿਆਂ ਭੇਤ ਨਹੀਂ ਕਿਉਂ ਹਰ ਕੋਈ ਵਸਦੇ ਰਸਦੇ ਸ਼ਹਿਰ ਵਿੱਚ ਕੱਲਾ ਕੱਲਾ ਹੋ ਗਿਆ, ਮੇਰੇ ਵਹਿੰਦਿਆਂ ਵਹਿੰਦਿਆਂ ਭੇਤ ਨਹੀਂ ਕਿਉਂ ਹਰ ਕੋਈ ਵਸਦੇ ਰਸਦੇ ਸ਼ਹਿਰ ਵਿੱਚ ਕੱਲਾ ਕੱਲਾ ਹੋ ਗਿਆ, ਬਿਰਤੀ ਜਹੀ ਬਖੇਰਦਾ ਲੱਗੀ ਟੇਕ ਉਖੇੜਦਾ, ਬਿਰਤੀ ਜਹੀ ਬਖੇਰਦਾ ਲੱਗੀ ਟੇਕ ਉਖੇੜਦਾ, ਸੁਰਤ ਭੁਲਾਈ ਜਾਵਦਾ ਅੱਖੀ ਘੱਟਾ ਪਾਵਦਾ, ਕੱਪੜ ਲੀੜ ਉਡਾਵਦਾ ਝੱਖੜ ਆਇਆ ਲਾਂਭਦਾ, ਕੱਪੜ ਲੀੜ ਉਡਾਵਦਾ ਝੱਖੜ ਆਇਆ ਲਾਂਭਦਾ, ਮੈਂ ਤਾਂ ਸਭ ਕੁਝ ਸਾਂਭਦਾ ਯਾਰੋ ਝੱਲਾ ਹੋ ਗਿਆ, ਬੀਤੇ ਦਾ ਨਾ ਜ਼ਿਕਰ ਕਰ, ਬੀਤੇ ਦਾ ਨਾ ਜ਼ਿਕਰ ਕਰ, ਬਸ ਤੂੰ ਅਗਲਾ ਫਿਕਰ ਕਰ, ਪੁੰਗਰੀ ਪੌਂਦ ਸੰਭਾਲ ਤੂੰ, ਮਰਨਾ ਮਰਦੇ ਨਾਲ ਤੂੰ, ਹੁਣ ਕੀ ਬਹਿ ਕੇ ਰੋਵਣਾ ਗਮ ਦੀ ਚੱਕੀ ਝੋਵਣਾ, ਹੁਣ ਕੀ ਬਹਿ ਕੇ ਰੋਵਣਾ ਗਮ ਦੀ ਚੱਕੀ ਝੋਵਣਾ, ਜਿਹੜਾ ਕੁਝ ਸੀ ਹੋਵਣਾ ਉਹ ਤਾਂ ਮੱਲਾ ਹੋ ਗਿਆ, ਜਿਹੜਾ ਕੁਝ ਸੀ ਹੋਵਣਾ ਉਹ ਤਾਂ ਮੱਲਾ ਹੋ ਗਿਆ। ਸੋ ਜੋ ਕੁਝ ਹੋਣਾ ਸੀ ਉਹ ਤਾਂ ਹੋ ਗਿਆ, ਪਰ ਹੁਣ ਵੀ ਜੇ ਅਸੀਂ ਸੰਭਲ ਜਾਈਏ ਤਾਂ ਸ਼ਾਇਦ ਆਉਣ ਵਾਲਾ ਜਿਹੜਾ ਭਵਿੱਖ ਆ ਉਹ ਸਾਡੇ ਹੱਥ ਦੇ ਵਿੱਚ ਹੋਵੇ, ਨਹੀਂ ਤਾਂ ਫਿਰ ਇਹੋ ਜਿਹੇ ਜਿਹੜੇ ਸਾਡੇ ਕੰਮ ਨੇ ਜਿਹੜੇ ਕਾਰਜ ਨੇ ਇਹ ਕਿਤੇ ਨਾ ਕਿਤੇ ਸਾਡੇ ਲਈ ਹੀ ਨਹੀਂ ਸਗੋਂ ਸਾਡੇ ਭਾਈਚਾਰੇ ਦੇ ਲਈ ਵੀ ਨੁਕਸਾਨਦੇਹ ਸਾਬਤ ਹੋਣਗੇ। ਤੁਹਾਡੇ ਨਾਲ ਜਾਣ ਤੋਂ ਪਹਿਲਾਂ ਇੱਕ ਸੰਪਾਦਕੀ ਜਿਹੜੀ ਆ ਮੈਂ ਉਹ ਵੀ ਸਾਂਝੀ ਕਰਨੀ ਆ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਇਹ ਸੰਪਾਦਕੀ ਵੀ ਸ਼ਾਇਦ ਅੱਜ ਦੇ ਨੌਜਵਾਨਾਂ ਦੇ ਨਾਲ ਹੀ ਜੁੜੀ ਹੋਈ ਹੈ, ਜਿਹੜੇ ਕਿ ਫਿਲਮੀ ਐਕਟਰਾਂ ਨੂੰ ਆਪਣਾ ਹੀਰੋ ਮੰਨਦੇ ਆ, ਆਦਰਸ਼ ਮੰਨਦੇ ਆ, ਰੋਲ ਮਾਡਲ ਮੰਨਦੇ ਆ, ਪਰ ਇੱਥੇ ਜ਼ਿੰਮੇਵਾਰੀ ਜਿਹੜੀ ਆ ਉਹ ਫਿਲਮਾਂ ਦੀ, ਮੀਡੀਆ ਦੀ, ਜਾਂ ਫਿਰ ਜਿਹੜੇ ਗੀਤਕਾਰਾਂ ਦੀ ਜਾਂ ਫਿਰ ਗਾਇਕਾਂ ਦੀ ਜਿਹੜੀ ਆ ਉਹ ਵੀ ਵੱਡੀ ਬਣ ਜਾਂਦੀ ਹੈ। ਕਿਉਂਕਿ ਅੱਜ ਜਿਹੜੀ ਸੰਪਾਦਕੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਉਹ ਹੈ ਕਾਲੇ ਰੰਗ ਵਾਲੇ ਜਾਂ ਥੋੜੀ ਗਿਣਤੀ ਵਾਲੇ ਵੱਖਰੇ ਜਿਹੇ ਦਿਸਣ ਵਾਲੇ ਲਈ ਚੈਡਵਿਕ ਦਾ ਸੁਨੇਹਾ, ਕਿ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆਏ ਹਾਂ ਇਹਨਾਂ ਮੁਲਕਾਂ ਨੇ ਸਾਨੂੰ ਬਹੁਤ ਸਾਰੀਆਂ ਸੁੱਖ ਸਹੂਲਤਾਂ ਵੀ ਦਿੱਤੀਆਂ, ਪਰ ਅਸੀਂ ਆਪਣੀ ਵੱਖਰੀ ਪਛਾਣ ਕਰਕੇ ਵੀ ਪਛਾਣੇ ਜਾਂਦੇ ਹਾਂ। ਔਰ ਇਹ ਜਿਹੜੀ ਵੱਖਰੀ ਪਛਾਣ ਆ, ਉਸ ਪਛਾਣ ਦੇ ਰਾਹੀਂ ਅਸੀਂ ਨਵੇਂ ਕੀਰਤੀਮਾਨ ਜਿਹੜੇ ਆ ਉਹ ਸਮਾਜ ਦੇ ਵਿੱਚ ਸਥਾਪਿਤ ਕਰ ਸਕੀਏ, ਇਹ ਬਹੁਤ ਅਹਿਮ ਹੈ। ਸੋ ਇਹ ਨਵੇਂ ਕੀਰਤੀਮਾਨ ਕਿਸ ਢੰਗ ਦੇ ਨਾਲ ਸਥਾਪਿਤ ਕੀਤੇ ਜਾ ਸਕਦੇ ਆ, ਇੱਕ ਫਿਲਮ ਐਕਟਰ ਦੇ ਤੌਰ ਤੇ ਇੱਕ ਕਾਲੀ ਚਮੜੀ ਵਾਲਾ ਚੈਡਵਿਕ ਜਿਹੜਾ ਸੀਗਾ, ਜਿਹਨੇ ਸੁਪਰ ਹੀਰੋ ਦਾ ਜਿਹੜਾ ਖਿਤਾਬ ਸੀ ਉਹ ਹਾਸਲ ਕੀਤਾ ਸੀ, ਉਹ ਭਾਵੇਂ ਨਹੀਂ ਰਿਹਾ ਪਰ ਉਸ ਦੇ ਪਾਏ ਹੋਏ ਜਿਹੜੇ ਪੂਰਨੇ ਆ, ਉਸ ਦੀਆਂ ਜਿਹੜੀਆਂ ਕੀਤੀਆਂ ਹੋਈਆਂ ਕੀਤੇ ਹੋਏ ਜਿਹੜੇ ਕਾਰਜ ਆ ਉਹ ਅੱਜ ਵੀ ਸਲਾਹੇ ਜਾਂਦੇ ਆ। 2020 ਵਿੱਚ ਬੜੇ ਵੱਡੇ ਵੱਡੇ ਬੰਦੇ ਦੁਨੀਆਂ ਛੱਡ ਗਏ ਨੇ। ਵੈਸੇ ਤਾਂ ਹਰ ਇਨਸਾਨ ਜੋ ਜਨਮ ਲੈਂਦਾ ਉਸਨੇ ਜਾਣਾ ਹੀ ਹੁੰਦਾ, ਪਰ ਕਈ ਅਜਿਹੇ ਹੁੰਦੇ ਹਨ ਜਿਨ੍ਹਾਂ ਦੀ ਜ਼ਿੰਦਗੀ ਭਾਵੇਂ ਛੋਟੀ ਜਿਹੀ ਹੁੰਦੀ ਹੈ ਪਰ ਉਹਨਾਂ ਦਾ ਯੋਗਦਾਨ ਆਉਣ ਵਾਲੀਆਂ ਕਈ ਪੀੜ੍ਹੀਆਂ ਉੱਤੇ ਆਪਣਾ ਅਸਰ ਛੱਡ ਜਾਂਦਾ। 43 ਸਾਲ ਦੇ ਚੈਡਵਿਕ ਬੋਸਮੈਨ ਇੱਕ ਅਜਿਹੇ ਹੀ ਅਦਾਕਾਰ ਸਨ, ਭਾਵੇਂ ਉਹਨਾਂ ਦੀ ਕਾਮਯਾਬੀ ਪਿੱਛੇ ਕਈ ਪੀੜ੍ਹੀਆਂ ਦੀਆਂ ਕੁਰਬਾਨੀਆਂ ਤੇ ਮਿਹਨਤਾਂ ਵੀ ਪ੍ਰਤੱਖ ਸਨ। ਉਹ ਉਸ ਜਾਤੀ ਦਾ ਚਿਹਰਾ ਬਣਨ ਵਿੱਚ ਸਫਲ ਹੋਏ ਜਿਸਨੇ ਕਾਲੀ ਚਮੜੀ ਨੂੰ ਇੱਕ ਫਿਲਮੀ ਹੀਰੋ ਬਣਾਇਆ। ਅੱਜ ਕਈ ਸਿੱਖ ਮੁੰਡੇ ਕਹਿਣ ਲੱਗਦੇ ਨੇ ਕਿ ਉਹਨਾਂ ਦੇ ਸਿਰਾਂ ਉੱਤੇ ਪੱਗ ਦਾ ਬੜਾ ਭਾਰ ਹੈ। ਜੇ ਕੋਈ ਇਹ ਨਹੀਂ ਸਮਝ ਰਿਹਾ ਜਾਂ ਇਹ ਨਹੀਂ ਸਮਝ ਸਕਦਾ ਕਿ ਉਹ ਦਸਤਾਰ ਦਾ ਭਾਰ ਕਿਉਂ ਚੁੱਕੇ ਤੇ ਜੇ ਕੇਸਾਂ ਦਾ ਭਾਰ ਚੁੱਕਣਾ ਔਖਾ ਸਮਝਣ ਲੱਗ ਪਏ ਹਨ, ਬਹੁ ਗਿਣਤੀ ਦੂਜੇ ਪਾਸੇ ਹੋਣ ਕਰਕੇ ਚੰਗਾ ਹੋਵੇ ਕਿ ਇਹ ਥੱਕ ਹਾਰ ਚੁੱਕੇ ਲੋਕ ਚੈਡਵਿਕ ਦੀ ਜ਼ਿੰਦਗੀ ਵੱਲ ਜ਼ਰੂਰ ਵੇਖਣ। ਇੱਕ ਕਾਲੀ ਚਮੜੀ ਦਾ ਭਾਰ ਸ਼ਾਇਦ ਇੱਕ ਦਸਤਾਰ ਦਾੜੀ ਜਾਂ ਕੇਸਾਂ ਦੇ ਭਾਰ ਤੋਂ ਕਿਤੇ ਵੱਧ ਹੈ। ਦਸਤਾਰ ਦਾੜੀ ਇੱਕ ਚੋਣ ਬਣ ਜਾਂਦੀ ਹੈ ਪਰ ਚਮੜੀ ਦੇ ਰੰਗ ਵਿੱਚ ਕੁਦਰਤ ਨੇ ਇਨਸਾਨ ਦੇ ਹੱਥੋਂ ਚੋਣ ਹੀ ਖੋਹ ਲਈ ਹੈ। ਜੇਕਰ ਮਾਈਕਲ ਜੈਕਸਨ ਨੇ ਆਪਣੀ ਪਛਾਣ ਨੂੰ ਕਾਲੇ ਰੰਗ ਤੋਂ ਦੂਰ ਕਰਨਾ ਚਾਹਿਆ ਤਾਂ ਉਸਨੇ ਵੀ ਆਪਣੀ ਚਮੜੀ ਦਾ ਆਪਰੇਸ਼ਨ ਕਰਵਾ ਕੇ ਆਪਣੀ ਮੌਤ ਨੂੰ ਹੀ ਸੱਦਾ ਦੇ ਦਿੱਤਾ। ਇਹ ਵੀ ਯਾਦ ਰੱਖਣ ਵਾਲਾ ਹੈ ਕਿ ਸਿੱਖਾਂ ਦੇ ਇਤਿਹਾਸ ਵਿੱਚ ਬਹੁਤ ਵੱਡੇ ਮਹਾਨ ਕਿਰਦਾਰ ਹੋਏ ਹਨ ਜਿਨ੍ਹਾਂ ਸਾਹਮਣੇ ਦੁਨੀਆਂ ਸਿਰ ਝੁਕਾਉਂਦੀ ਹੈ। ਗੁਲਾਮੀ ਦੀਆਂ ਜੰਜ਼ੀਰਾਂ ਇਹਨਾਂ ਨੂੰ ਕਦੇ ਨਾ ਰੋਕ ਸਕੀਆਂ। ਅਸਲ ਵਿੱਚ ਕੁਦਰਤ ਦੀ ਕੋਈ ਵੀ ਦੇਣ ਉਦੋਂ ਭਾਰੀ ਲੱਗਣ ਲੱਗਦੀ ਹੈ ਜਦੋਂ ਉਸ ਵੱਲ ਉਂਗਲੀ ਕਰਕੇ ਬਹੁ ਗਿਣਤੀ ਲੋਕ ਤੁਹਾਡੇ ਨਾਲ ਈਰਖਾ ਸਾੜਾ ਜਾਂ ਵਿਤਕਰਾ ਕਰਨ ਲੱਗਦੇ ਨੇ ਤੇ ਮਖੌਲਾਂ ਕਰਨ ਤੱਕ ਚਲੇ ਜਾਂਦੇ ਨੇ। ਜੇ ਬਹੁ ਗਿਣਤੀ ਤੁਹਾਡੇ ਕੋਲ ਹੋਵੇ ਤਾਂ ਫਿਰ ਕੁਦਰਤ ਦੀ ਕੋਈ ਦਾਤ ਭਾਰੀ ਨਹੀਂ ਲੱਗਦੀ। ਕਾਲੀ ਚਮੜੀ ਨਾਲ ਗੁਲਾਮੀ ਦਾ ਇਤਿਹਾਸ ਜੁੜਿਆ ਪਰ ਇਸ ਕੁਦਰਤੀ ਅਮਲ ਵਿੱਚ ਇੱਕ ਚੀਜ਼ ਹੈ ਜੋ ਸਿੱਖਾਂ ਵਿੱਚ ਨਹੀਂ ਹੈ, ਖਾਸ ਕਰਕੇ ਅੱਜ ਦੀ ਪੀੜ੍ਹੀ ਵਿੱਚ। ਚੈਡਵਿਕ ਬੋਸਮੈਨ ਹਾਲੀਵੁੱਡ ਫਿਲਮਾਂ ਵਿੱਚ ਇੱਕ ਹੀਰੋ ਨਹੀਂ ਬਣੇ ਸਗੋਂ ਸੁਪਰ ਸਟਾਰ ਬਣੇ। ਅੱਜ ਤੱਕ ਬੱਚਾ ਬੱਚਾ ਸੁਪਰ ਸਟਾਰ ਨੂੰ ਕੈਪਟਨ ਅਮਰੀਕਾ ਸਪਾਈਡਰਮੈਨ ਨਾਲ ਮਿਲਾਉਂਦਾ ਸੀ ਪਰ ਚੈਡਵਿਕ ਇੱਕ ਕਾਲਾ ਸੁਪਰ ਹੀਰੋ ਬਲੈਕ ਪੈਂਥਰ ਦਾ ਕਿਰਦਾਰ ਬਣਾ ਕੇ ਇੱਕ ਨਵਾਂ ਦਰਵਾਜ਼ਾ ਆਪਣੀ ਕੌਮ ਵਾਸਤੇ ਖੋਲ ਗਏ ਹਨ। ਪਰ ਇਸ ਮੁਕਾਮ ਤੱਕ ਪਹੁੰਚਣ ਵਾਲੇ ਕਈ ਕਾਲੇ ਅਦਾਕਾਰਾਂ ਦਾ ਯੋਗਦਾਨ ਵੀ ਸ਼ਾਮਲ ਸੀ ਪਰ ਨਾਲ ਨਾਲ ਇੱਕ ਹੋਰ ਕਾਲੇ ਮਹਾਂਪੁਰਸ਼ ਦਾ ਪੂਰਾ ਯੋਗਦਾਨ ਵੀ ਸੀ। ਜਦ ਚੈਡਵਿਕ ਦੀ ਸੁਪਰ ਹੀਰੋ ਦੇ ਕਿਰਦਾਰ ਵਾਲੀ ਫਿਲਮ ਬਣੀ ਤਾਂ ਹਜ਼ਾਰਾਂ ਕਰੋੜਾਂ ਡਾਲਰ ਇਕੱਤਰ ਹੋ ਗਏ ਤਾਂ ਚੈਡਵਿਕ ਨੇ ਇੱਕ ਰਾਜ਼ ਸਾਂਝਾ ਕੀਤਾ। ਉਸਨੂੰ ਜਦ ਪੁਰਸਕਾਰ ਮਿਲ ਰਿਹਾ ਸੀ ਤਾਂ ਉਸਨੇ ਦੱਸਿਆ ਕਿ ਉਹ ਕਦੇ ਵੀ ਉਸ ਮੁਕਾਮ ਤੇ ਨਾ ਪਹੁੰਚ ਸਕਦਾ ਜੇਕਰ ਡੈਨਜ਼ਲ ਵਾਸ਼ਿੰਗਟਨ, ਡੈਨਜ਼ਲ ਜੋ ਕਿ ਇੱਕ ਕਾਲਾ ਅਦਾਕਾਰ ਸੀ ਤੇ ਜਿਸ ਨੇ ਬਹੁਤ ਵਧੀਆ ਕਿਰਦਾਰ ਨਿਭਾਏ ਨੇ, ਨਾ ਹੁੰਦਾ। ਕਿਉਂਕਿ ਜਦ ਚੈਡਵਿਕ ਕੋਲ ਪੈਸਾ ਨਹੀਂ ਸੀ ਤਾਂ ਡੈਨਜ਼ਲ ਨੇ ਉਸ ਦੀ ਸਿੱਖਿਆ ਦਾ ਪੂਰਾ ਖਰਚਾ ਚੁੱਕਿਆ ਸੀ। ਡੈਨਜ਼ਲ ਵਾਸ਼ਿੰਗਟਨ ਨੂੰ ਉਹ ਉਸ ਸਮੇਂ ਜਾਣਦਾ ਨਹੀਂ ਸੀ ਪਰ ਡੈਨਜ਼ਲ ਨੇ ਕਈ ਕਾਲੇ ਬੱਚਿਆਂ ਦੀ ਸਿੱਖਿਆ ਦਾ ਖਰਚਾ ਚੁੱਕਿਆ ਸੀ। ਇਨ੍ਹਾਂ ਅਦਾਕਾਰਾਂ ਨੇ ਆਪਣੀ ਚਮੜੀ ਦੇ ਰੰਗ ਨੂੰ ਅਪਣਾਇਆ, ਫਖਰ ਕੀਤਾ ਤੇ ਫਖਰ ਕਰਵਾਇਆ, ਸ਼ਾਨਦਾਰ ਕਿਰਦਾਰ ਨਿਭਾਏ ਤੇ ਆਪਣੇ ਲੋਕਾਂ ਦੀ ਮਦਦ ਕੀਤੀ। ਦੂਜੇ ਪਾਸੇ ਸਾਡੇ ਕਲਾਕਾਰਾਂ ਨੇ ਸਿੱਖ ਕਿਰਦਾਰਾਂ ਨੂੰ ਪੇਸ਼ ਕਰਨ ਵਾਲੀਆਂ ਫਿਲਮਾਂ ਬਣਾ ਕੇ ਸਿੱਖ ਨੌਜਵਾਨਾਂ ਦਾ ਮਨੋਬਲ ਤੋੜਿਆ। ਜੋ ਦਸਵੰਧ ਬਾਬਾ ਨਾਨਕ ਦੇ ਕੇ ਗਿਆ ਸੀ ਉਹ ਸਿੱਖਾਂ ਵਿੱਚ ਨਜ਼ਰ ਨਹੀਂ ਆਉਂਦਾ ਪਰ ਕਾਲੀ ਚਮੜੀ ਵਾਲੇ ਯਹੂਦੀਆਂ ਵਿੱਚ ਨਜ਼ਰ ਆਉਂਦਾ। ਇਨ੍ਹਾਂ ਵੱਲ ਵੇਖ ਕੇ ਆਪਣੇ ਆਗੂਆਂ ਦੀ ਸੋਚ, ਧਰਮ ਪ੍ਰਥਾਵਾਂ ਦੀਆਂ ਕਮਜ਼ੋਰੀਆਂ ਨੂੰ ਟਟੋਲਣ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਿੱਖ ਸਿਰਫ ਜੇਕਰ ਬਣ ਕੇ ਨਹੀਂ ਬਲਕਿ ਸੰਪੂਰਨ ਹੀਰੋ ਵਾਂਗ ਚਮਕਣ। ਇਹ ਸੀ ਜੀ ਸੰਪਾਦਕੀ। ਸੋ ਇਸ ਸੰਪਾਦਕੀ ਰਾਹੀਂ ਸੁਨੇਹਾ ਜਿਹੜਾ ਉਹ ਮੈਨੂੰ ਲੱਗਦਾ ਕਿ ਸਾਰੀਆਂ ਧਿਰਾਂ ਨੂੰ ਜਾਂਦਾ, ਚਾਹੇ ਉਹ ਮੀਡੀਆ ਦੀ ਧਿਰ ਹੈ ਜਿਹੜੀ ਫਿਲਮਾਂ ਬਣਾਉਂਦੀ ਹੈ, ਔਰ ਇਹੋ ਜਿਹੇ ਕਿਰਦਾਰ ਵਾਲੇ ਜਿਹੜੇ ਹੀਰੋ ਨੇ ਔਰ ਉਹ ਆਪਣੇ ਭਾਈਚਾਰੇ ਦੇ ਲਈ, ਆਪਣੀ ਕੌਮ ਦੇ ਲਈ, ਆਪਣੇ ਲੋਕਾਂ ਦੇ ਲਈ ਵੀ ਅਸਲ ਹੀਰੋ ਨੇ ਜ਼ਿੰਦਗੀ ਦੇ ਵਿੱਚ, ਹਨਾ। ਔਰ ਇਹੋ ਜਿਹੇ ਜੇ ਹੀਰੋ ਸਾਡੇ ਆਦਰਸ਼ ਹੋਣ ਤਾਂ ਫਿਰ ਕੋਈ ਨਿਰਾਸ਼ਾ ਵਾਲੀ ਗੱਲ ਨਹੀਂ, ਨਮੋਸ਼ੀ ਵਾਲੀ ਗੱਲ ਨਹੀਂ, ਪਰ ਜਿਸ ਤਰ੍ਹਾਂ ਦੇ ਕਿਰਦਾਰ ਵਾਲੇ ਜਿਹੜੇ ਇਸ ਵੇਲੇ ਹੀਰੋ ਨੇ ਸਾਡੇ ਨੌਜਵਾਨਾਂ ਦੇ, ਉਹ ਆਪਣੇ ਆਪ ਦੇ ਵਿੱਚ ਨਮੋਸ਼ੀ ਵਾਲੀ ਗੱਲ ਹੈ। ਦੂਸਰੀ ਇਹ ਹੈ ਕਿ ਜੋ ਅਸੀਂ ਹਾਂ ਓਹਦੇ ਵਿਚ ਨਵੇਂ ਕੀਰਤੀਮਾਨ ਅਸੀਂ ਸਥਾਪਿਤ ਕਰੀਏ, ਨਾ ਕਿ ਇਹ ਜੜੀਆਂ ਪੁੱਠੀਆਂ ਸਿੱਧੀਆਂ ਹਰਕਤਾਂ ਦੇ ਰਾਹੀਂ ਅਸੀਂ ਆਪਣੇ ਆਪ ਨੂੰ ਬਦਨਾਮੀ ਦਵਾਈਏ ਔਰ ਭਾਈਚਾਰੇ ਨੂੰ ਵੀ ਜਿਹੜਾ ਬਦਨਾਮ ਹੈ ਉਹ ਕਰੀਏ। ਔਰ ਇਸ ਕਰਕੇ ਇਹ ਜਿਹੜੀ ਸੰਪਾਦਕੀ ਆ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ ਕਿ ਬਹੁਤ ਤਰ੍ਹਾਂ ਦੇ ਜਿਹੜੇ ਕਾਰਜ ਆ ਕਰਨ ਵਾਲੇ ਪਏ ਆ ਉਸਾਰੂ ਸਮਾਜ ਦੀ ਉਸਾਰੀ ਦੇ ਵਿੱਚ, ਬਹੁਤ ਸਾਰੇ ਪੱਖ ਆ ਜਿਨ੍ਹਾਂ ਦੇ ਉੱਤੇ ਕੰਮ ਕੀਤਾ ਜਾਣਾ ਜ਼ਰੂਰੀ ਆ, ਔਰ ਇਹ ਨੌਜਵਾਨ ਹੀ ਕਰ ਸਕਦੇ ਔਰ ਨੌਜਵਾਨ ਹੀ ਇੱਕ ਸਿਹਤਮੰਦ ਸਮਾਜ ਜਿਹੜਾ ਆ ਉਹ ਸਿਰਜ ਸਕਦੇ ਆ। ਤੇ ਇਸ ਕਰਕੇ ਨੌਜਵਾਨਾਂ ਦਾ ਬਹੁਤ ਵੱਡਾ ਫਰਜ਼ ਹੈ ਕਿ ਉਹ ਆਪਣਾ ਫਰਜ਼ ਪਛਾਣਨ ਔਰ ਇਹ ਫਰਜ਼ ਪਛਾਣਦੇ ਹੋਏ ਆਪਣੇ ਭਾਈਚਾਰੇ ਦਾ ਤੇ ਆਪਣੇ ਪਰਿਵਾਰ ਦਾ ਜਿਹੜਾ ਨਾਮ ਹੈ ਉਹ ਦੁਨੀਆਂ ਭਰ ਦੇ ਵਿੱਚ ਰੋਸ਼ਨ ਕਰਨ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਸੇ ਸੁਨੇਹੇ ਦੇ ਨਾਲ ਮੈਨੂੰ ਹੁਣ ਇਜਾਜ਼ਤ ਵੀ ਲੈਣੀ ਪੈਣੀ ਹੈ, ਪਰ ਜਾਣ ਤੋਂ ਪਹਿਲਾਂ ਸਾਡੇ ਨਾਲ ਹਰਵਿੰਦਰ ਸਿੰਘ ਹੋਰੀ ਜੁੜੇ ਨੇ, ਉਹਨਾਂ ਦਾ ਮੈਂ ਸੁਨੇਹਾ ਜ਼ਰੂਰ ਸ਼ਾਮਲ ਕਰ ਲੈਂਦੀ ਹਾਂ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਹਰਵਿੰਦਰ ਸਿੰਘ ਜੀ, ਪ੍ਰੋਗਰਾਮ 'ਚ ਤੁਸੀਂ ਆਉਣਾ ਕੀਤਾ, ਮੈਨੂੰ ਲੱਗਦਾ ਕਿ ਪਹਿਲੀ ਵਾਰ ਪ੍ਰੋਗਰਾਮ 'ਚ ਆਏ ਹੋ, ਤਹਿ ਦਿਲ ਤੋਂ ਜੀ ਆਇਆਂ ਨੂੰ ਖੁਸ਼ਾਮਦੀਦ। ਤੇ ਇਸੇ ਤਰ੍ਹਾਂ ਪ੍ਰੋਗਰਾਮ 'ਚ ਜ਼ਰੂਰ ਸ਼ਾਮਲ ਹੋਇਆ ਕਰੋ, ਤੇ ਬਾਕੀ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਇਹਦੇ ਲਈ ਵੀ ਬੇਹੱਦ ਧੰਨਵਾਦ। ਤੇ ਲਓ ਜੀ, ਸ਼ੁਕਰਾਨੇ ਤੁਹਾਡੇ ਸਾਰਿਆਂ ਦੇ, ਕਿਉਂਕਿ ਸਾਰਿਆਂ ਨੇ ਹੀ ਆਪਣੀ ਜਿਹੜੀ ਹਾਜ਼ਰੀ ਹੈ ਪ੍ਰੋਗਰਾਮ ਦੌਰਾਨ ਤੁਸੀਂ ਲਗਾਈ ਹੈ, ਔਰ ਵਿਚਾਰਾਂ ਦੀ ਸਾਂਝ ਜਿਹੜੀ ਜ਼ਰੂਰ ਪਾਇਆ ਕਰੋ। ਜਦੋਂ ਅਸੀਂ ਕਿਸੇ ਵਿਸ਼ੇ ਦੇ ਉੱਤੇ ਗੱਲ ਕਰਦੇ ਹਾਂ ਤਾਂ ਤੁਹਾਡਾ ਜਿਹੜਾ ਤਜਰਬਾ, ਤੁਹਾਡੀ ਜ਼ਿੰਦਗੀ ਦੇ ਜਿਹੜੇ ਤਜਰਬੇ ਹੈ ਉਹ ਬਹੁਤ ਅਹਿਮ ਹੁੰਦੇ ਆ, ਔਰ ਦੂਸਰਿਆਂ ਨੂੰ ਵੀ ਸੇਧ ਦੇਣ ਦੇ ਵਿੱਚ ਬਹੁਤ ਮਦਦਗਾਰ ਸਾਬਤ ਹੋ ਸਕਦੇ। ਇਸ ਕਰਕੇ ਤੁਸੀਂ ਆਪਣੇ ਤਜਰਬੇ ਸਾਡੇ ਨਾਲ ਸਾਂਝੇ ਜ਼ਰੂਰ ਕਰਿਆ ਕਰੋ ਅਜਿਹੇ ਵਿਸ਼ਿਆਂ ਦੇ ਉੱਤੇ। ਤੇ ਲਓ ਜੀ ਦੋਸਤੋ, ਪ੍ਰੋਗਰਾਮ ਦੌਰਾਨ ਬਹੁਤ ਸਾਰੀਆਂ ਕਮੀਆਂ ਰਹੀਆਂ ਹੋਣਗੀਆਂ, ਉਹਨਾਂ ਕਮੀਆਂ ਨੂੰ ਬਖਸ਼ਿਓ ਵੀ, ਪਰ ਸਾਨੂੰ ਅਗਾਹ ਵੀ ਜ਼ਰੂਰ ਕਰਿਓ। ਆਪਣੀ ਫੀਡਬੈਕ ਜਿਹੜੀ ਆ ਉਹ ਭਾਵੇਂ ਨਿੱਜੀ ਤੌਰ ਦੇ ਉੱਤੇ ਸਾਨੂੰ ਦਿਓ, ਚਾਹੇ ਤੁਸੀਂ ਈਮੇਲ ਦੇ ਜ਼ਰੀਏ ਦਿਓ, request@harmanradio.com ਸਾਡਾ ਈਮੇਲ ਪਤਾ, ਤੁਸੀਂ ਸਾਨੂੰ ਸਾਡੀਆਂ ਜਿਹੜੀਆਂ ਕਮੀਆਂ ਆ ਉਹਨਾਂ ਤੋਂ ਜਾਣੂ ਜ਼ਰੂਰ ਕਰਵਾਇਆ ਕਰੋ, ਤੇ ਨਾਲ ਨਾਲ ਮਾਫ਼ੀ ਵੀ ਜ਼ਰੂਰ ਦਿਓ ਜੇਕਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਗਲਤੀਆਂ ਹੋਈਆਂ, ਜੇਕਰ ਨਹੀਂ ਹੋਈਆਂ ਹੀ ਨੇ ਔਰ ਹੋਈਆਂ ਹੋਣਗੀਆਂ ਵੀ, ਤੇ ਇਹਦੇ ਲਈ ਮਾਫ਼ੀ ਵੀ ਹੈ। ਤੇ ਲਓ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਬਸ ਇੰਨਾ ਹੀ, ਤੁਹਾਡਾ ਸਾਰਿਆਂ ਦਾ ਜੁੜਨ ਦੇ ਲਈ ਬੇਹੱਦ ਧੰਨਵਾਦ। ਅਗਲੇ ਹਫ਼ਤੇ ਫੇਰ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਹਾਡੇ ਨਾਲ ਹੋਵੇਗੀ ਮੁਲਾਕਾਤ, ਤੇ ਕੱਲ ਦਾ ਪ੍ਰੋਗਰਾਮ ਲੈ ਕੇ ਆਉਣਗੇ ਸੁਖਪ੍ਰੀਤ ਕੌਰ ਐਡੀਲੇਟ ਤੋਂ। ਤੇ ਅੱਜ ਦੇ ਲਈ ਲਹਿਰਾਂ ਪ੍ਰੋਗਰਾਮ ਤੋਂ ਹੁਣ ਮੈਨੂੰ ਲੈਣੀ ਪੈਣੀ ਹੈ ਇਜਾਜ਼ਤ, ਇੱਕ ਬ੍ਰੇਕ ਵੀ ਹੈ ਔਰ ਇੱਕ ਪਿਆਰਾ ਜਿਹਾ ਗੀਤ ਵੀ ਹੈ। ਸੋ ਇੱਕ ਗੀਤ ਜਿਹੜਾ ਜੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ, ਮੈਂ ਉਸ ਗੀਤ ਦੇ ਨਾਲ ਛੱਡ ਕੇ ਜਾ ਰਹੀ ਹਾਂ, ਉਸ ਤੋਂ ਬਾਅਦ ਇੱਕ ਕਮਰਸ਼ੀਅਲ ਬ੍ਰੇਕ ਹੈ ਤੇ ਉਸ ਤੋਂ ਬਾਅਦ ਹੋਰ ਬਹੁਤ ਸਾਰੇ ਪ੍ਰੋਗਰਾਮ ਹਰਮਨ ਰੇਡੀਓ ਦੇ ਚੱਲਦੇ ਰਹਿਣੇ ਨੇ। ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਤੁਸੀਂ ਦੋਸਤੋ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਉਮਤ ਵਾਲੀਏ, ਉਮਤ ਵਾਲੀਏ, ਉਮਤ ਵਾਲੀਏ, ਨਸ਼ੀਲੇ ਨੈਣਾ ਵਾਲੀਏ, ਉਮਤ ਵਾਲੀਏ, ਨਸ਼ੀਲੇ ਨੈਣਾ ਵਾਲੀਏ, ਨੀ ਇੱਕ ਮੈਨੂੰ ਗੱਲ ਦੱਸ ਜਾ, ਕਿ ਜਿਵੇਂ ਪਰਸੋਂ ਵੇਖ ਕੇ ਸੀ ਹੱਸਦੀ, ਨੀ ਇੱਕ ਵਾਰੀ ਫੇਰ ਹੱਸ ਜਾ, ਨੀ ਇੱਕ ਵਾਰੀ ਫੇਰ ਹੱਸ ਜਾ, ਨੀ ਇੱਕ ਵਾਰੀ ਫੇਰ ਹੱਸ ਜਾ। ਸਾਡੇ ਸੀਨੇ ਚ ਉਤਾਰ ਦੇ ਪਿਆਰ ਦੇ ਉਛਾਲਿਆਂ ਚ ਡੋਬ ਸਾਨੂੰ ਮਾਰ ਦੇ, ਉਹ ਤਿੱਖੇ ਤਿੱਖੇ ਤੀਰ ਸਾਡੇ ਸੀਨੇ ਚ ਉਤਾਰ ਦੇ ਪਿਆਰ ਦੇ ਉਛਾਲਿਆਂ ਚ ਡੋਬ ਸਾਨੂੰ ਮਾਰ। ਸੁਣ ਨਾਗਣੇ ਉਹ ਵੇ ਰਾਗਣੇ, ਸੁਣ ਨਾਗਣੇ ਨੀ ਸੁਣ ਵੇ ਰਾਗਣੇ, ਕਿ ਇੱਕ ਵਾਰੀ ਹੋਰ ਦੱਸ ਜਾ, ਜਿਵੇਂ ਪਰਸੋਂ ਵੇਖ ਕੇ ਸੀ ਹੱਸਦੀ, ਨੀ ਇੱਕ ਵਾਰੀ ਫੇਰ ਹੱਸ ਜਾ, ਨੀ ਇੱਕ ਵਾਰੀ ਫੇਰ ਹੱਸ ਜਾ, ਨੀ ਇੱਕ ਵਾਰੀ ਫੇਰ ਹੱਸ ਜਾ। ਉਹ ਨਜ਼ਰਾਂ ਮਿਲਾ ਕੇ ਮੜ ਪਾਸਾ ਵੱਟ ਲੈਣ ਦਾ,
ਕੇਸੀ ਹੱਸਦੀ ਨੀ ਇੱਕ ਵਾਰੀ ਫੇਰ ਹੱਸ ਜਾ ਨੀ ਇੱਕ ਵਾਰੀ ਫੇਰ ਹੱਸ ਜਾ ਨੀ ਇੱਕ ਵਾਰੀ ਫੇਰ ਹੱਸ ਜਾ ਉਹ ਤੇਰੀ ਮੁਸਕਾਨ ਨੇ ਫਿਜ਼ਾਵਾਂ ਮੈਂ ਕਈਆਂ ਨੇ ਕਾਲੀਆਂ ਕਟਾਵਾਂ ਅੰਗੜਾਈ ਲੈ ਕੇ ਆਈਆਂ ਨੇ ਤੇਰੀ ਮੁਸਕਾਨ ਨੇ ਫਿਜ਼ਾਵਾਂ ਮੈਂ ਹਕਾਈਆਂ ਨੇ ਕਾਲੀਆਂ ਕਟਾਵਾਂ ਅੰਗੜਾਈ ਲੈ ਕੇ ਆਈਆਂ ਆ ਜਾ ਨੱਚੀਏ ਓ ਆ ਜਾ ਨੱਚੀਏ ਓ ਆ ਜਾ ਨੱਚੀਏ ਤੂੰ ਜ਼ਿੰਦਗੀ ਦੇ ਸਾਜ਼ ਦੀ ਨੀ ਆ ਕੇ ਜ਼ਰਾ ਤਾਰ ਕੱਸ ਜਾ ਕਿ ਜਿਵੇਂ ਪਰਸੋਂ ਵੇਖ ਕੇ ਸੀ ਹੱਸਦੀ ਨੀ ਇੱਕ ਵਾਰੀ ਫੇਰ ਹੱਸ ਜਾ ਨੀ ਇੱਕ ਵਾਰੀ ਫੇਰ ਹੱਸ ਜਾ ਪਿਆਰ ਨਾਲ ਕਦੀ ਘੂੜੀ ਵੱਟਦੀ ਲਾਰਿਆਂ ਦੇ ਵਿੱਚ ਤੂੰ ਸਤਿੰਦਰ ਨੂੰ ਰੱਖਦੀ ਉਹ ਕਦੀ ਵੇਖ ਪਿਆਰ ਨਾਲ ਕਦੀ ਘੂੜੀ ਵੱਟਦੀ ਲਾਰਿਆਂ ਦੇ ਵਿੱਚ ਤੂੰ ਸਤਿੰਦਰ ਨੂੰ ਰੱਖਦੀ ਜਿਹੜਾ ਜਾਲ ਮੈਂ ਵਿਛਾਇਆ ਪਿਆਰ ਵਾਲੜਾ ਉਹ ਜਿਹੜਾ ਜਾਲ ਮੈਂ ਵਿਛਾਇਆ ਪਿਆਰ ਵਾਲੜਾ ਨੀ ਆ ਜਾ ਉਹਦੇ ਵਿੱਚ ਫਸ ਜਾ ਜਿਵੇਂ ਪਰਸੋਂ ਵੇਖ ਕੇ ਸੀ ਹੱਸਦੀ ਨੀ ਇੱਕ ਵਾਰੀ ਫੇਰ ਹੱਸ ਜਾ ਨੀ ਇੱਕ ਵਾਰੀ ਫੇਰ ਹੱਸ ਜਾ ਉਹ ਮਤ ਵਾਲੀਏ ਉਹ ਮਤ ਵਾਲੀਏ ਨਸ਼ੀਲੇ ਨੈਣਾ ਵਾਲੀਏ ਨੀ ਇੱਕ ਮੈਨੂੰ ਗੱਲ ਦੱਸ ਜਾ ਕਿ ਜਿਵੇਂ ਪਰਸੋਂ ਵੇਖ ਕੇ ਸੀ ਹੱਸਦੀ ਨੀ ਇੱਕ ਵਾਰੀ ਫੇਰ ਹੱਸ ਜਾ ਨੀ ਇੱਕ ਵਾਰੀ ਫੇਰ ਹੱਸ ਜਾ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ ਟੀ ਆਰ ਪੀ ਆਰ ਐਮ ਆਰ ਟੀ ਅੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਮੈਂ ਪ੍ਰਭਜੀਤ ਕੌਰ ਡਾਇਰੈਕਟਰ ਵੀਜ਼ਾ ਇਮੀਗ੍ਰੇਸ਼ਨ ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24
ਕਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ ਕਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ ਮੇਰੇ ਮਾਹੀ ਨੂੰ ਪਸੰਦ ਮੈਂ ਸ਼ਕੀਨੀ ਲਾਉਣੀਆਂ ਕਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ ਵੇ ਕਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ ਮੇਰਾ ਕੰਮ ਉਹਦੀ ਆ ਵੇਜ ਜਹੀ ਹੀਲ ਪਾਈ ਐ ਜਿਵੇਂ ਸੱਪਣੀ ਪਟਾਰੀ ਵਿੱਚ ਕੀਲ ਪਾਈ ਐ ਪਰ ਕਿਨ ਬਹਿ ਗਿਆ ਚੁਐਸ ਜੱਟੀ ਦਾ ਸੁਪਰ ਕਲਾਸੀ ਜਹੀ ਫੀਲ ਪਾਈ ਐ ਉਹ ਕਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ ਮੇਰੇ ਮਾਹੀ ਨੂੰ ਪਸੰਦ ਮੈਂ ਸ਼ਕੀਨੀ ਲਾਉਣੀਆਂ ਕਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ
ਕਣਕ ਵਨਾ ਜਾ ਰੰਗ ਮਾਹੀ ਦਾ ਤਾਂ ਵੀ ਤਾਂ ਬੜਾ ਜੱਚਦਾ ਬਾਜ਼ ਨਾਲ ਜਦ ਗੂੰਜ ਜਈ ਤੁਰਦੀ ਜੱਗ ਸਾਰਾ ਏ ਮੱਚਦਾ ਹੋ ਹੋ ਨਜ਼ਰਾਂ ਤੋਂ ਰਹਿੰਦਾ ਦਿਲ ਜਾ ਡਰਦਾ ਹੋਲ ਕਾਲ ਜਾ ਘਟਦਾ ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ ਮੇਰੇ ਮਾਹੀ ਨੂੰ ਪਸੰਦ ਮੈਂ ਸ਼ਕੀਨੀ ਲਾਉਣੀਆਂ ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ ਤੇਰੇ ਮਾਹੀ ਨੂੰ ਪਸੰਦ ਤੂੰ ਸ਼ਕੀਨੀ ਲਾਉਣੀਆਂ ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ ਦੀ ਸ਼ਰਾਰਿਆਂ ਦੀ ਫੈਨ ਹੈ ਕੁੜੀ ਤੇਰੇ ਪੁਰਜੇ ਕਰਾਰਿਆਂ ਦੀ ਫੈਨ ਹੈ ਮਿਲ ਜਾਵੇ ਆ ਕੇ ਕਿਤੇ ਖਾਬਾਂ ਵਿੱਚ ਜਸੜਾ ਤੇਰੇ ਬਿਨਾਂ ਜਿੰਦੜੀ ਨੂੰ ਮਿਲਦਾ ਨਾ ਚੈਨ ਰੱਖੂ ਦਿਲ ਵਿੱਚ ਜੱਗ ਕੋਲੋਂ ਮੈਂ ਲਕੋਨੀਆਂ ਵੇ ਰੱਖੂ ਦਿਲ ਵਿੱਚ ਜੱਗ ਕੋਲੋਂ ਮੈਂ ਲਕੋਨੀਆਂ ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ ਮੇਰੇ ਮਾਹੀ ਨੂੰ ਪਸੰਦ ਮੈਂ ਸ਼ਕੀਨੀ ਲਾਉਣੀਆਂ ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ ਤਾਂ ਪਾਉਣੀਆਂ ਤਾਂ ਪਾਉਣੀਆਂ ਤਾਂ ਪਾਉਣੀਆਂ
ਦੱਸਦੇ ਕੀ ਅੱਖ ਚ ਰੜਕਦਾ ਕੀ ਆ ਜਰਕਦਾ ਦੱਸ ਦੇ ਕੀ ਅੱਖ ਚ ਰੜਕਦਾ ਜੁੱਤੀ ਵਿੱਚ ਕੀ ਆ ਜਰਕਦਾ ਜੱਟ ਨੇ ਦਰਿਆ ਦਰਦਾਂ ਦੇ ਹਿੱਕ ਲਾ ਕੇ ਥੰਮੇ ਆ ਰੜਕਾਂ ਤੇ ਕਰ ਹੱਲੇ
तो रुस रुस बैने मेरी जान निकल दी बेजा तो रुस रुस बैने मेरी जान निकल दी तू इंज बोलिया ना कर किते जावा ना मैं मर तू इंज बोलिया ना कर किते जावा ना मैं मर जावा ना मैं मर तू जदों छड दू कहने वे मेरी जान निकले दी
जान निकले
तू जद रुस रुस बैने वे मेरी जान निकले दी
जान निकले
वे जद रुस रुस बैने वे मेरी जान निकले दी
दिल डोली दाए मेरा
किवें कर लेना
तू पत्थर जिहा जेरा
क्यों सतांदा रे ना मैनू मैं बुलावा जदो तेनू
टुट टुट पैना वे मेरी जान निकले दी
जान निकले
तू जदो रुस रुस पैना वे मेरी जान निकले दी
जान
वे जदो रुस रुस पैना वे मेरी जान निकले दी
तेरे बाजो दुख सुख दिल दे दस की दे नाल मैं फुला थाए मर जान में आ जे कुछ तेरे अगे बोला
तेनू चाहती मैं बथेरा तेरे बिना किए मेरा
वे तेनू चाहती मैं बथेरा तेरे बिना किए मेरा
तू जद वख वख रहना किसे नू अपनी कहना वे मेरी जान निकले दी
जान निकले
तू जद रुस रुस पैना वे मेरी जान निकले दी
जान निकले
वे जद रुस रुस पैना वे मेरी जान निकले दी
I can't believe that it's real. I can't believe that it's happening.
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਜਦੋਂ ਇੱਕ ਬੰਦਾ ਖਿਮਾ ਕਰਨ ਤੋਂ ਮਨਾ ਕਰ ਰਿਹਾ ਹੈ ਤਾਂ ਉਹ ਉਹਨਾਂ ਦਰਵਾਜ਼ਿਆਂ ਨੂੰ ਬੰਦ ਕਰ ਰਿਹਾ ਹੈ ਜਿਨ੍ਹਾਂ ਨੂੰ ਇੱਕ ਦਿਨ ਉਹਨੂੰ ਖੋਲਣ ਦੀ ਲੋੜ ਪੈ ਸਕਦੀ ਹੈ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਦੀਨ ਦਿਆਂਗੇ ईमान देंगे वार तेरे उत्तों जहान देंगे दुनिया ने तेनू कुछ भी नहीं देना असी तेनू अपनी जान देंगे कुछ भी नहीं देना असी तेनू अपनी जान देंगे दीन देंगे ईमान देंगे वार तेरे उत्तो जहान देंगे दुनिया ने तेनू कुछ भी नहीं देना असी तेनू अपनी जान देंगे तेरे पैरां च शाम तेरे पैरां च रात तेरे पैरां च कट देनी मैं आदत बुरी जो भी लगी है जानी नू सौं लगे तेरी छट देनी मैं सुबह तेरे पैरां च शाम तेरे पैरां च रात तेरे पैरां च कट देनी मैं आदत बुरी जो भी लगी है जानी नू सौं लगे ਛੱਡ ਦੇਣੀ ਮੈਂ
हो जो जो बोले तू बयान देंगे चले आजे वक्त आसमान देंगे दुनिया ने तेनू कुछ भी नहीं देना असी तेनू अपनी जान देंगे